ਪ੍ਰਗਟੇ ਹੋ ਮਾਝਾ ਗੰਗੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਵਿਸ਼ਚਿਲਾ
ਧਰਮ ਦੇ ਮਹਾਨ ਪੁੱਤਰ ਪੰਜ ਸੱਤਾਂ ਵਿੱਚੋਂ ਇਹ ਹੈ ਗੁਰਦੁਆਰਾ ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ। ਇਸ ਅਸਥਾਨ ਦੀ ਸਾਰਵਕ ਮਹੱਤਤਾ ਸਮੁੱਚੇ ਦੇਸ਼ ਵਾਸਤੇ ਖਾਸ ਤੇ ਸਿੱਖਾਂ ਵਾਸਤੇ ਵਿਸ਼ੇਸ਼ ਹੈ।
ਇਹਨਾਂ ਤੋਂ ਇਲਾਵਾ ਖੰਡਾ ਜਿਸ ਨਾਲ ਅੰਮ੍ਰਿਤ ਤਿਆਰ ਕੀਤਾ ਤੇ ਪੰਜਾਂ ਪਿਆਰਿਆਂ ਨੂੰ ਛਕਾਇਆ, ਫਿਰ ਆ ਸਕੇ ਕਟਾਰ ਜੋ ਕਿ ਗੁਰੂ ਮਹਾਰਾਜ ਜੀ ਆਪਣੀ ਕਮਰ ਵਿੱਚ ਰੱਖਦੇ ਸੀ, ਨਾਗਨੀ ਜਿਸ ਨਾਲ ਭਾਈ ਕਿਸ਼ਨ ਸਿੰਘ ਜੀ ਨੇ ਮਸਤ ਹਾਥੀ ਦਾ ਮੁਕਾਬਲਾ ਕੀਤਾ, ਗੰਦੂ ਜਿਸ ਨਾਲ ਭਾਈ ਗੱਲੇ ਦੀ ਪਰਚ ਕੀਤੀ, ਤੇ ਫੈਸ ਜੋ ਕਿ ਸ਼ਹਿਨਸ਼ਾਹ ਬਹਾਦਰ ਸ਼ਾਹ ਨੇ ਭੇਜੇ।
Thank you. जिन की कथा नरारी है। आवे न जाए न कभू मरते पार ब्रह्म संगारी रे।
शासन जी गज के बोलना सतनाम श्री गुरु दरबार दे विचार सारे सुशोभित हो थान थान दे उते हॉर्न लगे हुए ने आवाज सब दे कोल जा रही है। आप दे पंडाल दा जो आखिरी दीवान है ध्यान दे के सरवण करना क्योंकि अजे संगत आ रही ने सारे दे मना विच उत्साह है कि असी गुरु ग्रंथ साहब महाराज के दर्शन करिए यथाशक्त उन्होंने चरणों भेटा करिए। सो इन्हों के चरणों च बेनती है जिन्हों अजे थान नहीं मिलिया लाइना च खड़े ने ओ भाई कन्न तो रखो शब्द वाल ते रसना उस वेले तो ही वरतना शुरू कर दो जब तो आप गेट तो भी बाहर खड़े सुन रहे हो कि हर वक्त समय प्राप्त नहीं होया करदे कदे कदे वाहिगुरु की मेहर हो जाए तो बड़े भाग बन जाण तो सत्संग की प्राप्ति होया करती है। जिस प्रेमी दे कोल आवाज ना पहुंचती होवे वो अपने आप ना बांसा नूं कमा के इन्हां दा मूंह इधर उधर करे क्योंकि सैट ने बिसल देण लग जांदे ने। सो ये प्रबंधकां दे पास उस वेले खबर करो कि सानूं आवाज नहीं सुनदी क्योंकि आवाज सुननी जरूरी है। एडी दूरों आया जे कुछ पले ना पिया तां कोई मतलब नहीं। उस वेले ही कहो इन्हां नूं आ के भी आवाज सही नहीं जी आ रही साडे कोल बंदोबस्त करनगे। सो बेनती कीती है कल मैं आप जी की सेवा च कुछ गुरु दशमेश पिता के जीवन चों जो न्यारियां कथावां सानू भेट कीतियां सन किस तरह गुरु महाराज सानू बच्चियां वांगू छोटियां छोटियां गल्लां दस दस के मत दिंदे सी क्योंकि आप नूं पता सी कि साडे शरीर छड्डण तों बाद गुरु जो है वह शब्द ने बन जाना क्योंकि शब्द आदि तों गुरु है शब्द तों ही सृष्टि पैदा हुई है। सृष्टि ने शब्द विच लीन हो जाना शब्द ही साडे अंदर पूर्ण है अंदर तों है साडे सारयां नूं नहीं पता शौक वाले बंदयां नूं जिग्यासा नूं इस गल दी सोझी है कि नाम की हुंदा है ते अंदर किस तरह दे नाल चलदा है की इहदियां बरकतां ने। सो ओ शब्द दे विचों सब कुछ आया है ओ शब्द साडे विच रल के शुद्ध नहीं रहा ओ माया दे नाल रलन करके अशुद्ध हो गया उहदा प्रगटावा उस तरह नहीं रहा। शब्द तां शुद्ध है पिछे लेकिन साडे शरीर दे साडे ख्यालां नाल मन नाल बुद्धि नाल रल के इहदा रलाव बहुत सारा विच पै गया। लेकिन जो शुद्ध शब्द संसार दे अंदर है वह है महापुरशां दे अनुभव तों वाहिगुरु वलों रले कीती हुई बाणी दुनिया दे तारन दे सिद्धांत जिन्हां नूं किरपा करके गुरु पंजवें पातशाह महाराज जी ने गुरु ग्रंथ साहिब जी की शकल दे के इहदे विच सुरक्षित कर दिता। इस करके साडा गुरु शब्द है शब्द गुरु सुरद तुन चेला। ध्यान रखो इन्हां गल्लां दा क्योंकि इह गल्लां कई बारी तुहानूं करनियां पैणियां ने कई बारी तुसीं निरुत्तर हो जाओगे जां किसी ने सवाल करता। यह शब्द सारिया शक्तियां का मालिक हुंदा है सब ज्ञान शब्द च ने। सो सानू निरोल शब्द दे लड़ गुरु दशमेश पिता ने लाया ते नाल साडे जीवन नूं सुखाला रखण वास्ते बहुत छोटे छोटे उपदेश जिन्हां दा बहुत वड्डा वड्डा महत्व सी वो आप दिंदे रहे। एक बारी संगत आई दूर दी संगत सी कहण लगे सच्चे पातशाह असी बाणी पढ़दे हां ਤੇ ਸਾਨੂੰ ਬਾਣੀ ਦਾ ਕੋਈ ਅਸਰ ਨਹੀਂ ਹੁੰਦਾ। ਮਹਾਰਾਜ ਕਹਿੰਦੇ ਤੁਸੀਂ ਪੜ੍ਹਦੇ ਨਹੀਂ ਹੈਗੇ। ਇਹ ਗੁਰਸਿੱਖ ਖੜਾ ਹੋਇਆ ਕਹਿੰਦਾ ਸੱਚੇ ਪਾਤਸ਼ਾਹ ਤੇਰਾ ਤਾਂ ਹੁਕਮ ਹੈ ਪੰਜ ਬਾਣੀਆਂ ਪੜ੍ਹਨ ਦਾ, ਪਰ ਮੈਂ 19 ਬਾਣੀਆਂ ਰੋਜ਼ ਪੜ੍ਹਦਾ, 20 ਪੜ੍ਹਦਾ। ਦੂਆ ਕਹਿੰਦਾ ਮੈਂ 21 ਪੜ੍ਹਦਾ ਮਹਾਰਾਜ। ਮਹਾਰਾਜ ਕਹਿੰਦੇ ਤੁਸੀਂ ਪੜ੍ਹਦੇ ਹੀ ਨਹੀਂ ਹੋ, ਐਵੇਂ ਭਰੇਖਾ ਭਾਈ ਤੁਸੀਂ ਪੜ੍ਹਦੇ ਨਹੀਂ। ਹੈਰਾਨ ਹੋ ਗਏ ਵੀ ਹੁਣ ਗੁਰੂ ਸਾਹਿਬ ਨੂੰ ਕੀ ਕਹੀਏ, ਅੰਤਰਜਾਮੀ ਨੇ ਜ਼ਰੂਰ ਸਾਡੇ ਵਿੱਚ ਕੋਈ ਨੁਕਸ ਹੈ, ਪੜ੍ਹਦੇ ਤਾਂ ਅਸੀਂ ਹੈਗੇ ਪਰ ਇਹ ਪ੍ਰਮਾਣ ਨਹੀਂ ਹੁੰਦੀਆਂ ਗੁਰੂ ਘਰ ਚ। ਵਜ੍ਹਾ ਕੀ ਹੈ? ਸੱਚੇ ਪਾਤਸ਼ਾਹ ਪੜ੍ਹਦੇ ਤਾਂ ਹੈਗੇ, ਜੇ ਕੋਈ ਫਰਕ ਹੈ ਸਾਨੂੰ ਦੱਸ ਦੋ, ਕਿਉਂਕਿ ਅਸੀਂ ਵੀ ਪੜ੍ਹਦੇ ਹਾਂ, ਸਾਡਾ ਮਨ ਨਹੀਂ ਲੱਗਦਾ। ਸਵਾਲ ਹੈ ਜਿਹੜੇ ਤੁਰੇ ਹੋਏ ਨੇ ਨਾ ਇਸ ਰਸਤੇ, ਉਹਨਾਂ ਨੂੰ ਮਨ ਤੰਗ ਕਰਦਾ। ਮਨ ਨਾਲੇ ਸਾਡਾ ਸੰਬੰਧ ਹੈ, ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ। ਜੇ ਮਨ ਹੀ ਨਾ ਲੱਗਿਆ ਕਿਸੇ ਗੱਲ ਦੇ ਵਿੱਚ, ਉਹ ਗੱਲ ਸਿੱਧ ਨਹੀਂ ਹੁੰਦੀ। ਬੱਚਾ ਪੜ੍ਹ ਰਿਹਾ, ਉਹਦਾ ਮਨ ਨਹੀਂ ਲੱਗ ਰਿਹਾ ਪੜ੍ਹਾਈ ਚ। ਟਿਊਸ਼ਨ ਰੱਖੀ ਹੋਈ ਹੈ 1000 ਰੁਪਏ ਮਹੀਨੇ ਦੀ, ਸਭ ਤੋਂ ਵੈਲ ਕੁਆਲੀਫਾਈਡ ਟੀਚਰ ਰੱਖਿਆ ਹੋਇਆ। ਜੇ ਮਨ ਨਹੀਂ ਸਾਥ ਰਿਹਾ ਦੇ ਰਿਹਾ, ਉਹ ਪਾਸ ਨਹੀਂ ਹੋ ਸਕਦਾ, ਨੰਬਰ ਨਹੀਂ ਲੈ ਸਕਦਾ। ਇੱਕ ਗਰੀਬ ਲੜਕਾ ਜਿਸ ਦਾ ਮਨ ਇਕਾਗਰ ਹੈ, ਉਹ ਫਸਟ ਆ ਜਾਂਦਾ। ਸੋ ਮਹਾਰਾਜ ਕਹਿਣ ਲੱਗੇ ਪਿਆ ਪ੍ਰੇਮੀਓ ਤੁਸੀਂ ਪੜ੍ਹਦੇ ਨਹੀਂ ਹੋ। ਹੱਥ ਜੋੜ ਕੇ ਕਿਹਾ ਪਾਤਸ਼ਾਹ ਕਿਸ ਤਰ੍ਹਾਂ ਸਾਨੂੰ ਪਤਾ ਲੱਗੇ? ਮਹਾਰਾਜ ਨੇ ਇੱਕ ਬਾਲਟੀ ਸੁਗਨਦਾਨ ਦੀ ਕਹਿ ਕੇ ਮੰਗਵਾ ਲਈ, ਬਾਟੇ ਮੰਗਾ ਲਏ, ਇੱਕ ਛੋਟੇ ਇੱਕ ਵੱਡੇ। ਛੋਟੇ ਬਾਟਿਆਂ ਦੇ ਵਿੱਚ ਦੋ ਦੋ ਘੁੱਟਾਂ ਪਾ ਦੀਆਂ, ਬੜੇ ਬਾਟੇ ਮੂੰਹ ਤੱਕ ਭਰਤੇ। ਕਹਿੰਦੇ ਉੱਥੇ ਚਲੇ ਜਾਓ ਤੇ ਭਾਈ ਬੜੇ ਬਾਟਿਆਂ ਵਾਲੇ ਮੂੰਹ ਚ ਘੁੱਟ ਭਰੋ, ਲੇਕਿਨ ਖਿਆਲ ਰੱਖਣਾ ਇੱਕ ਕਤਰਾ ਵੀ ਅੰਦਰ ਨਾ ਜਾਵੇ। ਜਿਹੜੇ ਦੋ ਦੋ ਘੁੱਟਾਂ ਵਾਲੇ ਆ ਇਹ ਪੀ ਲਓ ਭਾਈ। ਸੋ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਮਹਾਰਾਜ ਨੇ ਪੁੱਛਿਆ, ਜਦ ਸਭ ਕੰਮ ਹੋ ਹਟਿਆ, ਕਹਿੰਦੇ ਕਿਉਂ ਭਾਈ, ਤੁਹਾਨੂੰ ਸਰੂਰ ਆਇਆ, ਤੁਹਾਡੇ ਕੋਲ ਤਾਂ ਬਹੁਤ ਵੱਡੇ ਵੱਡੇ ਬਾਟੇ ਸੀ। ਕਹਿੰਦੇ ਸੱਚੇ ਪਾਤਸ਼ਾਹ ਸਰੂਰ ਕੀ ਆਉਣਾ, ਮੂੰਹ ਦਾ ਸਵਾਦ ਵੀ ਗਵਾ ਲਿਆ ਸੀ। ਤੁਸੀਂ ਤਾਂ ਕਿਹਾ ਸੀ ਵੀ ਇੱਕ ਕਤਰਾ ਨਾ ਅੰਦਰ ਜਾਣ ਦਿਓ, ਅਸੀਂ ਤੁਹਾਡੇ ਹੁਕਮ ਦੀ ਪਾਲਣਾ ਕਰੀ ਹੈ। ਦੂਜਿਆਂ ਨੂੰ ਪੁੱਛਿਆ, ਕਹਿੰਦੇ ਮਹਾਰਾਜ ਸਾਡਾ ਤਾਂ ਸਿਰ ਘੁੰਮਣ ਲੱਗ ਗਿਆ, ਪੈਰ ਸਾਡੇ ਵਜ਼ਨ ਨਹੀਂ ਸੰਭਾਲ ਰਹੇ। ਮਹਾਰਾਜ ਕਹਿੰਦੇ ਪ੍ਰੇਮੀਓ ਇਹਨਾਂ ਨੂੰ ਕਿਉਂ ਇਸ ਤਰ੍ਹਾਂ ਹੋ ਗਿਆ ਤੇ ਤੁਹਾਨੂੰ ਕਿਉਂ ਨਹੀਂ ਹੋਇਆ? ਕਹਿੰਦੇ ਮਹਾਰਾਜ ਅਸੀਂ ਤਾਂ ਅੰਦਰ ਨਹੀਂ ਕੁਛ ਵੀ ਲਗਾਇਆ, ਇਹਨਾਂ ਨੇ ਦੋ ਦੋ ਘੁੱਟਾਂ ਅੰਦਰ ਲੰਘਾ ਦੀਆਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਿਆਰਿਓ, ਤੁਸੀਂ ਬਾਣੀ ਨੂੰ ਹਿਰਦੇ ਚ ਨਹੀਂ ਲਿਜਾਉਂਦੇ, ਕੇਵਲ ਜ਼ਬਾਨ ਦੇ ਨਾਲ ਪੜ੍ਹਦੇ ਹੋ, ਬੁੱਧੀ ਨਾਲ ਵਿਚਾਰਦੇ ਨਹੀਂ, ਵਿਚਾਰ ਕੇ ਹਿਰਦੇ ਚ ਨਹੀਂ ਧਾਰਦੇ, ਤੇ ਬਾਣੀ ਦੇ ਵਿੱਚ ਤਾਂ ਕੋਈ ਕਸੂਰ ਨਹੀਂ ਹੈ। ਬਾਣੀ ਬਾਰੇ ਤਾਂ ਐਸਾ ਫਰਮਾਨ ਹੈ,
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ ਚੜੀ ਰਹੇ ਦਿਨ ਰਾਤ ਨਾਮ ਕੁਮਾਰੀ। Thank you.
ਨਸ਼ਾ ਚਾਹੇ ਕੋਈ ਹੋਵੇ, ਚਾਹੇ ਮੂੰਹ ਨਾਲ ਪੀਣ ਵਾਲਾ ਹੋਵੇ, ਚਾਹੇ ਅੱਖਾਂ ਨਾਲ ਦੇਖਣ ਵਾਲਾ ਹੋਵੇ, ਚਾਹੇ ਕੰਨਾਂ ਨਾਲ ਸੁਣਨ ਵਾਲਾ ਹੋਵੇ, ਚਾਹੇ ਸਪਰਸ਼ ਦੇ ਨਾਲ ਮਾਨਣ ਵਾਲਾ ਹੋਵੇ, ਨਸ਼ਾ ਅਸਰ ਕਰਿਆ ਹੀ ਕਰਦਾ। ਸਾਰੇ ਹੈਰਾਨ ਹੋ ਗਏ ਵੀ ਮਹਾਰਾਜ ਆਹ ਤਾਂ ਅਸੀਂ ਅੱਜ ਨਵੀਂ ਗੱਲ ਸੁਣੀ ਹੈ। ਮਹਾਰਾਜ ਕਹਿੰਦੇ ਇੱਕ ਤਾਂ ਨਸ਼ੇ ਉਹ ਨੇ ਜਿਹੜੇ ਸਰੀਰ ਨੂੰ ਚੜਦੇ ਨੇ, ਇੱਕ ਨਸ਼ੇ ਉਹ ਨੇ ਜਿਹੜੇ ਮਨ ਨੂੰ ਚੜਦੇ ਨੇ। ਕਿਸੇ ਦੇ ਘਰ ਔਲਾਦ ਹੋ ਜਾਵੇ, ਖਬਰ ਆ ਜਾਵੇ ਕਿ ਅੱਗੇ ਪੀੜ੍ਹੀ ਚੱਲ ਗਈ ਹੈ, ਬੇਲ ਵਧਣ ਲੱਗ ਗਈ ਹੈ, ਕੰਨਾਂ ਦੇ ਰਾਹੀਂ ਸੁਣਿਆ, ਸੁਣਨ ਦੇ ਨਾਲ ਨਸ਼ਾ ਹੋ ਜਾਏਗਾ, ਉਸੇ ਵੇਲੇ ਖੁਸ਼ੀਆਂ ਹੋ ਜਾਣਗੀਆਂ, ਪੈਸੇ ਜੇਬ ਚੋਂ ਕੱਢੇਗਾ, ਆਹ ਖਰਚ ਕਰ ਲਓ, ਆਹ ਕਰ ਲਓ, ਵਧਾਈਆਂ ਮਿਲਣਗੀਆਂ, ਉਹਦਾ ਹੋਰ ਨਸ਼ਾ ਚੜ੍ਹਦਾ। ਲੜਕਾ ਪਾਸ ਹੋ ਜਾਵੇ, ਫਸਟ ਆ ਜਾਵੇ, ਸਿਲੈਕਟ ਹੋ ਜਾਵੇ IAS, ਨਸ਼ਾ ਚੜ੍ਹ ਜਾਏਗਾ ਸੁਣਦੀ ਸਾਰ। ਪੁੱਤਰ ਧੀ ਬਾਹਰ ਗਿਆ ਹੋਵੇ, 5-10 ਸਾਲ ਉਹਦਾ ਕੋਈ ਪਤਾ ਨਾ ਲੱਗੇ, ਉਗ ਸੁਗ ਨਾ ਆਵੇ, ਅਚਾਨਕ ਤੁਹਾਡੇ ਸਾਹਮਣੇ ਆ ਕੇ ਖੜਾ ਹੋ ਜਾਵੇ, ਅੱਖਾਂ ਨਾਲ ਨਸ਼ਾ ਚੜ੍ਹ ਜਾਏਗਾ। ਸੋ ਇਸੇ ਤਰ੍ਹਾਂ ਦੇ ਨਾਲ ਖਾਣ ਨਾਲ ਪੀਣ ਨਾਲ ਮਹਾਰਾਜ ਕਹਿੰਦੇ ਕਈ ਕਿਸਮ ਦੇ ਨਸ਼ੇ ਨੇ। ਇੱਕ ਤਾਂ ਉਹ ਨਸ਼ੇ ਨੇ ਜਿਹੜੇ ਅਸੀਂ ਮੂੰਹ ਨਾਲ ਪੀਂਦੇ ਹਾਂ, ਇਹ ਸਾਰੇ ਨਸ਼ੇ ਨਰਕਾਂ ਚ ਲੈ ਕੇ ਜਾਂਦੇ ਹਨ। ਦੂਸਰੇ ਨਸ਼ੇ ਉਹਨੇ ਜਿਹੜਾ ਮਨ ਪੀਂਦਾ ਹੈ, ਕਹਿੰਦੇ ਉਹ ਵੀ ਆਦਮੀ ਠੱਗਿਆ ਜਾਂਦਾ ਤੇ ਉਹਦਾ ਜੀਵਨ ਵੀ ਵਿਰਥਾ ਜਾਂਦਾ, ਨਸ਼ਾ ਕੋਈ ਵੀ ਅੱਛਾ ਨਹੀਂ। ਰਾਜਮਾਲ ਰੂਪ ਜਾਤ ਜੋਵਨ, 5 ਨਸ਼ੇ ਨੇ। ਰਾਜਮਾਲ ਰੂਪ ਜਾਤ ਜੋਵਨ, 5 ਠੱਗ, ਇਹਨੀ ਠੱਗੀ ਜਗ ਠੱਗਿਆ, ਕਿਨੇ ਨਾ ਰੱਖੀ ਲੱਗ। ਜਿਹੜੇ ਬਾਕੀ ਮੂੰਹ ਨਾਲ ਪੀਣ ਵਾਲੇ ਨਸ਼ੇ ਨੇ, ਉਹ ਸਰੀਰ ਦੇ ਵਿੱਚ ਆਪਣਾ ਅਸਰ ਕਰਦੇ ਨੇ। ਸਾਧ ਬੰਦਾ ਇੰਨਾ ਸੋਫਿਸਟੀਕੇਟਡ ਬਣਾਇਆ ਸੀ ਪ੍ਰਭੂ ਨੇ ਕਿ ਹੈਰਾਨ ਹੋਈਦਾ, 14 ਖਰਬ ਸੈਲੇ ਇਹਦੀ ਬਾਡੀ ਨੂੰ ਲੱਗੇ ਹੋਏ ਨੇ। ਪੜ੍ਹੇ ਲਿਖੇ ਜਾਣਦੇ ਆ ਬਈ ਕਿੱਡਾ ਕਿੱਡੀ ਬੜੀ ਚੀਜ਼ ਹੈ। 14 ਖਰਬ ਸੈੱਲ ਲੱਗੇ ਹੋਏ ਨੇ, 15 ਅਰਬ ਸੈੱਲ ਇਕੱਲੇ ਬ੍ਰੇਨ ਵਿੱਚ ਨੇ, ਦਿਮਾਗ ਚ। ਜੇ ਕ੍ਰੋਧ ਕਰ ਲਵੇ ਨਾ ਆਦਮੀ, ਕਿੰਨੇ ਕਰੋੜ ਸੈੱਲ ਜਿਹੜੇ ਨੇ ਉਹ ਜਲ ਜਾਂਦੇ ਨੇ। ਕਾਮ ਦਾ ਜਜ਼ਬਾ ਆ ਜਾਵੇ, ਚਿਤਬਦਾ ਰਹੇ, ਕਿੰਨੇ ਕਰੋੜ ਸੈੱਲ ਉਹਦੇ ਜਲ ਜਾਂਦੇ। ਮਹਾਰਾਜ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਟਲ। ਇਸੇ ਤਰ੍ਹਾਂ ਜਿਹੜਾ ਆਦਮੀ ਨਸ਼ੇ ਪੀਂਦਾ ਹੈ, ਉਹ ਡੈਮੇਜ ਕਰਦਾ ਆਪਣੀ ਬਾਡੀ ਨੂੰ। ਮਹਾਰਾਜ ਕਹਿੰਦੇ ਇੱਕ ਨਸ਼ਾ ਐਸਾ ਹੈ, ਜੇ ਕਿਤੇ ਉਹ ਆ ਜਾਵੇ ਨਾ, ਫੇਰ ਮੁੜ ਕੇ ਕਿਸੇ ਨਸ਼ੇ ਦੀ ਲੋੜ ਨਹੀਂ ਰਹਿੰਦੀ। ਸਭ ਦਾ ਜਿਹੜਾ ਅਸਰ ਹੈ ਬਹੁਤ ਥੱਲੇ ਹੁੰਦਾ, ਕਿਸੇ ਰਸ ਦੀ ਲੋੜ ਨਹੀਂ ਰਹਿੰਦੀ, ਉਹ ਨਾਮ ਦਾ ਰਸ ਹੈ। ਮਹਾਰਾਜ ਕਹਿੰਦੇ ਜਿਹੜੇ ਨਸ਼ੇ ਨੇ, ਪੋਸਤ ਮੱਧ ਅਫੀਮ ਭੰਗ ਉਤਰ ਜਾਏ ਪ੍ਰਭਾਤ, ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਪਾਤਸ਼ਾਹ ਫਿਰ ਸਾਨੂੰ ਖੁਮਾਰੀ ਕਿਵੇਂ ਚੜੇ, ਨਾਮ ਜਪਣ ਦੀ ਤੇ ਬਾਣੀ ਪੜ੍ਹਨ ਦੀ। ਮਹਾਰਾਜ ਕਹਿੰਦੇ ਦੇਖੋ, ਜੇ ਮਨ ਨਹੀਂ ਨਾ ਟਿਕਦਾ, ਤੁਹਾਨੂੰ ਅਸੀਂ ਜੁਗਤ ਦੱਸਦੇ ਹਾਂ, ਧਿਆਨ ਦੇਵੋ ਭਾਈ, ਬਚਨ ਧਿਆਨ ਦਿਓ, ਇੱਧਰ ਉੱਧਰ ਨਾ ਚੱਕੋ, ਇਹ ਚੱਕੀ ਜਾਏ ਬਾਅਦ ਚ ਫਿਰ ਤੁਹਾਨੂੰ ਬਚਨ ਨਹੀਂ ਲੱਭਣਾ, ਕੋਲ ਦੀ ਲੰਘ ਜਾਣਾ। ਸਤਸੰਗ ਦਾ ਮਤਲਬ ਇਹ ਹੁੰਦਾ, ਟਾਈਮ ਆਪਾਂ ਡਿਵੋਟ ਕਰਨਾ, ਜਿਵੇਂ ਕਾਲਜ ਵਿੱਚ ਯੂਨੀਵਰਸਿਟੀ ਸਟੂਡੈਂਟ ਬੈਠਾ ਇੱਕ ਇੱਕ ਬਚਨ ਸੁਣਦਾ, ਐਂ ਸੁਣੋ ਫੇਰ ਫਾਇਦਾ। ਇੱਧਰ ਉੱਧਰ ਨਾ ਧਿਆਨ ਦਿਓ, ਮੱਥੇ ਟੇਕਣ ਵਾਲੇ ਨੇ ਮੱਥੇ ਟੇਕੀ ਜਾਣੇ, ਆਉਣ ਵਾਲੇ ਨਵੇਂ ਤੋਂ ਨਵੇਂ ਆਈ ਜਾਣੇ ਨੇ ਸੱਜਣ, ਸਭ ਚ ਵਾਹਿਗੁਰੂ ਦਾ ਰੂਪ ਕਰਕੇ ਦੇਖ ਲਓ ਵੀ ਇਹ ਪਰਮੇਸ਼ਰ ਹੀ ਚੱਲਿਆ ਆ ਰਿਹਾ। ਇੱਕ ਪਾਸੇ ਬੋਲੀ ਜਾਂਦਾ, ਇੱਕ ਪਾਸੇ ਸੁਣੀ ਜਾਂਦਾ, ਵੀ ਠੀਕ ਹੈ। 5 ਤੱਤ ਤੁਰੇ ਆ ਰਹੇ ਨੇ ਸਾਰੇ, ਬੜਾ ਰੌਣਕ ਮੇਲਾ ਬਣਿਆ ਹੋਇਆ। ਬਿਰਤੀ ਨਾ ਇੱਧਰ ਉੱਧਰ ਲੈ ਕੇ ਜਾਓ, ਬਿਰਤੀ ਲੈ ਕੇ ਜਾਓਗੇ ਕੁਛ ਨਹੀਂ ਪੱਲੇ ਪੈਣਾ। ਜੋ ਮੈਂ ਬੇਨਤੀ ਕਰਨੀ ਹੈ ਉਹਦਾ ਉਹ ਨਹੀਂ ਨਤੀਜਾ ਨਿਕਲਣਾ ਜੋ ਚਾਹੀਦਾ, ਕਿਉਂਕਿ ਜਿਹੜਾ ਜਗਿਆਸੂ ਹੈ ਉਹਦਾ ਮਨ ਡੋਲ ਰਿਹਾ, ਮਨ ਦੀ ਉਹ ਮੈਂ ਗੱਲ ਕਰ ਰਿਹਾ। ਸੋ ਮਹਾਰਾਜ ਸੱਚੇ ਪਾਤਸ਼ਾਹ ਫਿਰ ਮਨ ਕਿਵੇਂ ਟਿਕਾਈਏ ਬਾਣੀ ਦੇ ਉੱਤੇ? ਮਹਾਰਾਜ ਕਹਿਣ ਲੱਗੇ ਦੇਖੋ, ਜਦ ਤੁਸੀਂ ਬਾਣੀ ਪੜ੍ਹਦੇ ਹੋ ਨਾ ਦੇਖ ਕੇ, ਜਦ ਤੱਕ ਮਨ ਨਹੀਂ ਟਿਕਦਾ ਉਹਨਾਂ ਚਿਰ ਬਾਣੀ ਦੇਖ ਕੇ ਪੜੋ ਤੇ ਧਿਆਨ ਕਾਹਦੇ ਤੇ ਰੱਖੋ? ਕਹਿੰਦੇ ਲਗਾ ਮਾਤਰਾ ਨੇ ਉਹਨਾਂ ਚ ਧਿਆਨ ਦਿਓ। ਇਹ ਪਹਿਲੀ ਜਮਾਤ ਪ੍ਰਾਇਮਰੀ ਤੱਕ ਦੀ ਪੜ੍ਹਾਈ ਹੈ, ਲਗਾ ਮਾਤਰਾ ਤੇ ਧਿਆਨ ਦੇਣਾ ਤੇ ਬਾਣੀ ਪੜ੍ਹੀ ਜਾਣੀ। ਉਹਦੇ ਬਾਅਦ ਜਦ ਹੋਰ ਸੁਰਤ ਡਿਵੈਲਪ ਕਰਦੀ ਹੈ, ਉੱਚਾ ਉੱਠ ਰਿਹਾ ਸੀ, ਬਾਣੀ ਦੀ ਅਗਲੀ ਮੰਜ਼ਿਲ ਆਉਂਦੀ ਹੈ। ਮਹਾਰਾਜ ਕਹਿੰਦੇ ਫੇਰ ਤੁਸੀਂ ਅਰਥ ਸੋਚੋ ਵੀ ਅਰਥ ਕੀ ਹੋਇਆ ਜਿਹੜਾ ਮੈਂ ਪੜ੍ਹਿਆ। ਕਹਿੰਦੇ ਜਦ ਅਰਥਾਂ ਦੇ ਵਿੱਚ ਬਿਰਤੀ ਟਿਕ ਜਾਊਗੀ ਫਿਰ ਮਨ ਜਾਵੇਗਾ ਨਹੀਂ। ਉਹਦੇ ਬਾਅਦ ਜੇ ਹੋਰ ਤਰੱਕੀ ਤੁਸੀਂ ਬਾਣੀ ਦੀ ਕਰ ਲਈ ਫੇਰ ਭਾਵ ਦੇਖੋ ਬਾਣੀ ਕਹਿੰਦੀ ਕੀ ਹੈ, ਭਾਵਲੀਨ ਹੋਵੋ। ਜਦ ਭਾਵਲੀਨ ਹੋਵੋਗੇ ਫੇਰ ਮਨ ਬਿਲਕੁਲ ਨਹੀਂ ਜਾਏਗਾ। ਉਸ ਵੇਲੇ ਤੁਸੀਂ ਨਾਮ ਜਪਣ ਦੇ ਅਧਿਕਾਰੀ ਹੋਵੋਗੇ। ਜਿਹੜਾ ਨਾਮ ਜਪਣਾ ਹੈ ਰਸਨਾ ਨਾਲ ਜਪੋ ਨਾਮ। ਜਪਦੇ ਜਪਦੇ ਆਪਣੇ ਆਪ ਇਹ ਨਾਮ ਹੋਠਾਂ ਤੇ ਆ ਜਾਣਾ, ਬੁੱਲੇ ਲਣ ਲੱਗ ਜਾਣੇ। ਬੁੱਲਾਂ ਨੇ ਮੱਧਮ ਪੈ ਜਾਣਾ, ਬਿਲਕੁਲ ਬੰਦ ਕਰ ਦੇਣਾ ਤੇ ਰਸਨਾ ਅੰਦਰ ਛੋਟਾ ਜਿਹਾ ਹਲਕੀ ਹਲਕੀ ਹਰਕਤ ਕਰਦੀ ਜਾਏਗੀ। ਕਹਿੰਦੇ ਧਿਆਨ ਕਿੱਥੇ ਰੱਖੀਏ, ਜੇ ਤਾਂ ਮੋਟੀ ਬੁੱਧ ਹੈ ਤਾਂ ਗੁਰੂ ਨਾਨਕ ਸਾਹਿਬ ਦਾ ਧਿਆਨ ਰੱਖ ਲਓ। ਜੇ ਬੁੱਧੀ ਸੂਖਸ਼ਮ ਹੋ ਗਈ ਤਾਂ ਸ਼ਬਦ ਦੀ ਧੁਨ ਦਾ ਧਿਆਨ ਰੱਖ ਲਓ। ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਸਤਿ ਕਹਾਣ। ਸੋ ਇਸ ਤਰ੍ਹਾਂ ਦੇ ਨਾਲ ਦਰਜਾ ਬਦਰਜਾ ਨਾਮ ਚੜਾਈ ਕਰਦਾ, ਕੰਠ ਵਿਚ ਆ ਜਾਂਦਾ, ਹਿਰਦੇ ਚ ਆ ਜਾਂਦਾ, ਨਾਭੀ ਚ ਆ ਜਾਂਦਾ, ਅੱਗੇ ਚੱਕਰ ਚ ਆ ਜਾਂਦਾ, ਤ੍ਰੁਪਟੀ ਚ ਆ ਜਾਂਦਾ, ਦਸਵੇਂ ਦੁਆਰ ਚ ਆ ਜਾਂਦਾ। ਇੱਥੋਂ ਬਿਰਤੀ ਵਿਵੇਕ ਮੰਡਲ ਚਲੀ ਜਾਂਦੀ ਹੈ, ਉੱਥੇ ਆਪਣੇ ਸਰੂਪ ਦਾ ਗਿਆਨ ਹੋ ਜਾਂਦਾ ਤੇ ਪਰਮੇਸ਼ਵਰ ਦੇ ਦਰਸ਼ਨ ਹੋ ਜਾਂਦੇ ਨੇ। ਕਹਿੰਦੇ ਇਸ ਤਰ੍ਹਾਂ ਨਾਲ ਤੁਸੀਂ ਬਾਣੀ ਪੜ੍ਹੋ, ਇਸ ਤਰ੍ਹਾਂ ਨਾਲ ਨਾਮ ਜਪੋ, ਫੇਰ ਪ੍ਰੇਮੀਓ ਤੁਹਾਨੂੰ ਰਸ ਆਏਗਾ ਬਾਣੀ ਦਾ, ਕਿਉਂਕਿ ਬਾਣੀ ਨਿਰਾ ਹੀ ਰਸ ਹੈ। ਸੋ ਐਸੇ ਉਪਦੇਸ਼ ਜੇ ਸਿੱਖ ਦੇ ਮਨ ਵਿੱਚ ਯਾਦ ਰਹਿ ਜਾਣ ਤਾਂ ਛੇਤੀ ਰੂਹਾਨੀ ਤਰੱਕੀ ਕਰ ਸਕਦਾ। ਦੂਸਰਾ ਸਾਡਾ ਸਮਾਜਿਕ ਭਾਈਚਾਰਕ ਪੱਖ ਮਹਾਰਾਜ ਨੇ ਇੱਕ ਵਾਰੀ ਦਿਖਾਇਆ। ਮਹਾਰਾਜ ਨੇ ਹੁਕਮ ਦੇ ਤਾ, ਕਹਿਣ ਲੱਗੇ ਅੱਜ ਚੌਲ ਬਣਾਓ। ਪਤੀਲੇ ਵੱਡੇ ਵੱਡੇ ਬਣ ਗਏ, ਦੇਗੇ ਬਣ ਗਏ ਤੇ ਗੱਡਿਆਂ ਤੇ ਤਰ ਗਏ। ਮਹਾਰਾਜ ਹੁਕਮ ਗੱਡਿਆਂ ਤੇ ਲਾਤੇ, ਕਹਿੰਦੇ ਜੰਗਲ ਚੱਲਣਾ ਸ਼ਿਕਾਰ। ਅੱਜ ਸ਼ਸਤਰ ਨਾਲ ਸ਼ਿਕਾਰ ਨਹੀਂ ਕਰਨਾ, ਕੁੱਤਿਆਂ ਨਾਲ ਕਰਨਾ। ਕੁੱਤੇ ਲੈ ਲਓ ਆਪਣੇ ਆਪਣੇ, ਸੈਂਕੜਿਆਂ ਦੀ ਤਾਦਾਦ ਚ ਕੁੱਤਿਆਂ ਵਾਲੇ ਨਾਲ ਤੁਰ ਪਏ ਮਹਾਰਾਜ। ਦੁਪਹਿਰ ਤੱਕ ਤੁਰੀ ਗਏ ਤੇ ਉਹਦੇ ਬਾਅਦ ਕਹਿਣ ਲੱਗੇ ਵੀ ਕੁੱਤੇ ਤਾਂ ਭੁੱਖੇ ਨੇ, ਐਂ ਕਰੋ ਆਹ ਰੜਾ ਮੈਦਾਨ ਪਿਆ, ਇੱਥੇ ਚੌਲ ਢੇਰੀ ਕਰ ਦੋ, ਜਿਹੜਾ ਕੁਛ ਲਿਆ ਆ ਢੇਰੀ ਕਰ ਦੋ ਇੱਥੇ। ਮਹਾਰਾਜ ਧਰਤੀ ਤੇ ਹੈ, ਕਹਿੰਦੇ ਕੋਈ ਨੀ ਮੈਦਾਨ ਰੜਾ। ਉਹਦੇ ਬਾਅਦ ਜਦ ਢੇਰੀ ਲਾ ਦਿੱਤੀ ਉਸ ਵੇਲੇ ਕਹਿਣ ਲੱਗੇ ਕੁੱਤੇ ਛੱਡ ਦੋ, ਸਭ ਨੇ ਛੱਡਤੇ। ਹੁਣ ਕੁੱਤਾ ਕੋਈ ਚੌਲਾਂ ਕੋਲ ਤਾਂ ਜਾਂਦਾ ਨੀ, ਉਹ ਜਿਹੜਾ ਦੂਆ ਆਉਂਦਾ ਉਹਨੂੰ ਢਾ ਲੈਂਦਾ, ਉਹਨੂੰ ਦੂਆ ਕੁੱਤਾ ਢਾ ਲੈਂਦਾ, ਉਹਨੂੰ ਤੀਆ ਢਾ ਲੈਂਦਾ। ਚਾਰ ਚਾਰ ਕੁੱਤੇ ਉਧਰ, ਚਾਰ ਚਾਰ ਉਧਰ, ਗੁੱਥੋਂ ਗੁੱਥਾ ਹੋ ਗਏ। ਉਹ ਜਿਹੜੇ ਚੌਲ ਸੀ ਉਹਨਾਂ ਦੇ ਉੱਤੇ ਲਿਟਦੇ ਫਿਰਦੇ ਨੇ, ਖਿੜ ਗਏ ਚੌਲ, ਮਿੱਟੀ ਚ ਰਲ ਗਏ, ਖਾਣ ਦੇ ਕਾਬਲ ਨਾ ਰਹੇ। ਮਹਾਰਾਜ ਕੁੱਤੇ ਤਾਂ ਲਹੂ ਲਹਾਨ ਹੋ ਗਏ, ਕਹਿੰਦੇ ਫੜ ਲਓ। ਕਹਿੰਦੇ ਚੌਲ ਨੀ ਖਾਂਦੇ, ਕਹਿੰਦੇ ਮਹਾਰਾਜ ਇਹ ਤਾਂ ਮਿੱਟੀ ਚ ਰਲ ਗਏ, ਖਾਣੇ ਇਹਨਾਂ ਨੇ ਕੀ ਨੇ। ਸੱਚੇ ਪਾਤਸ਼ਾਹ ਬੜਾ ਨੁਕਸਾਨ ਹੋ ਗਿਆ, ਇੰਨੇ ਸੋਹਣੇ ਪਲਾਉ ਬਣਾਏ ਸੀ। ਮਹਾਰਾਜ ਕਹਿੰਦੇ ਕੋਈ ਗੱਲ ਨੀ, ਨੁਕਸਾਨ ਦਾ ਕੋਈ ਫਰਕ ਨੀ, ਪਰ ਵੱਡਾ ਨੁਕਸਾਨ ਜਿਹੜਾ ਹੋਣਾ ਉਹ ਤੋਂ ਬਚ ਜਾਓ ਤੁਸੀਂ। ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਕੀ? ਕਹਿੰਦੇ ਦੇਖੋ ਖਾਲਸਾ ਜੀ, ਜੋ ਨੇਕ ਬੰਦਾ ਹੁੰਦਾ ਹੈ ਉਹ ਨੇਕੀ ਕਰਦਾ ਤੇ ਉਹਦਾ ਤੇਜ ਵੱਧਦਾ, ਤੇਜ ਵਧਣ ਦੇ ਨਾਲ ਉਹਦੇ ਕੋਲ ਸ਼ਕਤੀ ਆਉਂਦੀ ਹੈ, ਰਾਜਸੀ ਸ਼ਕਤੀ। ਖਾਲਸੇ ਦਾ ਆਦਰਸ਼ ਅਸੀਂ ਬਹੁਤ ਉੱਚਾ ਬਣਾਇਆ, ਇਹਦੇ ਕੋਲ ਰਾਜਸੀ ਸ਼ਕਤੀ ਆਏਗੀ। ਜੇ ਤਾਂ ਇਹ ਪਿਆਰ ਦੇ ਨਾਲ ਮਿਲ ਕੇ ਵਰਤ ਲੈਣਗੇ ਤਾਂ ਇਹ ਇੰਨਾ ਵਾਧੂ ਹੋਏਗਾ ਇਹਨਾਂ ਕੋਲ ਕਿ ਦੁਨੀਆਂ ਨੂੰ ਰਜਾ ਦੇਣਗੇ। ਜੇ ਕਹਿੰਦੇ ਕੁੱਤਿਆਂ ਮੰਗਣੇ ਚੱਕ ਮਾਰਨ ਲੱਗੇ, ਇੱਕ ਕੁਰਸੀ ਤੇ ਬੈਠਾ ਉਹਨੂੰ ਖਿੱਚ ਲਿਆ, ਦੂਆ ਬੈਠਾ ਉਹਨੂੰ ਖਿੱਚ ਲਿਆ, ਕਹਿੰਦੇ ਮੇਰਾ ਕੁੱਤਿਆਂ ਵਾਲਾ ਹਾਲ ਹੋਊਗਾ, ਨਾ ਆਪਣੇ ਪੱਲੇ ਕੁਛ ਪਵੇ ਨਾ ਕਿਸੇ ਦੇ ਪਵੇ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਦੀਆਂ ਕਥਾਵਾਂ ਜਿਹੜੀਆਂ ਨੇ ਉਹ ਨਿਆਰੀਆਂ ਨੇ, ਸਾਨੂੰ ਥਾਂ ਥਾਂ ਤੇ ਸਿੱਖਿਆ ਦਿੱਤੀਆਂ। 14.5 ਲੜਾਈਆਂ ਗੁਰੂ ਮਹਾਰਾਜ ਦੇ ਗਲ ਪਈਆਂ, ਮਹਾਰਾਜ ਨੇ ਆਪ ਨੀ ਕੋਈ ਵੀ ਲੜਾਈ ਲੜੀ। ਇਹ ਧਿਆਨ ਦੇਵੋ, ਕਦੇ ਵੀ ਮਹਾਰਾਜ ਸ਼ਸਤਰ ਲੈ ਕੇ ਨੀ ਚੜੇ ਕਿਤੇ। ਜੇ ਕਿਸੇ ਗ੍ਰਾਮ ਨੂੰ ਸੋਧਿਆ ਪਹਿਲਾਂ ਉਹਨਾਂ ਨੇ ਸੰਗਤਾਂ ਲੁੱਟੀਆਂ ਤੇ ਬਾਅਦ ਮਹਾਰਾਜ ਨੇ ਉਹਨਾਂ ਨੂੰ ਦੰਡ ਦੇਣ ਵਾਸਤੇ ਕਰਿਆ। ਕਿਸੇ ਦੀ ਧਰਤੀ ਨਹੀਂ ਰੋਕੀ, ਇੱਕ ਇੰਚ ਜ਼ਮੀਨ ਨਹੀਂ ਰੋਕੀ। ਉਹਨਾਂ ਦੇ ਗੱਲ ਲੜਾਈ ਪੈਂਦੀ ਸੀ 200 ਸਾਲ ਤੋਂ ਲਗਾਤਾਰ ਅਹਿੰਸਾ ਪਰਮੋ ਧਰਮਾਂ ਦਾ ਤਜਰਬਾ ਹੋ ਰਿਹਾ ਸੀ। ਬਈ ਹਥਿਆਰ ਨਹੀਂ ਚੱਕਣਾ, ਲੜਾਈ ਨਹੀਂ ਕਰਨੀ। 200 ਸਾਲ ਦੇ ਕਰੀਬ ਅਫਸਰ ਲੰਘਿਆ, ਗੁਰੂ ਪੰਜਵੇਂ ਪਾਤਸ਼ਾਹ ਸ਼ਹੀਦ ਹੋ ਗਏ, ਗੁਰੂ ਨੌਵੇਂ ਪਾਤਸ਼ਾਹ ਸ਼ਹੀਦ, ਸਾਤਵੇਂ ਸ਼ਹੀਦ ਹੋ ਗਏ। ਗੁਰੂ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਆਪਣੀ ਡਿਫੈਂਸ ਵਿੱਚ ਹਥਿਆਰ ਚੁੱਕਣਾ ਇਹ ਸੂਰਮੇ ਦਾ ਕੰਮ ਹੁੰਦਾ। ਜੇ ਕੁੱਤੇ ਹਲਕ ਜਾਣ ਉਹਨਾਂ ਤੇ ਬਚਣ ਵਾਸਤੇ ਡੰਡਾ ਚੱਕਣਾ ਹੀ ਪੈਂਦਾ। ਇਹ ਨਹੀਂ ਵੀ ਡੰਡਾ ਹਰ ਵਕਤ ਹੱਥ ਚੱਕੀ ਰੱਖੋ, ਇਹ ਵੀ ਇਹਦੇ ਵਿੱਚ ਖਤਰਾ ਹੈ। ਲੇਕਿਨ ਗੁਰੂ ਮਹਾਰਾਜ ਨੇ ਇਹ ਕਿਹਾ ਵੀ ਜਿਹੜਾ ਕੋਈ ਆਊਗਾ, ਐਂ ਤਾਂ ਨਹੀਂ ਅਸੀਂ ਚੜ੍ਹਾਈ ਕਰਦੇ ਵੀ ਫੜੇ ਤੇ ਤੱਤੀ ਤਵੀ ਤੇ ਬਿਠਾਓ ਤੇ ਕਿਸੇ ਨੂੰ ਫੜਿਆ ਦੇਗ ਵਿੱਚ ਉਬਾਲੇ ਦੇਣੇ ਸ਼ੁਰੂ ਕਰਦੇ, ਕਿਸੇ ਨੂੰ ਫੜਿਆ ਚਰਖੜੀਆਂ ਤੇ ਚਾੜਦੇ, ਕਿਸੇ ਦੇ ਬੰਦ ਬੰਦ ਕੱਟਦੇ, ਐਂ ਤਾਂ ਨਹੀਂ ਕਰਨਾ। ਸੂਰਮਿਆਂ ਮੰਗਣ ਅਸੀਂ ਜੂਝਾਂਗੇ, ਕਿਸੇ ਨੂੰ ਕਹਿਣਾ ਕੁਛ ਨਹੀਂ, ਕਿਸੇ ਨਾਲ ਸਾਡਾ ਵੈਰ ਨਹੀਂ ਹੋਏਗਾ। ਕੱਲ ਮੈਂ ਬੇਨਤੀ ਕਰੀ ਸੀ, ਗੁਰਸਿੱਖ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ, ਗੁਰਸਿੱਖ ਕਿਸੇ ਨੂੰ ਬੁਰਾ ਨਹੀਂ ਕਹਿੰਦਾ। ਜੇ ਬੁਰਾ ਕਹਿੰਦਾ ਆਪਣੇ ਆਪ ਨੂੰ ਕਹਿੰਦਾ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਲ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਕਈਆਂ ਦੇ ਮਨਾਂ ਚ ਖਿਆਲ ਆ ਜਾਂਦਾ ਭੁਲੇਖੇ ਪਾਉਣ ਦਾ, ਜੀ ਇਹ ਤਾਂ ਕਬੀਰ ਸਾਹਿਬ ਨੇ ਕਿਹਾ, ਗੁਰੂ ਨਾਨਕ ਨੇ ਵੀ ਕਿਹਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਅਸੀਂ ਤਾਂ ਚੰਗੇ ਹੀ ਨਹੀਂ, ਬੁਰਾ ਕੋਈ ਸੰਸਾਰ ਤੇ ਹੈ ਨਹੀਂ। ਦੂਜਾ ਜਿਹੜਾ ਇਹ ਫਰਕ ਪਾਉਣਾ ਵੀ ਆ, ਨਾਮਦੇਵ ਜੀ ਦਾ ਆਹ ਰਵਿਦਾਸ ਜੀ ਦੀ ਬਾਣੀ ਹੈ, ਸਾਧ ਸਿੰਘ ਜੀ ਇਹ ਭੁਲੇਖੇ ਪਾਉਣ ਵਾਲੇ ਨਾਸਤਿਕ ਬੰਦੇ, ਗੁਰੂ ਗ੍ਰੰਥ ਸਾਹਿਬ ਤੋਂ ਭਰੋਸਾ ਹਟਾਉਣ ਵਾਲੇ ਹੀ ਹੈ ਜਿਹੜੇ ਗੱਲਾਂ ਕਰਦੇ ਹੁੰਦੇ ਨੇ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਗੁਰੂ ਦੀ ਬਾਣੀ ਹੈ। ਜਦ ਗੁਰੂ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾ ਮਿਲਣ ਤੋਂ ਦਮਦਮੇ ਸਾਹਿਬ ਬੈਠ ਕੇ ਬੀੜ ਬਾਣੀ ਉਚਾਰੀ, ਨਾਲ ਅਰਥ ਕੀਤੇ, ਉਹ ਕਿਤੋਂ ਸੈਂਚੀਆਂ ਨਹੀਂ ਸੀ ਲਿਆਂਦੀਆਂ ਉਹਨਾਂ ਨੇ, ਕਿਤੋਂ ਲਿਖੇ ਹੋਏ ਸ਼ਬਦ ਨਹੀਂ ਸੀ ਲਿਆਂਦੇ, ਕਿਤੋਂ ਤਰਤੀਬ ਨਹੀਂ ਸੀ ਲਿਆਂਦੀ ਜੋ ਕਰਤਾਰਪੁਰ ਵਾਲੀ ਬੀੜ ਵਿੱਚ ਸੀ। ਮਹਾਰਾਜ ਤੰਬੂ ਚ ਬੈਠ ਗਏ ਨੇ ਤੇ ਆਪਣੇ ਮੁੱਖ ਤੋਂ ਸਾਰੀ ਬਾਣੀ ਉਚਾਰੀ ਹੈ। ਇਹ ਸਾਰੀ ਬਾਣੀ ਗੁਰੂ ਦਸ਼ਮੇਸ਼ ਪਿਤਾ ਦੇ ਮੁੱਖ ਤੋਂ ਆ ਕੇ ਪ੍ਰਾਪਤ ਹੋ ਕੇ ਸਾਡੇ ਕੋਲ ਪਹੁੰਚੀ ਹੈ। ਜਦੋਂ ਗੁਰੂ ਦੇ ਮੁੱਖ ਤੋਂ ਹੋਈ ਹੈ ਫਿਰ ਸਾਰੀ ਗੁਰਬਾਣੀ ਹੈ। ਇਹਨੂੰ ਕੌਣ ਕਹਿ ਸਕਦਾ ਵੀ ਫਲਾਣੇ ਦੀ ਭਗਤ ਦੀ ਬਾਣੀ ਹੈ ਜੀ, ਫਲਾਣੇ ਦੀ ਬਾਣੀ ਹੈ? ਇਹ ਪ੍ਰੋਫੈਸਰ ਤਾਂ ਕਹਿਣਗੇ, ਲਿਟਰੇਚਰ ਵਾਲੇ ਕਹਿਣਗੇ, ਪਰ ਜਿਹੜੇ ਇਹਦੇ ਭਰੋਸਾ ਹੈ ਗੁਰੂ ਗ੍ਰੰਥ ਸਾਹਿਬ ਤੇ, ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਬਈ ਜੀ ਫਲਾਣੇ ਭਗਤ ਨੇ ਕਹੀ ਹੈ, ਇਹ ਕਿਉਂ ਮੰਨੀਏ, ਅਸੀਂ ਤਾਂ ਗੁਰੂ ਦੀ ਮੰਨਾਂਗੇ। ਕੱਲ ਨੂੰ ਕਹਿਣਗੇ ਗੁਰੂ ਦਸਵੇਂ ਪਾਤਸ਼ਾਹ ਦੀ ਮੰਨਾਂਗੇ, ਇਹ ਗੁਰੂ ਤਾਂ ਸਹਿਜਧਾਰੀ ਸੀ, ਇਹਨਾਂ ਨੇ ਤਾਂ ਅੰਮ੍ਰਿਤ ਨਹੀਂ ਸੀ ਛਕਿਆ। ਹੈ ਨਾ ਕਿੰਨੀਆਂ ਤਰਕਾਂ ਪੈਦਾ ਹੁੰਦੀਆਂ, ਇਹ ਫਜ਼ੂਲ ਗੱਲਾਂ ਹੁੰਦੀਆਂ। ਗੁਰੂ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਹੈ ਇਹਨੂੰ ਮੰਨੋ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਵੱਡੇ ਵੱਡੇ ਉਪਦੇਸ਼ ਦਿੱਤੇ ਤੇ ਆਪ ਜੀ ਦੇ ਗੱਲ 14.5 ਲੜਾਈਆਂ ਪਈਆਂ, ਜਿਹਦੇ ਵਿੱਚ ਇੱਕ ਚ ਵੀ ਹਾਰ ਨਹੀਂ ਹੋਈ। ਲੜਦੇ ਲੜਦੇ ਸ਼ਹੀਦ ਹੋ ਜਾਣਾ ਹਾਰ ਨਹੀਂ ਹੁੰਦੀ, ਹਾਰ ਹੁੰਦੀ ਹੈ ਦਿਲ ਹਾਰ ਜਾਣਾ। ਗੁਰੂ ਦਸਮੇਸ਼ ਪਿਤਾ ਚਮਕੌਰ ਸਾਹਿਬ ਦੇ ਯੁੱਧ ਵਿੱਚ ਖੇਰੂ ਖੇਰੂ ਪਰਿਵਾਰ ਨੂੰ ਕਰਕੇ ਆਪ ਸਨੇ ਸਨੇ ਚਲਦੇ ਚਲਦੇ ਖਿਦਰਾਣੇ ਦੀ ਧਾਰ ਤੇ ਪਹੁੰਚਦੇ, ਟਾਵੇਂ ਟਾਵੇਂ ਸਿੱਖ ਆਉਂਦੇ ਨੇ ਤੇ ਉਹ ਯੁੱਧ ਲੜ ਕੇ ਦਮਦਮੇ ਸਾਹਿਬ ਪਹੁੰਚਦੇ ਨੇ। ਬੜੀ ਦੇਰ ਤੱਕ ਆਪ ਉਸ ਥਾਂ ਦੇ ਉੱਤੇ ਬੈਠ ਕੇ ਮੁੜ ਕੇ ਆਨੰਦਪੁਰ ਸਾਹਿਬ ਵਾਲੀ ਰੌਣਕ ਬਣ ਜਾਂਦੀ ਹੈ, ਬੇਅੰਤ ਸਿੱਖੀ ਪੈਦਾ ਹੋ ਜਾਂਦੀ ਹੈ। ਉਸ ਤੋਂ ਬਾਅਦ ਗੁਰੂ 9 ਮਹੀਨੇ 9 ਦਿਨ ਠਹਿਰਨ ਤੋਂ ਬਾਅਦ ਮਹਾਰਾਜ ਜੀ ਨੇ ਅਚਾਨਕ ਕਿਹਾ ਕਿ ਪ੍ਰੇਮੀਓ, ਸਾਧ ਸੰਗਤ ਜੀ, ਹੁਣ ਸਾਨੂੰ ਹੁਕਮ ਆ ਗਿਆ ਅਕਾਲ ਪੁਰਖ ਦਾ, ਅਸੀਂ ਦੱਖਣ ਦੇਸ਼ ਵਿੱਚ ਜਾਣਾ। ਉਸ ਵੇਲੇ ਜਿਹੜੇ ਕੱਚੇ ਪਿੱਲੇ ਸੀ ਉਹਨਾਂ ਦੇ ਮਨ ਡੋਲ ਗਏ ਵੀ ਜੇ ਕਿਤੇ ਮਹਾਰਾਜ ਸਾਨੂੰ ਨਾ ਕਹਿ ਦੇਣ ਵੀ ਸਾਡੇ ਨਾਲ ਚੱਲੋ। ਮਹਾਰਾਜ ਨੇ ਤਿਆਰੀ ਕਰ ਦਿੱਤੀ। ਜਿਹੜੀ ਸੰਗਤ ਸੀ ਮਾਲਵੇ ਦੀ ਨਵੀਂ ਬਣੀ ਤੇ ਨਵੀਆਂ ਸੰਗਤਾਂ ਬਣੀਆਂ ਸੀ, ਉਸ ਵੇਲੇ ਉਹਨਾਂ ਦੇ ਮਨ ਉੱਤੇ ਬਹੁਤ ਅਫਸੋਸ, ਬਹੁਤ ਵੱਡਾ ਇੱਕ ਸ਼ੌਕ ਲੱਗਿਆ ਵੀ ਹੈ ਗੁਰੂ ਮਹਾਰਾਜ ਹੁਣ ਅੱਗੇ ਨੂੰ ਚਲੇ ਜਾਣਗੇ, ਵੀ ਹੁਣ ਦਰਸ਼ਨ ਕਿਵੇਂ ਹੋਣਗੇ। ਕਿਉਂਕਿ ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਸਾਧ ਸਿੰਘ ਜੀ, ਉਹ ਵਿਛੋੜਾ ਨਹੀਂ ਸਹਿੰਦੇ ਹੁੰਦੇ। ਇਸ ਤਰ੍ਹਾਂ ਫਰਮਾਨ ਹੈ ਬਾਣੀ ਦਾ, ਮਹਾਰਾਜ ਦਾ ਜੋ ਫਰਮਾਨ ਹੈ ਕਿ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਤਾਏ, ਵੈਦ ਨਾ ਭੋਲੇ ਦਾਰੂ ਲੈ। ਵਿਛੋੜਾ ਬਹੁਤ ਵੱਡਾ ਦੁੱਖ ਹੋਇਆ ਕਰਦਾ, ਲੇਕਿਨ ਗੁਰੂ ਮਹਾਰਾਜ ਜੀ ਹੁਕਮ ਦੇ ਨਾਲ ਦੱਖਣ ਵੱਲ ਨੂੰ ਚੱਲ ਪੈਂਦੇ ਨੇ ਤੇ ਜਿਹੜੇ ਟਰਸਟਡ ਸੀ ਸਾਰੇ ਵੱਡੇ ਵੱਡੇ ਗੁਰੂ ਮਹਾਰਾਜ ਨੇ ਜਿਨ੍ਹਾਂ ਤੇ ਵੱਡੀਆਂ ਵੱਡੀਆਂ ਮਿਹਰਬਾਨੀਆਂ ਕਰੀਆਂ ਸੀ, ਉਹਨਾਂ ਦੀ ਵੀ ਪਰਖ ਹੋਣੀ ਸ਼ੁਰੂ ਹੋ ਗਈ। ਜਿਸ ਵਕਤ ਗੁਰੂ ਮਹਾਰਾਜ ਦੋ ਮੰਜ਼ਲਾਂ ਗਏ ਆ ਸਰਸੇ ਵਿੱਚ ਪਹੁੰਚੇ, ਨੱਠਣੇ ਸ਼ੁਰੂ ਹੋ ਗਏ, ਰਾਤ ਨੂੰ ਨੱਠ ਜਾ ਕਰ। ਮਹਾਰਾਜ ਦੀ ਜਿਹੜੀ ਫੌਜ ਸੀ ਉਹ ਤੋਂ ਭਗੌੜੇ ਹੋਣੇ ਸ਼ੁਰੂ ਹੋ ਗਏ। ਮਹਾਰਾਜ ਨੇ ਬੁਲਾਏ, ਸਰਦਾਰ ਡੱਲ ਸਿੰਘ ਬੁਲਾਇਆ, ਰਾਮ ਸਿੰਘ ਅੰਮ੍ਰਿਤਧਾਰੀ ਸਿੰਘ ਸੀਗੇ ਭਾਈ ਡੱਲਾ ਜਿਹਨੂੰ ਅਸੀਂ ਕਹਿੰਦੇ ਹਾਂ, ਰਾਮ ਸਿੰਘ ਵੀ ਤੇ ਫਤਿਹ ਸਿੰਘ ਵੀ, ਦਰਬਾਰੀ ਸਿੰਘ, ਕਰਵਾਰੀ ਸਿੰਘ, ਇਹੋ ਜਿਹੇ ਬਹੁਤ ਗੁਰਸਿੱਖ ਸੀ ਵੱਡੇ ਵੱਡੇ। ਕਹਿੰਦੇ ਪ੍ਰੇਮੀਓ, ਇਹ ਨੱਠ ਭੱਜ ਸ਼ੁਰੂ ਹੋ ਗਈ ਕਿ ਮਹਾਰਾਜ ਕੱਚੇ ਪਿੱਲੇ ਨੇ ਇਹ ਤਾਂ ਜਾਂਦੇ। ਉਸ ਵੇਲੇ ਮਾਤਾਵਾਂ ਵੀ ਨਾਲ ਜਾ ਰਹੀਆਂ ਨੇ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ। ਪੰਜ ਸੱਤ ਮੰਜ਼ਲਾਂ ਜਦ ਗਏ ਤਾਂ ਭਾਈ ਡੱਲੇ ਨੂੰ ਪੁੱਛਿਆ, ਕਹਿੰਦੇ ਭਾਈ ਡੱਲਿਆ ਕਿਵੇਂ ਹੈ? ਕਹਿੰਦਾ ਮਹਾਰਾਜ ਅਖੀਰ ਤੱਕ ਨਿਵਾਂਗੇ ਤੁਹਾਡੇ ਨਾਲ। ਕਹਿੰਦੇ ਜੇ ਨਿਭ ਜਾਏਗਾ ਤੇਰੇ ਸਿਰ ਦੇ ਉੱਤੇ ਤਾਜ ਰਖਾ ਦਾਂਗੇ, ਨਿਭ ਜਾਏਗਾ ਆ ਭਾਰਤ ਵਰਸ਼ ਦਾ ਰਾਜ ਕਰੇਗਾ। ਬੜਾ ਦਿਲਾਸਾ ਦਿੱਤਾ, ਬੜੀਆਂ ਗੱਲਾਂ ਕਰੀਆਂ ਭਾਈ ਡੱਲੇ ਨੇ ਕਿ ਮਹਾਰਾਜ ਚਾਹੇ ਸਿਰ ਚ ਲੈ ਜਾਵੇ ਪਰ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ। ਖਬਰਾਂ ਆਉਣ ਲੱਗ ਗਈਆਂ ਕਿ ਮਹਾਰਾਜ ਦਰਬਾਰੀ ਸਿੰਘ ਚਲਿਆ ਗਿਆ ਆਪਣੇ ਸਾਥੀਆਂ ਨੂੰ ਲੈ ਕੇ ਬਰਾੜਾਂ ਨੂੰ, ਘਰਵਾਰੀ ਸਿੰਘ ਚਲਿਆ ਗਿਆ ਮਹਾਰਾਜ, ਦੀਵਾਨੇ ਵੀ ਚਲੇ ਗਏ ਤੇ ਫਲਾਣਾ ਵੀ ਚਲਿਆ ਗਿਆ। ਬਰਾੜ ਨੱਠਣੇ ਸ਼ੁਰੂ ਹੋ ਗਏ, ਜਿਨ੍ਹਾਂ ਦੇ ਉੱਤੇ ਗੁਰੂ ਮਹਾਰਾਜ ਨੇ ਮਾਣ ਕਰਿਆ ਸੀ ਵੀ ਮੇਰੀ ਕੌਮ ਹੈ ਬਰਾੜ, ਰੰਗਜੇਬ ਨੂੰ ਕਿਹਾ ਸੀ ਵੀ ਤੂੰ ਆ ਜਾ, ਇਹ ਕਦੇ ਕਿਸੇ ਦੇ ਕਾਬੂ ਨਹੀਂ ਹੋਏ, ਤੈਨੂੰ ਕੋਈ ਨੁਕਸਾਨ। ਸਾਥੀਆਂ ਨੂੰ ਲੈ ਕੇ ਬਰਾੜਾਂ ਨੂੰ, ਘਰਵਾਰੀ ਸਿੰਘ ਚਲਿਆ ਗਿਆ ਮਹਾਰਾਜ, ਦੀਵਾਨੇ ਵੀ ਚਲੇ ਗਏ ਤੇ ਫਲਾਣਾ ਵੀ ਚਲਿਆ ਗਿਆ। ਬਰਾੜ ਨੱਠਣੇ ਸ਼ੁਰੂ ਹੋ ਗਏ, ਜਿਨ੍ਹਾਂ ਦੇ ਉੱਤੇ ਗੁਰੂ ਮਹਾਰਾਜ ਨੇ ਮਾਣ ਕਰਿਆ ਸੀ ਵੀ ਮੇਰੀ ਕੌਮ ਹੈ ਬਰਾੜ, ਰੰਗਜੇਬ ਨੂੰ ਕਿਹਾ ਸੀ ਵੀ ਤੂੰ ਆ ਜਾ, ਇਹ ਕਦੇ ਕਿਸੇ ਦੇ ਕਾਬੂ ਨਹੀਂ ਹੋਏ, ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ, ਜਾਂ ਜ਼ਬਰਨਾਮਾ ਲਿਖਿਆ। ਉਹ ਘਟਣੇ ਸ਼ੁਰੂ ਹੋ ਗਏ। ਅਖੀਰ ਇੱਕ ਦਿਨ ਡੱਲਾ ਰਾਤ ਨੂੰ ਪਹਿਰੇ ਉੱਤੇ ਹੈ, ਸਾਥੀਆਂ ਨਾਲ ਕਹਿ ਲਿਆ ਕਿ ਅੱਜ ਰਾਤ ਜਦੋਂ ਅੱਧੀ ਰਾਤ ਹੋ ਜਾਏਗੀ ਨਾ, ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਆ, ਉਹ ਤੋਂ ਪਹਿਲਾਂ ਆਪਾਂ ਚਲੇ ਚੱਲੀਏ। ਡੱਲੇ ਨੂੰ ਮਹਾਰਾਜ ਨੇ ਆਪਣਾ ਨਿੱਜੀ ਖੰਡਾ ਦਿੱਤਾ ਸੀ, ਇੱਕ ਜੜਾਊ ਜੋੜਾ ਦਿੱਤਾ ਸੀ, ਉਹਨਾਂ ਦਿਨਾਂ ਚ 2000 ਰੁਪਇਆ ਮੁੱਲ ਸੀ ਉਹਦਾ। ਹੋਰ ਬੇਅੰਤ ਬਰਕਤਾਂ ਦਿੱਤੀਆਂ ਮਾਲਵੇ ਨੂੰ, ਬਰਕਤਾਂ ਦਿੱਤੀਆਂ। ਰਾਤ ਨੂੰ ਡੱਲਾ ਆਪਣੇ ਸਾਥੀਆਂ ਨਾਲ ਦੌੜ ਜਾਂਦਾ, ਮਹਾਰਾਜ ਨੇ ਅੰਮ੍ਰਿਤ ਵੇਲੇ ਆਵਾਜ਼ ਦਿੱਤੀ, ਭਾਈ ਡੱਲਾ, ਡੱਲ ਸਿੰਘਾ, ਭਾਈ ਡੱਲਾ। ਉੱਥੇ ਇੱਕ ਮੁਸਲਮਾਨ ਫਕੀਰ ਨਾਲੇ ਰਹਿੰਦਾ ਸੀ ਮਹਾਰਾਜ ਨੇ, ਉਹ ਕਹਿੰਦਾ ਗੁਰੂ ਮਹਾਰਾਜ ਨਾ ਡੱਲਾ ਨਾ ਮੱਲਾ, ਰਹਿ ਗਿਆ ਗੁਰੂ ਕੱਲਾ। ਮਹਾਰਾਜ ਕਹਿੰਦੇ ਫਕੀਰ ਸਾਈਂ, ਗੁਰੂ ਕਦੇ ਨਾ ਕੱਲਾ, ਗੁਰੂ ਨਾਲ ਸਦਾ ਅੱਲਾ। ਚੜ੍ਹਦੀਆਂ ਕਲਾ ਨਹੀਂ ਡੋਲ ਜਾਂਦਾ ਜਦ ਸਾਥੀ ਸਾਥ ਛੱਡਣੇ ਸ਼ੁਰੂ ਕਰ। ਮਹਾਰਾਜ ਨੇ ਫੇਰ ਬੁਲਾਏ ਸਾਰੇ, ਕਿਉਂ ਭਾਈ ਡੱਲਾ ਸਿੰਘ ਤਾਂ ਨੱਠ ਗਿਆ, ਖੰਡਾ ਗੁਰੂ ਮਹਾਰਾਜ ਦੇ ਪਲੰਘ ਦੇ ਨਾਲ ਖੜਾ ਕਰ ਗਿਆ, ਜੜਾਊ ਲਾ ਕੇ ਮਹਾਰਾਜ ਦੇ ਪਲੰਘ ਦੇ ਉੱਤੇ ਰੱਖਤੇ। ਮਹਾਰਾਜ ਨੇ ਜਿਹੜੇ ਦਸਤਾਰਾਂ ਦੇ ਸਰੋਪੇ ਦਿੱਤੇ ਸੀ ਉਹ ਵੀ ਮੰਜੇ ਤੇ ਰੱਖ ਦਿੱਤੇ, ਮੱਥਾ ਟੇਕਿਆ ਚਲਿਆ ਗਿਆ। ਮਹਾਰਾਜ ਕਹਿੰਦੇ ਇਹਨੂੰ ਘਰ ਪਿਆਰ ਹੈ, ਅਸੀਂ ਤਾਂ ਇਹਦੇ ਵਿਘਨ ਕੱਟਦੇ ਸੀ ਪਰ ਇਹਨੂੰ ਮੂਰਖ ਨੂੰ ਪਤਾ ਨਹੀਂ ਸੀ। ਕਹਿੰਦੇ ਜਾਓ, ਕਹਿੰਦੇ ਇਹ ਤਾਂ ਹੁਣ ਐਵੇਂ ਹੀ ਜਾ ਰਿਹਾ, ਕੋਈ ਗੱਲ ਨਹੀਂ ਹੈ, ਘਰ ਚਲਿਆ ਜਾਂਦਾ ਡੱਲਾ। ਜਾ ਕੇ ਇੱਕ ਪੋਤਾ ਖੇਲਦਾ, ਚਰਖੇ ਦਾ ਤੱਕੜਾ ਹੱਥ ਵਿੱਚ ਹੈ, ਗਿਰ ਗਿਆ, ਮੂੰਹ ਚ ਹੀ ਨੰਘਿਆ, ਸਾਰ ਪਾਰ ਉੱਥੇ ਹੀ ਮਰ ਗਿਆ। ਦੂਜੇ ਨੂੰ ਮਾਤਾ ਨਿਕਲ ਆਈ, ਉਹ ਮਰ ਗਿਆ। ਡੱਲੇ ਨੂੰ ਬੁਖਾਰ ਚੜ ਗਿਆ, ਇੰਨਾ ਕਮਜ਼ੋਰ ਹੋ ਗਿਆ, ਮੰਜੇ ਤੋਂ ਉੱਠਣ ਤੋਂ ਰਹਿ ਗਿਆ। ਨਾਲ ਦੇ ਸਰਦਾਰ ਨੇ ਹੱਲਾ ਕਰਿਆ, ਨਾਲੇ ਡੱਲੇ ਦਾ ਕਿਲਾ ਲੁੱਟ ਲਿਆ, ਨਾਲੇ ਘਰ ਲੁੱਟ ਲਿਆ, ਬਿਲਕੁਲ ਗਰੀਬ ਬਣਾ ਤਾ, ਡੱਲਾ ਮਰ ਗਿਆ। ਕਿੰਨੀਆਂ ਬੜੀਆਂ ਗੁਰੂ ਮਹਾਰਾਜ ਨੂੰ ਤਸੱਲੀਆਂ ਦਿੰਦਾ ਸੀ ਕਿ ਮਹਾਰਾਜ ਜੇ ਤੁਸੀਂ ਮੈਂ ਆਨੰਦਪੁਰ ਵਿੱਚ ਮੈਨੂੰ ਯਾਦ ਕਰਦੇ, ਮੇਰੇ ਜਵਾਨ 6.25 ਫੁੱਟ ਤੋਂ ਉੱਚੇ ਨੇ ਤੇ 45 ਇੰਚ ਤੋਂ ਕਿਸੇ ਦੀ ਛਾਤੀ ਘਟਣੀ, ਮਹਾਰਾਜ ਤੁਸੀਂ ਮੈਨੂੰ ਯਾਦ ਕਰਨਾ ਸੀ, ਦੇਖਦੇ ਤਾਂ ਸਹੀ ਸਾਡੇ ਜਵਾਨਾਂ ਦੇ ਹੱਥ। ਉਹ ਡੱਲਾ ਚੁੱਪ ਕਰਕੇ ਨੱਠ ਗਿਆ ਸਾਥੀਆਂ ਨੂੰ ਲੈ ਕੇ। ਗੁਰੂ ਮਹਾਰਾਜ ਕਹਿਣ ਲੱਗੇ ਕਿ ਉਹ ਰਾਮ ਸਿੰਘਾ, ਹੁਣ ਤੂੰ ਦੱਸ, ਤੇਰੀ ਤੇ ਸਾਡੀ ਸਾਂਝ ਗੁਰੂ ਚੌਥੇ ਪਾਤਸ਼ਾਹ ਤੋਂ ਆ ਰਹੀ ਹੈ, ਕਿਉਂਕਿ ਭਾਈ ਆਦਮ ਨੂੰ ਗੁਰੂ ਮਹਾਰਾਜ ਨੇ ਆਪਣਾ ਪੁੱਤਰ ਭਾਈ ਭਗਤੂ ਦਿੱਤਾ ਸੀ ਵੀ ਤੇਰੇ ਘਰ ਜੰਮੇਗਾ ਪੁੱਤਰ ਸਾਡਾ, ਤੇ ਉਸ ਵੇਲੇ ਤੋਂ ਤੁਹਾਡੀ ਸਾਂਝ ਸਾਡੇ ਨਾਲ ਬਣੀ ਹੋਈ ਹੈ। ਭਾਈ ਭਗਤੂ ਦੇ ਲੜਕੇ ਭਾਈ ਜੀਵਨ, ਭਾਈ ਗੌਰਾ, ਇਹ ਗੁਰੂ 8ਵੇਂ ਪਾਤਸ਼ਾਹ ਤੱਕ ਰਹੇ, ਉਹਦੇ ਬਾਅਦ ਭਾਈ ਤੁਸੀਂ ਸਾਡੇ ਨਾਲ ਚੱਲ ਰਹੇ ਹੋ, ਤੇ ਹੁਣ ਤੂੰ ਦੱਸ। ਕਹਿੰਦਾ ਸੱਚੇ ਪਾਤਸ਼ਾਹ ਫਤਿਹ ਸਿੰਘ ਨੂੰ ਭੇਜ ਦੋ, ਇਹ ਘਰ ਸਾਂਭਲੇਗਾ ਤਾਂ ਮੈਂ ਤਾਂ ਤੁਹਾਡੇ ਨਾਲ ਨਿਵਾਂਗਾ, ਮੈਂ ਤਾਂ ਤੁਹਾਨੂੰ ਸੀਸ ਦੇਵਾਂਗਾ, ਜਿੱਥੇ ਜੀ ਕਰਦਾ ਲੈ ਲਓ ਸੀਸ, ਮੈਂ ਤੁਹਾਡੀ ਇਮਾਨਤ ਚੱਕੀ ਫਿਰਦਾ। ਮਹਾਰਾਜ 1-2 ਮੰਜ਼ਲਾਂ ਹੋਰ ਗਏ, ਖਬਰ ਲੱਗੀ, ਕਹਿੰਦੇ ਸੱਚੇ ਪਾਤਸ਼ਾਹ ਰਾਮ ਸਿੰਘ ਬਹੁਤ ਸਾਰੇ ਜਵਾਨਾਂ ਨੂੰ ਨਾਲ ਲੈ ਕੇ ਨੱਠ ਗਿਆ। ਮਹਾਰਾਜ ਕਹਿੰਦੇ ਵੀ ਰਾਮ ਸਿੰਘ ਨੂੰ ਮੋੜ ਕੇ ਲਿਆਓ, ਇੱਕ ਗੱਲ ਕਰਨੀ। ਸਵਾਰ ਗਿਆ, ਜਾ ਕੇ ਕਹਿਣ ਲੱਗਿਆ ਰਾਮ ਸਿੰਘਾ, ਤੈਨੂੰ ਗੁਰੂ ਦਸ਼ਮੇਸ਼ ਪਿਤਾ ਬੁਲਾਉਂਦੇ ਨੇ। ਕਹਿੰਦਾ ਬਈ ਮੈਂ ਤਾਂ ਨਹੀਂ ਜਾਣਾ, ਕਹਿ ਦੇ ਗੁਰੂ ਸਾਹਿਬ ਨੂੰ ਵੀ ਉਹ ਨਹੀਂ ਆਉਂਦਾ। ਉਸੇ ਤਰ੍ਹਾਂ ਕਹਿਤਾ, ਮਹਾਰਾਜ ਨੇ ਫੇਰ ਭੇਜਿਆ ਸਵਾਰ, ਕਹਿੰਦੇ ਉਹਨੂੰ ਆਣ ਪਾ ਦੇ, 3 ਆਣਾ ਹੁੰਦੀਆਂ ਆਦਮੀ ਦੇ, 3 ਪਾ ਦੇ। ਉਹ 3 ਆਣਾ ਦੇਤੀਆਂ, ਗੁਰੂ ਦੀ ਆਣ ਦੇਤੀ, ਮਾਂ ਬਾਪ ਦੀ ਆਣ ਦੇਤੀ ਤੇ ਗਊ ਗਰੀਬ ਦੀ ਆਣ ਦੇਤੀ, 3 ਲੰਘ ਗਿਆ। ਕਹਿੰਦੇ ਮਹਾਰਾਜ ਉਹ ਤਾਂ ਟੱਪ ਗਿਆ, 3 ਲਕੀਰਾਂ ਟੱਪ ਗਿਆ। ਮਹਾਰਾਜ ਕਹਿੰਦੇ ਹੁਣ ਸਾਡਾ ਰੁਮਾਲ ਲੈ ਜਾਓ, ਲਕੀਰ ਕੱਢ ਕੇ ਉੱਤੇ ਰੱਖਦੇ, ਉਹਨੂੰ ਕਹਿੰਦੇ ਰਾਮ ਸਿੰਘ ਇਹ ਗੁਰੂ ਕਲਗੀ ਧਰ ਦੀ ਦਸਤਾਰ ਹੈ, ਇਹਦੇ ਉੱਤੇ ਦੀ ਲੰਘਣਾ ਤਾਂ ਲੰਘ ਜਾ, ਨਹੀਂ ਵਾਪਸ ਆ ਚੱਲ। ਉਸ ਵੇਲੇ ਉਹਨੇ ਘੋੜਾ ਖੜਾ ਹੈ, ਬੜਾ ਗੁਰਸਿੱਖ ਨੇ ਕਿਹਾ ਓਏ ਪ੍ਰੇਮੀਆਂ, ਬੇਮੁੱਖ ਹੋ ਜਾਏਗਾ, ਬੇਮੁੱਖ ਨੂੰ ਜਨਮ ਲੱਗਣਗੇ, ਨਾ ਪਿੱਠਦੇ ਗੁਰੂ ਕਲਗੀਧਰ ਪਾਤਸ਼ਾਹ, ਤੁਹਾਡੇ ਉੱਤੇ ਮਾਣ ਕਰਦੇ ਸੀ, ਆਹ ਦਸਤਾਰ ਪਈ ਹੈ, ਰੁਮਾਲ ਰੱਖਤਾ ਲਕੀਰ ਕੱਢ ਕੇ ਪੈਰ ਨਾਲ। ਉਹਨੇ ਘੋੜੇ ਨੂੰ ਮਾਰੀ ਅੱਡੀ ਤੇ ਉੱਤੇ ਦੀ ਨੰਘਿਆ। ਸੱਚੇ ਪਾਤਸ਼ਾਹ ਉਹ ਨਹੀਂ ਰੁਕਿਆ, ਉਹਨੇ ਘੋੜੇ ਨੂੰ ਅੱਡੀ ਮਾਰੀ ਤੇ ਉੱਤੇ ਦੀ ਐਂ ਨੰਘਿਆ ਜਿਵੇਂ ਕੋਈ ਗੱਲੇ ਨਹੀਂ ਹੋ। ਕਹਿੰਦੇ ਘਰ ਪਿਆਰਾ ਟੱਕਰਾਂ ਮਾਰੂ, ਘਰ ਚਲਿਆ ਗਿਆ, ਘੋੜੇ ਤੋਂ ਨਹੀਂ ਉਤਰਦਾ। ਭਰਾ ਨੇ ਉਤਾਰਿਆ ਤੇ ਉਸੇ ਵੇਲੇ ਟੱਕਰਾਂ ਮਾਰਨ ਲੱਗ ਗਿਆ, 1 ਮਹੀਨਾ ਟੱਕਰਾਂ ਮਾਰ ਮਾਰ ਕੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦੇ ਜਿਹੜੇ ਟਰਸਟਡ ਸੀ ਉਹ 1-1 ਕਰਕੇ ਗੁਰੂ ਮਹਾਰਾਜ ਦਾ ਸਾਥ ਛੱਡਦੇ ਗਏ। ਇਸ ਤਰ੍ਹਾਂ ਨਾਲ ਪੜ੍ਹ ਲਓ,
ਕਹਿੰਦੇ ਸੀ ਦੇਵਾਂਗੇ ਸਿੰਘ ਗੁਰਾਂ ਨੂੰ, ਉਹ ਵੀ ਸਾਥ ਛੱਡ ਕੇ।
ਇੱਕ ਇੱਕ ਕਰਕੇ ਗੁਰੂ ਮਹਾਰਾਜ ਦਾ ਸਾਥ ਛੱਡ ਕੇ ਭੱਜਦੇ ਨੇ। ਲੇਕਿਨ ਧੰਨ ਗੁਰੂ ਕਲਗੀ ਪਾਤਸ਼ਾਹ, ਕਲਗੀਧਰ ਪਾਤਸ਼ਾਹ ਕੇ ਭੋਰਾ ਵੀ ਚਵੀ ਨਹੀਂ ਖਾਧੀ, ਆਪ ਦੱਖਣ ਵੱਲ ਨੂੰ ਜਾ ਰਹੇ ਨੇ। ਤੇ ਉਸ ਵੇਲੇ ਚਿੱਠੀ ਆ ਜਾਂਦੀ ਹੈ, ਕਿਉਂਕਿ ਜਫਰਨਾਮਾ ਭੇਜਿਆ ਹੋਇਆ ਸੀ ਗੁਰੂ ਮਹਾਰਾਜ ਨੇ ਦੀਨੇ ਕਾਂਗੜ ਤੋਂ, ਜਿਹਦੇ ਵਿੱਚ ਫਤਿਹ ਦੀਆਂ ਗੱਲਾਂ ਲਿਖੀਆਂ ਹੋਈਆਂ ਸੀ। ਜਫਰਨਾਮਾ ਫਤਿਹ ਦੀ ਚਿੱਠੀ ਨੂੰ ਕਹਿੰਦੇ। ਮਹਾਰਾਜ ਨੇ ਬਹੁਤ ਚੜ੍ਹਦੀ ਕਲਾ ਦੇ ਵਚਨ ਲਿਖੇ ਸੀ। ਨੌਵਾਂ ਵਚਨ ਲਿਖਿਆ ਸੀ ਕਿ ਮੈਂ ਹੁਣ ਅਕਾਲ ਦੇ ਫਜ਼ਲ ਨਾਲ ਲੋਹੇ ਦੀ ਤਾਰ ਨਾਲ ਬਰਸਾਤ ਵਾਂਗੂ ਤੇਰੇ ਤੇ ਹਮਲਾ ਕਰਾਂਗਾ। ਔਰੰਗਜ਼ੇਬ ਨੂੰ ਲਿਖਿਆ ਸੀ, ਜਿਵੇਂ ਬੱਦਲ ਆਉਂਦਾ ਨਾ ਬਰਸਾਤ ਵਰਗੀ ਆ ਮੋਹਲੇ ਤਾਰ, ਕਹਿੰਦੇ ਇਸ ਤਰ੍ਹਾਂ ਮੈਂ ਤੇਰੇ ਤੇ ਹੱਲਾ ਕਰਾਂਗਾ, ਤੂੰ ਤਿਆਰ ਰਹਿ ਇਸ ਦੇ ਵਾਸਤੇ। ਤੇਰੇ ਪੈਰਾਂ ਹੇਠ ਐਸੀ ਅੱਗ ਰੱਖਾਂਗਾ ਕਿ ਪੰਜਾਬ ਵਿੱਚੋਂ ਤੈਨੂੰ ਪਾਣੀ ਨਹੀਂ ਪੀਣ ਦਿਆਂਗਾ। ਬਾਰਵਾਂ ਲਿਖਿਆ, ਚੌਦਵਾਂ ਲਿਖਿਆ ਕਿ ਜਦ ਕਿ ਸ਼ੇਰ ਬਵਰ ਅਜੇ ਜਿੰਦਾ ਹੈ, ਕੀ ਹੋਇਆ ਜੇ ਤੂੰ ਮੇਰੇ ਚਾਰ ਬੱਚਿਆਂ ਨੂੰ ਸ਼ਹੀਦ ਕਰਾ ਦਿੱਤਾ। ਕੋਈ ਗੱਲ ਨਹੀਂ, ਅਜੇ ਤਾਂ ਕੁੰਡਲਦਾਰ ਭਿਅੰਗੀ ਬਾਕੀ ਹੈ। ਕਹਿੰਦੇ ਸੀ ਨਾ ਉਹਨਾਂ ਨੇ ਕਿਹਾ ਸਪੋਲੀਆਂ ਦਾ ਸਿਰ ਭੰਨ ਦੋ। ਮਹਾਰਾਜ ਕਹਿੰਦੇ ਅਜੇ ਤਾਂ ਤੋਬਰਾ ਨਾਲ ਖਾਲਸੇ ਦੇ ਰੂਪ ਵਿੱਚ ਕਾਇਮ ਹੈ। ਸੋ ਇਸ ਤਰ੍ਹਾਂ ਦੀਆਂ ਚੜ੍ਹਦੀ ਕਲਾਂ ਦੀਆਂ ਗੱਲਾਂ ਬਾਦਸ਼ਾਹ ਨੂੰ ਲਿਖ ਕੇ ਭਾਈ ਦਿਆ ਸਿੰਘ ਜੀ ਦੇ ਪਾਸ ਭੇਜ ਦਿੱਤਾ। ਭਾਈ ਦਿਆ ਸਿੰਘ ਉਧਰਲੇ ਪਾਸੇ ਪਹਿਲਾਂ ਇੱਕ ਚਿੱਠੀ ਮਾਛੀਵਾੜੇ ਤੋਂ ਲਿਖੀ ਸੀ ਮਹਾਰਾਜ ਨੇ, ਉਹਦਾ ਜਵਾਬ ਆ ਗਿਆ ਸੀ ਕਿ ਤੁਸੀਂ ਮੈਨੂੰ ਮਿਲੋ ਆ ਕੇ। ਭਾਈ ਦਿਆ ਸਿੰਘ ਨੇ ਜਵਾਬ ਲਿਆ ਸੀ ਤੇ ਇੱਧਰ ਪਤਾ ਲੱਗ ਗਿਆ ਸੂਬੇ ਸਰਹੰਦ ਨੂੰ, ਲਾਹੌਰ ਵਾਲੇ ਸੂਬੇ ਨੂੰ, ਮੁਲਤਾਨ ਵਾਲੇ ਸੂਬੇ ਨੂੰ, ਕਾਬਲ ਵਾਲੇ ਸੂਬੇ ਨੂੰ, ਬਈ ਹੁਣ ਮੂੰਹੋਂ ਦਮੂਹ ਹੀ ਗੁਰੂ ਕਲਗੀਧਰ ਦੇ ਬਚਨ ਹੋਣਗੇ ਔਰੰਗਜ਼ੇਬ ਨਾਲ, ਤੇ ਅਸੀਂ ਕਸਮਾਂ ਭੰਗ ਕਰਕੇ ਉਹਨਾਂ ਤੇ ਹੱਲਾ ਕੀਤਾ, ਕਿਤੇ ਜਵਾਬ ਤਲ ਵੀ ਨਾ ਹੋ ਜਾਵੇ ਸਾਡੀ। ਬਾਦਸ਼ਾਹ ਦਾ ਕੀ ਪਤਾ ਕਿੱਧਰ ਨੂੰ ਕਰ ਲਏ, ਤੇ ਵਿਉਂ ਤੇ ਬਣਾਈ ਕਿ ਇਹਨਾਂ ਨੂੰ ਬਾਦਸ਼ਾਹ ਦੇ ਨਾਲ ਮਿਲ ਨਾ ਦਿਓ। ਪਹਿਲੀ ਚਿੱਠੀ ਦੀ ਖਬਰ ਆ ਗਈ ਸੀ, ਉਹਨਾਂ ਨੇ ਐਸੀ ਲੌਬੀ ਪੈਦਾ ਕੀਤੀ ਕਿ 6 ਮਹੀਨੇ ਭਾਈ ਦਿਆ ਸਿੰਘ ਜੀ ਨੂੰ ਬਾਦਸ਼ਾਹ ਦੇ ਨਾਲ ਮਿਲ ਨਾ ਦਿੱਤਾ ਔਰੰਗਜ਼ੇਬ। ਉਹਨਾਂ ਨੇ ਚਿੱਠੀ ਲਿਖ ਕੇ ਭੇਜੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਿ ਮਹਾਰਾਜ ਹੁਣ ਤੁਹਾਡੀ ਮਦਦ ਤੋਂ ਬਗੈਰ ਅਸੀਂ ਨਹੀਂ ਮਿਲ ਸਕਦੇ। ਐਸਾ ਹਥਿਆਰ ਚਾਹੁੰਦਾ ਕਿ ਮਹਾਰਾਜ ਜੀ ਨੇ ਉਹਨੂੰ ਸੂਖਸ਼ਮ ਸਰੀਰ ਦੇ ਨਾਲ ਘੇਰ ਕੇ ਬਹੁਤ ਡਰਾਇਆ ਕਿ ਮੇਰਾ ਸਿੱਖ 6 ਮਹੀਨੇ ਤੋਂ ਬੈਠਾ ਇੰਤਜ਼ਾਰ ਕਰ ਰਿਹਾ ਤੇ ਤੂੰ ਉਹਨੂੰ ਟਾਈਮ ਨਹੀਂ ਦਿੰਦਾ, ਆਹ ਫੜ ਸਾਡਾ ਨਿਸ਼ਾਨ ਤੀਰ, ਇਹ ਉਹ ਮੰਗੂਗਾ ਤੇ ਉਹਨੂੰ ਦੇ ਦੀ ਤੂੰ, ਅੱਜ ਜੇ ਨਾ ਮਿਲਿਆ ਤਾਂ ਕੱਲ ਨੂੰ ਦੇ ਲੈ, ਤੇਰੇ ਨਾਲ ਕੀ ਬਣੇਗੀ। ਉਸ ਵੇਲੇ ਅੰਮ੍ਰਿਤ ਵੇਲੇ ਹੀ ਉਹਨੇ ਆਵਾਜ਼ ਦਿੱਤੀ ਕਿ ਕੋਈ ਦਿਆ ਸਿੰਘ ਨਾਮ ਦਾ, ਸਾਹਿਬ ਸਿੰਘ ਨਾਮ ਦਾ, ਧਰਮ ਸਿੰਘ ਨਾਮ ਦਾ, ਕੋਈ ਪੰਜਾਬ ਤੋਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਆਇਆ ਹੋਵੇ ਉਹ ਮੈਨੂੰ ਮਿਲ ਸਕਦਾ। ਉਧਰ ਮਹਾਰਾਜ ਨੇ ਸੁਨੇਹਾ ਭੇਜਤਾ ਕਿ ਭਾਈ ਦਿਆ ਸਿੰਘ ਆ, ਇਹਨੂੰ ਮਿਲਣ ਵੇਲੇ ਸ਼ਸਤਰ ਨਾ ਤਿਆਗੀ, ਸ਼ਸਤਰਾਂ ਸਮੇਤ ਕਹੀ, ਇਹਨਾਂ ਦੀ ਮਰਿਆਦਾ ਨਾ ਕਰੀ, ਵੀ ਸੱਤ ਸਲਾਮਾਂ ਕਰੇ, ਫਤਿਹ ਬੁਲਾਈ ਜਾ ਕੇ। ਉਸ ਵੇਲੇ ਹੁਕਮ ਹੋ ਗਿਆ, ਆਵਾਜ਼ ਮਿਲ ਗਈ, ਪੋਹਾ ਫਰਾਤਾ, ਢੰਡੋਰਾ ਫਰਾਤਾ, ਵੀ ਕੋਈ ਪੰਜਾਬ ਤੋਂ ਆਇਆ ਹੋਇਆ ਸਿੱਖ ਰੁਕਿਆ ਬੈਠਾ ਹੋਵੇ ਅੱਜ ਬਾਦਸ਼ਾਹ ਨੂੰ ਮਿਲੇ। ਭਾਈ ਦਿਆ ਸਿੰਘ ਹੋਣੀ ਦੋਵੇਂ ਜਣੇ ਚਲੇ ਜਾਂਦੇ ਨੇ ਤੇ ਜਾ ਕੇ ਸਭ ਭੁੱਲ ਗਏ ਵੀ ਇਹਨਾਂ ਨੂੰ ਨਿਸ਼ਸਤਰੇ ਕਰਨਾ, ਯਾਦ ਚੇਤੇ ਹੀ ਨਾ ਰਿਹਾ ਕਿਸੇ ਦੇ, ਐਸੀ ਮਹਾਰਾਜ ਨੇ ਮਾਇਆ ਪਾਈ। ਉਸੇ ਤਰ੍ਹਾਂ ਸ਼ਸਤਰਾਂ ਦੇ ਨਾਲ ਲੰਘ ਕੇ ਔਰੰਗਜ਼ੇਬ ਦੇ ਕੋਲ ਚਲੇ ਜਾਂਦੇ ਨੇ। ਉੱਥੇ ਜਾ ਕੇ ਭਾਈ ਦਿਆ ਸਿੰਘ ਜੀ ਨੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਖਾਲਸੇ ਦੇ ਨਾਮ ਤੇ ਚਿੜਦਾ ਸੀ। ਔਰੰਗਜ਼ੇਬ ਕਹਿਣ ਲੱਗਿਆ, ਭਾਈ ਦਿਆ ਸਿੰਘ ਆ, ਇਹ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪ੍ਰਗਟ ਕਰਨ ਦੀ ਕਾਹਲੀ ਕੀਤੀ ਹੈ, ਮੇਰੇ ਮਗਰੋਂ ਪ੍ਰਗਟ ਕਰਨਾ ਸੀ। ਕਹਿਣ ਲੱਗੇ ਔਰੰਗਜ਼ੇਬ, ਤੈਂ ਵੀ ਹਿੰਦੂਆਂ ਨੂੰ ਉਹਨਾਂ ਦੇ ਜਨੇਊ ਲਾਉਣ ਦੀ ਬਹੁਤ ਕਾਹਲੀ ਕਰੀ ਹੈ, ਤੈਨੂੰ ਵੀ ਕਾਹਲੀ ਨਹੀਂ ਸੀ ਕਰਨੀ ਚਾਹੀਦੀ। ਉਸ ਵੇਲੇ ਆਪਣੇ ਸਵਾਦ ਦੇ ਮੁਤਾਬਕ ਉਸਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਚ ਕਿੰਨੀ ਕੁ ਕਰਾਮਾਤ ਹੈ, ਕਿੰਨੀ ਕੁ ਸ਼ਕਤੀ ਹੈ, ਭਾਈ ਦਿਆ ਸਿੰਘ ਕਹਿਣ ਲੱਗੇ ਵੀ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਹੋ, ਉਹ ਤਾਂ ਕੋਈ ਦੱਸ ਹੀ ਨਹੀਂ ਸਕਦਾ। ਬਾਕੀ ਰਹਿ ਗਏ ਸਿੱਖਾਂ, ਸਿੰਘਾਂ ਵਿੱਚ ਉਹ ਵੀ ਨਹੀਂ ਦੱਸ ਸਕਦਾ। ਗੁਰੂ ਘਰ ਦੇ ਜੇ ਜੂਠੇ ਪ੍ਰਸ਼ਾਦੇ ਸ਼ਗਰੇ ਨਾ ਕੁੱਤੇ ਨੇ, ਕਹਿੰਦੇ ਉਹਦੇ ਚ ਵੀ ਸ਼ਕਤੀ ਹੈ। ਜੇ ਲੰਗਰ ਦੇ ਜੂਠੇ ਪ੍ਰਸ਼ਾਦੇ ਕਿਸੇ ਕੁੱਤੇ ਨੇ ਛਕ ਲਏ, ਕਹਿੰਦੇ ਉਹਦੇ ਵਿੱਚ ਵੀ ਸ਼ਕਤੀ ਹੈ। ਰੰਗਦੇਵ ਕਹਿਣ ਲੱਗਿਆ ਵੀ ਠੀਕ, ਮੈਂ ਕੁੱਤੇ ਦੀ ਉਹ ਸ਼ਕਤੀ ਦੇਖਣੀ ਚਾਹਾਂ, ਦਿਖਾਓ ਮੈਨੂੰ। ਭਾਈ ਦਿਆਸ ਨੇ ਭਾਈ ਧਰਮ ਸਿੰਘ ਨੂੰ ਭੇਜਤਾ, ਕਹਿੰਦੇ ਜਾਓ ਡੇਰੇ ਤੋਂ ਕੁੱਤਾ ਲੈ ਆਓ ਆਪਣਾ। ਉਹ ਕਈ ਮਹੀਨੇ ਦਾ ਉੱਥੇ ਹੀ ਰਹਿੰਦਾ ਸੀ ਉਹਨਾਂ ਦੇ ਕੋਲ। ਕੁੱਤਾ ਲਿਆਂਦਾ ਤੇ ਲਿਆ ਕੇ ਕਹਿਣ ਲੱਗੇ, ਹਾਂ ਮਹਾਰਾਜ ਕੁੱਤਾ ਹਾਜ਼ਰ ਹੈ, ਦੱਸੋ ਕੀ ਦੇਖਣਾ ਚਾਹੁੰਦੇ ਹੋ। ਇਹ ਤੋਂ ਭਾਈ ਦਿਆਸ ਨੇ ਆਪਣੇ ਵਰਛੇ ਦੀ ਨੋਕ ਕੁੱਤੇ ਦੇ ਸਿਰ ਤੇ ਰੱਖਤੀ, ਜਿਵੇਂ ਗੁਰੂ ਅੱਠਵੇਂ ਪਾਤਸ਼ਾਹ ਨੇ ਛੱਟੀ ਰੱਖੀ ਸੀ ਛੱਜੂ ਦੇ ਸਿਰ ਤੇ। ਜਿਸ ਵਾਰ ਰੱਖੀ, ਆਵਾਜ਼ ਆਈ ਕੁੱਤੇ ਚੋਂ, ਕਹਿੰਦੇ ਕੀ ਦੇਖਣਾ ਚਾਹੁੰਦੇ। ਔਰੰਗਜ਼ੇਬ ਹੈਰਾਨ ਹੋ ਗਿਆ ਵੀ ਕੁੱਤਾ ਤਾਂ ਬੋਲਣ ਲੱਗ ਗਿਆ ਮਨੁੱਖਾਂ ਵਾਂਗੂ। ਉਹ ਚੁੱਪ ਕਰ ਗਿਆ, ਕੋਈ ਗੱਲ ਨਹੀਂ ਆਉਂਦੀ। ਕਹਿੰਦੇ ਕੁੱਤਿਆ, ਤੂੰ ਵੀ ਕੁੱਤਾ ਤੇ ਅਸੀਂ ਵੀ ਕੁੱਤੇ, ਪਿਛਲੇ ਜਨਮ ਚ ਆਪਾਂ ਇਕੱਠੇ ਸੀਗੇ ਤੇ ਤੈਂ ਤਿੰਨ ਬਾਣ ਨਹੀਂ ਗਈ ਤੇਰੀ ਕੁੱਤੇ ਵਾਲੀ, ਆਪਣਾ ਪਿਓ ਮਾਰਿਆ, ਆਪਣੇ ਭਰਾ ਮਾਰੇ, ਦਾਰਾ ਮਾਰਿਆ, ਵੱਡੇ ਵੱਡੇ ਪੀਰ ਮਾਰੇ, ਵੱਡੇ ਵੱਡੇ ਸੂਫੀ ਮਹਾਤਮਾ ਮਾਰੇ, ਤੇ ਕੁੱਤਿਆਂ ਵਾਲੀ ਉਹ ਗੱਲ ਕਰਦੇ। ਜਦੋਂ ਇਸ ਤਰ੍ਹਾਂ ਲੱਗੇ ਉਹ ਗੱਲਾਂ ਕਰਨ, ਕਹਿੰਦਾ ਭਾਈ ਦਿਆ ਸਿੰਘ ਬਸ 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 ਠੀਕ ਹੈ, ਬਹੁਤ ਹੈ। ਪਤਾ ਲੱਗ ਗਿਆ ਵੀ ਇਹ ਸ਼ਕਤੀ ਵਿੱਚ ਤਾਂ ਮੈਨੂੰ ਹੀ ਕਰ ਦੇਣਗੇ ਖਤਮ, ਇਹ ਤਾਂ ਸਿੰਘਾਂ ਚ ਇੰਨੀ ਸ਼ਕਤੀ ਹੈ, ਕੁੱਤਾ ਬੁਲਾ ਤਾਂ ਮੇਰੇ ਕੋਲ। ਕਹਿੰਦੇ ਦੱਸੋ, ਕਹਿੰਦੇ ਆ ਚਿੱਠੀ ਹੈ ਗੁਰੂ ਸਾਹਿਬ ਦੀ। ਚਿੱਠੀ ਪੜ੍ਹ ਲਈ, ਪੜ੍ਹਦੇ ਪੜ੍ਹਦੇ ਰੰਗ ਫਿੱਕਾ ਪੈ ਗਿਆ ਉਹਦਾ। ਉਸੇ ਵੇਲੇ ਸਟੈਨੋ ਬੁਲਾ ਲਏ, ਆਪਣੇ ਲਿਖਾਰੀ ਬੁਲਾ ਲਏ, ਕਹਿੰਦੇ ਹੁਣੇ ਚਿੱਠੀ ਲਿਖੋ ਸਾਰੇ ਸੂਬਿਆਂ ਨੂੰ ਬਈ ਗੁਰੂ ਗੋਬਿੰਦ ਸਿੰਘ ਜਿੱਥੇ ਜਾਣਾ ਚਾਹੁੰਦੇ ਨੇ, ਜਿੱਥੇ ਫਿਰਦੇ ਨੇ, ਅੱਜ ਤੋਂ ਬਾਅਦ ਜਿੰਨਾ ਉਹਨਾਂ ਦਾ ਖਰਚ ਹੋਵੇ ਉਹ ਸਾਰਾ ਸਰਕਾਰੀ ਖਜ਼ਾਨੇ ਚੋਂ ਹੋਵੇ। ਸਰਕਾਰੀ ਖਜ਼ਾਨੇ ਚ ਕਿਉਂ ਹੁੰਦਾ ਸੀ? ਕਿਉਂਕਿ ਗੁਰੂ ਮਹਾਰਾਜ ਦੇ ਕਰੋੜਾਂ ਦੀ ਪ੍ਰੋਪਰਟੀ ਜਿਹੜੀ ਸੀ ਉਹ ਖਜ਼ਾਨੇ ਚ ਜ਼ਬਤ ਕਰ ਲਈ ਸੀ। 9 ਕਰੋੜ ਉਸ ਵੇਲੇ ਦੇ ਰੁਪਈਆ ਜਿਹੜਾ ਸੀ, ਜਿਹੜਾ ਹੁਣ ਤਾਂ ਖਰਵਾ ਬਣਦਾ ਹੈ, ਗੁਰੂ ਮਹਾਰਾਜ ਨੇ ਸਤਲੁਜ ਛਟਾਤਾ ਸੀ। ਉਸ ਵੇਲੇ ਨਾਲ ਬੇਨਤੀ ਕਰੀ ਭਾਈ ਦਿਆ ਸਿੰਘ, ਨਾਲ ਮੌਲ ਕਾਜ਼ੀ ਭੇਜੇ ਦੋ, ਬਈ ਮੈਂ ਤਾਂ ਆ ਨਹੀਂ ਸਕਦਾ, ਮੈਂ ਬਿਮਾਰ ਹਾਂ, ਜਿਉਂਦੇ ਜਿਉਂਦੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮੈਨੂੰ ਦਰਸ਼ਨ ਦੇ ਜਾਣ, ਹੋ ਸਕਦਾ ਮੇਰੇ ਪਾਪਾਂ ਦਾ ਖਾਤਮਾ ਹੋ ਜਾਏ। ਮੈਂ ਬਹੁਤ ਵਧੀਕੀਆਂ ਕਰੀ, ਮੈਂ ਰੋ ਰੋ ਕੇ ਉਹਨਾਂ ਦੇ ਚਰਨਾਂ ਤੇ ਮਾਫ਼ੀ ਮੰਗਣੀ ਚਾਹੁੰਦਾ। ਭਾਈ ਦਿਆ ਸਿੰਘ ਨੇ ਆ ਕੇ ਗੁਰੂ ਮਹਾਰਾਜ ਦੇ ਕੋਲ ਆ ਜਾਂਦੇ ਨੇ, ਬੇਨਤੀ ਕਰੀ। ਮਹਾਰਾਜ ਉਹਦਾ ਇਰਾਦਾ ਐਂ ਲੱਗਦਾ ਵੀ ਸਾਫ਼ ਹੈ, ਕਿਰਪਾ ਕਰੋ ਦਰਸ਼ਨ ਦੇਵੋ, ਦਰਸ਼ਨਾਂ ਦੀ ਤਾਂਘ ਕਰਦਾ। ਸੋ ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ, ਅਸੀਂ ਤਾਂ ਠੀਕ ਹੈ, ਉਹਨੂੰ ਮਿਲਾਂਗੇ, ਜ਼ਰੂਰ ਮਿਲਾਂਗੇ, ਹਿਸਾਬ ਨਾਲ ਮਿਲਾਂਗੇ। ਉਸ ਵੇਲੇ ਗੁਰੂ ਮਹਾਰਾਜ ਨਾਹੌਰ ਪਿੰਡ ਚਲੇ ਜਾਂਦੇ ਨੇ, ਉੱਥੇ ਜੋਤਸ਼ੀ ਸੀ, ਬਹੁਤ ਵੱਡਾ ਬੁਲਾਇਆ, ਕਹਿੰਦੇ ਦੱਸ ਬਈ ਅਸੀਂ ਕਿੱਥੇ ਜਾ ਰਹੇ ਹਾਂ। ਜੋਤਸ਼ੀ ਕਹਿਣ ਲੱਗਿਆ ਵੀ ਮਹਾਰਾਜ ਤੁਸੀਂ ਔਰੰਗਜ਼ੇਬ ਨੂੰ ਮਿਲਣ ਜਾ ਰਹੇ ਹੋ, ਪਰ ਉਹ ਤੁਹਾਡੇ ਜਾਣ ਤੋਂ ਪਹਿਲਾਂ ਮਰ ਜਾਣਾ, ਤੁਹਾਡਾ ਮੇਲ ਨਹੀਂ ਹੋਣਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਅੱਗੇ ਚੱਲਦੇ ਨੇ। ਔਰੰਗਜ਼ੇਬ ਮਰ ਗਿਆ ਤੇ ਉਹਦੇ ਬੱਚਿਆਂ ਚ ਲੜਾਈ ਸ਼ੁਰੂ ਹੋ ਗਈ। ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਨੂੰ ਭੇਜਿਆ ਵੀ ਜਾ, ਇਸ ਵੇਲੇ ਮੇਰੀ ਰਾਖੀ ਕਰਨ ਵਾਲਾ, ਮੈਨੂੰ ਤੱਕ ਦਵਾਉਣ ਵਾਲਾ ਸਿਵਾਏ ਗੁਰੂ ਗੋਬਿੰਦ ਸਿੰਘ ਤੋਂ ਹੋਰ ਕੋਈ ਨਹੀਂ ਹੈ। ਭਾਈ ਨੰਦ ਲਾਲ ਜਾਂਦੇ ਆ, ਮਹਾਰਾਜ ਕਹਿਣ ਲੱਗੇ ਦੇਖੋ ਜਿਹੜੇ ਦੁਸ਼ਟ ਨੇ ਉਹਨਾਂ ਨੇ ਦੁਸ਼ਟਤਾਈਆਂ ਕੀਤੀਆਂ ਨੇ, ਨਜਾਇਜ਼ ਪਬਲਿਕ ਨੂੰ ਮਾਰਿਆ, ਉਹਨਾਂ ਨੂੰ ਦੰਡ ਦੇਣਾ ਮੰਨ ਲਵੇ। ਦੁਬਾਰਾ ਜਵਾਬ ਆ ਗਿਆ ਲਿਖਤੀ ਕਿ ਮੈਂ ਮਹਾਰਾਜ ਗੱਦੀ ਤੇ ਬੈਠਦਾ, ਪਹਿਲਾ ਕੰਮ ਇਹ ਕਰੋ ਜਿੰਨੇ ਮੇਰੇ ਵੱਡੇ ਵੱਡੇ ਸੂਬੇਦਾਰ ਜਰਨੈਲ ਜਿਨ੍ਹਾਂ ਨੇ ਗਰੀਬਾਂ ਨੂੰ ਤੰਗ ਕਰਿਆ, ਤੁਹਾਡੇ ਨਾਲ ਧੋਖੇ ਕੀਤੇ ਨੇ, ਉਹਨਾਂ ਸਾਰਿਆਂ ਨੂੰ ਮੈਂ ਦੰਡ ਦੇਵਾਂਗਾ। ਸੋ ਗੁਰੂ ਮਹਾਰਾਜ ਨੇ ਉਸ ਨੂੰ ਜਾ ਕੇ ਇੱਕ ਯੁੱਧ ਹੋਇਆ ਤੇ ਉਹਦੇ ਵਿੱਚ ਰਾਜ ਦਵਾ ਦਿੱਤਾ। ਉਹਦੇ ਬਾਅਦ ਉਹ ਇੱਕ ਤਰ੍ਹਾਂ ਨਾਲ ਸ਼ਰਧਾਲੂ ਬਣ ਗਿਆ ਤੇ ਨਾਲ ਬੇਨਤੀ ਕਰੀ, ਕਹਿਣ ਲੱਗਿਆ ਮਹਾਰਾਜ ਮੇਰੇ ਨਾਲ ਦੱਖਣ ਨੂੰ ਚੱਲੋ। ਅੰਦਰੋਂ ਚਲਾਕੀ ਇਹ ਸੀ ਵੀ ਜੇ ਨਾ ਗਏ ਆ ਰਾਜਪੂਤਾਨੇ ਚ ਫਿਰਦੇ ਨੇ, ਰਾਜੇ ਸਾਰੇ ਇਹਨਾਂ ਨੂੰ ਮਿਲ ਰਹੇ ਨੇ, ਮੇਰਾ ਰਾਜ ਅਜੇ ਕਾਇਮ ਨੀ ਹੋਇਆ, ਕਿਤੇ ਐਸਾ ਨਾ ਹੋਵੇ ਇਹਨਾਂ ਨੂੰ ਚੱਕ ਕੇ ਗੁਰੂ ਮਹਾਰਾਜ ਲੜਾਈ ਕਰਾ ਦੇਣ ਤੇ ਰਾਜੇ ਖੋਲਣ ਮੇਰੇ ਤੋਂ। ਉੱਤੋਂ ਸ਼ਰਧਾਲੂ ਬਣਿਆ ਰਿਹਾ, ਅੰਦਰੋਂ ਨਾ ਬਣਿਆ ਦਿਖਾਵੇ ਦਾ। ਚਾਰ ਮਹੀਨੇ ਆਪਣੇ ਨਾਲ ਗੁਰੂ ਮਹਾਰਾਜ ਨੇ ਆਗਰੇ ਰੱਖੇ, ਉਸ ਤੇ ਬਾਅਦ ਗੁਰੂ ਮਹਾਰਾਜ ਅੱਗੇ ਤੁਰਦੇ ਨੇ ਤੇ ਮਾਤਾਵਾਂ ਨੂੰ ਕਿਹਾ ਵੀ ਹੁਣ ਤੁਸੀਂ ਸਮਾਂ ਜੋ ਹੈ ਉਹ ਹੋਰ ਤਰ੍ਹਾਂ ਦਾ ਆ ਰਿਹਾ ਤੇ ਹੁਣ ਤੁਸੀਂ ਦਿੱਲੀ ਜਾ ਕੇ ਰਹੋ। ਮਾਤਾ ਸੁੰਦਰੀ ਜੀ ਨੂੰ, ਮਾਤਾ ਸਾਹਿਬ ਕੌਰ ਜੀ ਨੂੰ ਜਦੋਂ ਇਹ ਬਚਨ ਸੁਣੇ, ਬੜੀ ਮੁਸ਼ਕਲ ਨਾਲ ਉਹਨਾਂ ਦਾ ਦਿਲ ਲੱਗਿਆ ਸੀ, ਕਿਉਂਕਿ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੀ, ਉਹ ਫੱਟ ਅਜੇ ਦਿਲ ਦੇ ਵਿੱਚ ਤਾਜ਼ਾ ਸੀ। ਉਸ ਵੇਲੇ ਨੇਤਰਾਂ ਚੋਂ ਛਾਵਾਂ ਛਾਵਾਂ ਜਾਣ ਲੱਗ ਗਿਆ, ਕਹਿੰਦੇ ਪਾਤਸ਼ਾਹ ਕਿਸ ਤਰ੍ਹਾਂ ਦੇ ਨਾਲ ਅਸੀਂ ਤੁਹਾਡੇ ਬਗੈਰ ਜਿਉਂਦੀਆਂ ਰਹਾਂਗੇ।
ਔਖੇ ਸਾਹਿਬਾ ਮੈਨੂੰ ਚੱਲਣਾ ਵਿਚੂਰਾ, ਔਖਾ ਸਾਹਿਬਾ ਚੱਲਣਾ ਵਿਚੂਰਾ, ਚੱਲਣਾ
ਜਿਨ੍ਹਾਂ ਨੂੰ ਪਿਆਰ ਲੱਗਿਆ ਹੁੰਦਾ ਹੈ ਉਹ ਤਾਂ ਜਿਉਂ ਨਹੀਂ ਸਕਦੇ ਵਿਛੋੜੇ ਦੇ ਅੰਦਰ। ਜਾਂ ਸੌ ਦੇਖੇ ਆਪਣਾ ਨਾਨਕ ਥੀਵਣ ਪੀ ਹੈ, ਜਦੋਂ ਆਪਣੇ ਪਿਆਰੇ ਦੇ ਦਰਦਾਰ ਹੋ ਜਾਂਦੇ ਨੇ ਤਨ ਹਰਾ ਹੋ ਜਾਂਦਾ। ਜਿਨ੍ਹਾਂ ਅੰਦਰ ਸੱਚਾ ਨਿਉ ਕਿਉਂ ਜੀਵਨ ਪਿਰੀ ਵਿਹੋਣਿਆ, ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੋਣਿਆ। ਮਹਾਰਾਜ ਦਰਸ਼ਨ ਤੇ ਬਗੈਰ ਅਸੀਂ ਜਿਉਂ ਨਹੀਂ ਸਕਦੇ। ਕਹਿਣ ਲੱਗੇ ਤੁਸੀਂ ਇਸ ਤਰ੍ਹਾਂ ਕਰੋ, ਦਰਸ਼ਨ ਤੁਹਾਨੂੰ ਹੋਇਆ ਕਰਨਗੇ, ਆਹ ਸਾਡੇ ਸ਼ਸਤਰ ਲੈ ਲਓ। ਜਦੋਂ ਇਹਨਾਂ ਨੂੰ ਅੰਮ੍ਰਿਤ ਵੇਲੇ ਤੁਸੀਂ ਸਫਾਈ ਕਰੋਗੇ ਤੇ ਨਮਸਕਾਰ ਕਰੋਗੇ, ਉਸ ਵੇਲੇ ਮੈਨੂੰ ਉਸ ਥਾਂ ਦੇ ਉੱਤੇ ਐਸੇ ਹਾਲਤ ਚ ਬੈਠਾ ਦੇਖੋਗੀਆਂ ਤੁਸੀਂ। ਦਿਲਾਸਾ ਦਿੱਤਾ ਮਾਤਾ ਸਾਹਿਬ ਜੀ ਨੂੰ, ਦਿਲਾਸਾ ਦਿੱਤਾ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ, ਭਾਈ ਰਾਮ ਕੌਰ, ਬਾਬਾ ਗੁਰਬਖਸ਼ ਸਿੰਘ ਆ ਬੁੱਢੇ ਕੇ, ਤੂੰ ਵੀ ਜਾ ਹੁਣ ਵਾਪਸ। ਤੇਰੀ ਮਾਤਾ ਕਿੰਨੇ ਦਿਨਾਂ ਦੀ ਇਹ ਬੇਨਤੀਆਂ ਕਰਦੀ ਹੈ, ਪਾਤਸ਼ਾਹ ਮੈਂ ਤੇਰੇ ਦਰਸ਼ਨ ਬਗੈਰ ਜਿਉਂਦਾ ਕਿਵੇਂ ਰਹੂੰਗਾ। ਮਹਾਰਾਜ ਕਹਿੰਦੇ, ਜਦੋਂ ਤੂੰ ਸ਼ਸਤਰ ਲਾ ਕੇ ਜੰਗਲ ਵਿੱਚ ਜਾਏਗਾ ਨਾ ਸ਼ਿਕਾਰ ਵਾਸਤੇ, ਤੇ ਤੇਰੇ ਸਾਹਮਣੇ ਅਸੀਂ ਖੜੇ ਹੋਵਾਂਗੇ, ਉੱਥੇ ਦਰਸ਼ਨ ਦਿਆ ਕਰਾਂਗੇ। ਇਸ ਤਰ੍ਹਾਂ ਦਿਲਾਸੇ ਦਿੰਦੇ ਦਿੰਦੇ ਗੁਰੂ ਮਹਾਰਾਜ ਨੇ ਸਿੰਘਾਂ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਤੇ ਆਪ ਅੱਗੇ ਚੱਲਦੇ ਨਦੇੜ ਦੇ ਮੁਕਾਮ ਤੇ ਪਹੁੰਚ ਜਾਂਦੇ। ਉੱਥੇ ਬਾਦਸ਼ਾਹ ਕਾਫੀ ਦਿਨ ਠਹਿਰਿਆ, ਬੜੇ ਕੌਤਕ ਉਸ ਥਾਂ ਤੇ ਹੋਏ। ਇੱਕ ਦਿਨ ਉਹਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਇਹ ਦੇਖਾ ਗੁਰੂ ਸਾਹਿਬ ਇਸਲਾਮ ਦੇ ਨੇੜੇ ਨੇ ਕਿ ਹਿੰਦੂਆਂ ਦੇ ਨੇੜੇ ਨੇ, ਮੈਂ ਇਹ ਨਿਰਣਾ ਕਰ ਲਵਾਂ। ਜੇ ਮੇਰੇ ਨੇੜੇ ਹੋਏ ਫਿਰ ਮੈਨੂੰ ਡਰਨ ਦੀ ਕੋਈ ਲੋੜ ਨਹੀਂ ਹੈ, ਹਿੰਦੂਆਂ ਦੇ ਖਿਲਾਫ ਹੋਏ ਤਾਂ ਇਹਨਾਂ ਨੂੰ ਮੈਂ ਨਾਲ ਲਵਾਂਗਾ ਤੇ ਇਹਨਾਂ ਦੀ ਮਦਦ ਲੈ ਕੇ ਜਿਹੜੇ ਰਾਜੇ ਅਜੇ ਹਾਰ ਨਹੀਂ ਮੰਨਦੇ ਤੇ ਸੇਵਾ ਜੀ ਵਰਗੇ ਇਹਨਾਂ ਦੇ ਵਰਖਿਲਾਫ਼ ਮੈਂ ਗੁਰੂ ਜੀ ਨੂੰ ਚੜਾਵਾਂਗਾ। ਉਸ ਵੇਲੇ ਆ ਗਿਆ ਕਿ ਕਹਿਣ ਲੱਗਿਆ ਮਹਾਰਾਜ ਇਹ ਜਿਹੜੇ ਹਿੰਦੂ ਨੇ ਨਾ ਇਹ ਮੂਰਤੀ ਪੀਜਾ ਪੂਜਾ ਕਰਦੇ ਨੇ, ਆਪੇ ਮੂਰਤੀ ਬਣਾ ਲੈਂਦੇ ਨੇ, ਆਪੇ ਹੀ ਉਹਨੂੰ ਮੰਨਣ ਲੱਗ ਜਾਂਦੇ ਨੇ, ਆਪੇ ਹੀ ਭੋਗ ਚਾੜ ਦਿੰਦੇ ਨੇ, ਆਪੇ ਹੀ ਖਾ ਜਾਂਦੇ ਨੇ। ਕਿਹਾ ਜਿਹਾ ਪਖੰਡ ਹੈ ਮਹਾਰਾਜ ਇਹਨਾਂ ਦਾ। ਉਹ ਹੁਣ ਗਾਂ ਸੁਣਨਾ ਚਾਹੁੰਦਾ ਸੀ ਵੀ ਗੁਰੂ ਮਹਾਰਾਜ ਕਹਿਣ ਹਾਂ ਐਵੇਂ ਹੀ ਨੇ ਇਹ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਤਿੰਨ ਮਤ ਵੱਡੇ ਨੇ ਇਸ ਵੇਲੇ, ਇੱਕ ਤਾਂ ਹਿੰਦੂ ਮਤ ਹੈ, ਇੱਕ ਮੁਸਲਮਾਨ ਮਤ ਹੈ, ਇੱਕ ਖਾਲਸਾ ਪੰਥ ਹੈ। ਤਿੰਨਾਂ ਦਾ ਮੰਤਵ ਹੈ ਵਾਹਿਗੁਰੂ ਦੀ ਪ੍ਰਾਪਤੀ। ਤੇ ਜਿਹੜਾ ਤੂੰ ਮੂਰਤੀ ਪੂਜਾ ਕਹਿੰਦਾ ਨਾ, ਇਹ ਤੈਨੂੰ ਅਸੀਂ ਗੱਲ ਸਮਝਾਉਂਦੇ ਹਾਂ ਕਿ ਸੇਵਾ ਚਾਹੇ ਖੇਤ ਦੀ ਕਰ ਲੈ, ਕਿਸਾਨ ਖੇਤ ਦੀ ਸੇਵਾ ਕਰ, ਉਹਦੇ ਵਿੱਚ ਬੀ ਪਾ ਦਿੰਦਾ ਕਿੰਨਾ ਅੰਨ ਦਿੰਦਾ ਉਹਨੂੰ ਖੇਤ। ਗਊ ਦੀ ਸੇਵਾ ਕਰ ਲੈ ਉਦੋਂ ਦੁੱਧ ਮਿਲ ਜਾਂਦਾ, ਦਰਖਤ ਦੀ ਸੇਵਾ ਕਰ ਲੈ, ਬਾਗ ਦੀ ਸੇਵਾ ਕਰ ਲੈ, ਫਲ ਮਿਲ ਜਾਂਦੇ ਨੇ। ਇਵੇਂ ਜਿਵੇਂ ਮੂਰਤੀ ਨੂੰ ਇਸ਼ਟ ਸਮਝ ਕੇ ਉਹ ਪਿਆਰ ਵਧਾਉਂਦੇ ਨੇ, ਭਗਤੀ ਕਰਦੇ ਨੇ ਤੇ ਵੇਦ ਦੇ ਮੁਤਾਬਕ ਕਰਮ ਕਰਦੇ ਨੇ, ਉਹਨਾਂ ਨੂੰ ਮੰਨਦੇ, ਅਸੀਂ ਕਿਵੇਂ ਕਹਿ ਦਈਏ ਹਿੰਦੂਆਂ ਨੂੰ। ਬਾਕੀ ਜੇ ਕੇਵਲ ਇਹੀ ਗੱਲ ਮੰਨਦਾ ਤਾਂ ਮੁਸਲਮਾਨ ਕਬਰਾਂ ਨੂੰ ਪੂਜਦੇ ਆ ਭਾਈ। ਕਬਰਾਂ ਨੂੰ ਕਿਉਂ ਪੂਜਦੇ ਨੇ? ਕਿਉਂਕਿ ਉਹਨਾਂ ਅੰਦਰ ਵੀ ਇਹ ਹੁੰਦਾ ਵੀ ਮੈਨੂੰ ਇਹ ਕੁਛ ਭਾਵਨਾ ਮੇਰੀ ਪੂਰੀ ਕਰਦੇ। ਇਹ ਉਹਨਾਂ ਦੀ ਆਪਣੀ ਮੌਜ ਹੈ, ਤੁਹਾਡੇ ਮਤ ਦੀ ਆਪੋ ਆਪਣਾ ਨਿਸ਼ਠਾ ਹੈ, ਸਭ ਨੂੰ ਫਲ ਦਿੰਦਾ। ਤੇ ਬਾਕੀ ਜੋ ਖਾਲਸਾ ਪੰਥ ਹੈ ਇਹ ਤਾਂ ਅਸੀਂ ਅਕਾਲ ਪੁਰਖ ਦੇ ਲੜ ਲਾਇਆ ਤੇ ਇਹਨਾਂ ਨੂੰ ਪੂਜਾ ਅਕਾਲ ਦੀ ਦੱਸੀ ਹੈ। ਉਹ ਅਕਾਲ ਜਿਹੜਾ ਉਸ ਹਰ ਥਾਂ ਤੇ ਹਾਜ਼ਰ ਨਾਜ਼ਰ ਹੈ, ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤਾ। ਅਸੀਂ ਇਹ ਚੀਜ਼ ਚ ਨਹੀਂ ਇਹਨੂੰ ਪਾਇਆ। ਸੋ ਇਹ ਤਾਂ ਭਾਵਨਾ ਹੁੰਦੀ ਹੈ, ਜਿਸ ਇਹਨੂੰ ਪ੍ਰਤੀਕ ਧਿਆਨ ਕਹਿੰਦੇ। ਪ੍ਰਤੀਕ ਮੰਨਣਾ, ਵਾਹਿਗੁਰੂ ਦਾ ਰੂਪ ਮੰਨ ਕੇ ਉਹਦੀ ਸੇਵਾ ਕਰਨੀ, ਕਿਸੇ ਦੀ ਕਰ ਲਓ ਸੇਵਾ ਸਫਲ ਹੀ ਹੈ। ਸੋ ਇਸ ਤਰ੍ਹਾਂ ਦਾ ਜਵਾਬ ਲੈ ਕੇ ਮਨ ਚ ਸ਼ੱਕ ਪੈ ਗਿਆ ਵੀ ਗੁਰੂ ਮਹਾਰਾਜ ਹਿੰਦੂਆਂ ਦੇ ਤਾਂ ਖਿਲਾਫ ਨਹੀਂ ਹੈਗੇ, ਤੇ ਕਿਤੇ ਐਸਾ ਨਾ ਹੋਵੇ ਮੇਰੇ ਖਿਲਾਫ ਹੋ ਜਾਣ। ਗੁਰੂ ਮਹਾਰਾਜ ਤੋਂ ਆਇਆ, ਮਹਾਰਾਜ ਹੁਣ ਮੇਰੇ ਨਾਲ ਅੱਗੇ ਚੱਲੋ। ਮਹਾਰਾਜ ਕਹਿੰਦੇ ਅਸੀਂ ਅੱਗੇ ਨਹੀਂ ਜਾਣਾ, ਅਸੀਂ ਇੱਥੇ ਹੀ ਰਹਿਣਾ। ਆਪ ਨਦੇੜ ਟਿਕੇ, ਬੰਦੇ ਬਹਾਦਰ ਨੂੰ ਆਪ ਨੇ ਆਪਣਾ ਸੇਵਕ ਬਣਾ ਕੇ ਅੰਮ੍ਰਿਤ ਛਕਾ ਕੇ ਪੰਜਾਬ ਵਿੱਚ ਮਿਸ਼ਨ ਦੇ ਕੇ ਭੇਜਤਾ ਵੀ ਜਾ, ਇਹ ਤਾਂ ਨਹੀਂ ਸਜ਼ਾ ਦਿੰਦਾ, ਆਹ ਜਿਹੜੇ ਬੰਦੇ ਨੇ ਇਹਨਾਂ ਨੇ ਬਹੁਤ ਬਰੀਕੀਆਂ ਕਰੀਆਂ, ਤੂੰ ਇਹਨਾਂ ਨੂੰ ਸਜ਼ਾ ਦੇ ਜਾ। ਹੌਲੀ ਹੌਲੀ ਜਾਈ ਗੁਰੂ ਮਹਾਰਾਜ ਦੇ ਸਰੀਰ ਛੱਡਣ ਤੋਂ ਕਾਫੀ ਸਮਾਂ ਬਾਅਦ ਬੰਦਾ ਬਹਾਦਰ ਪਹੁੰਚਿਆ। ਇਤਿਹਾਸਾਂ ਚ ਕਈਆਂ ਚ ਐਵੇਂ ਲਿਖਿਆ ਹੋਇਆ ਵੀ ਗੁਰੂ ਮਹਾਰਾਜ ਨੇ ਉਹਦੀ ਸ਼ਕਤੀ ਖੋਲੀ, ਇਹੋ ਜਿਹੀ ਗੱਲ ਨਹੀਂ ਕੋਈ, ਇਹ ਤਾਂ ਲਿਖਾਰੀ ਨੇ ਕਿਤਾਬ ਚੱਕੀ ਲਿਖ ਦਿੱਤਾ। ਨਿਰਣੇ ਵਾਲੀ ਬਾਤ ਨਹੀਂ ਬਣਦੀ, ਜਦੋਂ ਦੂਜਿਆਂ ਉਸ ਵੇਲੇ ਦੀਆਂ ਲਿਖਤਾਂ ਨਾਲ ਮੁਕਾਬਲਾ ਕੀਤਾ ਜਾਂਦਾ ਫਿਰ ਗੱਲ ਗਲਤ ਹੋ ਜਾਂਦੀ ਹੈ। ਬੰਦਾ ਬਹਾਦਰ ਬਹੁਤ ਹੌਲੀ ਹੌਲੀ ਆਇਆ ਸੀ, ਇਕਦਮ ਨਹੀਂ ਸੀ ਆਇਆ। ਇੱਧਰ ਗੁਰੂ ਮਹਾਰਾਜ ਜੀ ਕੈਂਪ ਲੱਗੇ ਹੋਏ ਨੇ ਤੇ ਉੱਥੇ ਨਵਾਬ ਸਰੰਦ ਨੇ ਦੋ ਬੰਦੇ ਭੇਜ ਦਿੱਤੇ, ਇੱਕ ਦਾ ਨਾਂ ਗੁਲ ਖਾਂ ਹੈ, ਇੱਕ ਨਾਂ ਅਤਾਉੱਲਾ ਖਾਂ ਹੈ। 20 ਤੋਂ 25 ਸਾਲ ਦੀ ਦੋਹਾਂ ਦੀ ਉਮਰ ਹੈ, ਦੋਵੇਂ ਭਰਾ ਨੇ ਤੇ ਉਹਨਾਂ ਦੇ ਜੁੰਮੇ ਮਿਸ਼ਨ ਡਿਊਟੀ ਇਹ ਲਾਈ ਕਿ ਕੋਈ ਤਰੀਕਾ ਕਰੋ ਗੁਰੂ ਗੋਬਿੰਦ ਸਿੰਘ ਨੂੰ ਵਸਾ ਘਾਤ ਕਰਕੇ ਉਹਨਾਂ ਤੇ ਹੱਲਾ ਕਰਕੇ ਖਤਮ ਕਰ ਦਿੱਤਾ। ਉਹ ਕਿਉਂਕਿ ਬਹਾਦਰ ਸ਼ਾਹ ਦਾ ਕੈਂਪ ਜਿਹੜਾ ਸੀ ਨਾਲ ਹੀ ਹੁੰਦਾ ਗੁਰੂ ਸਾਹਿਬ ਦੇ, ਉਹਦੇ ਵਿੱਚ ਆ ਕੇ ਨੌਕਰੀ ਕਰ ਲਈ, ਝਾੜੂ ਦੇਣ ਦੀ, ਪਾਣੀ ਭਰਨ ਦੀ, ਤੇ ਇਸ ਤਰ੍ਹਾਂ ਦਾ ਲੱਕੜਾਂ ਚੀਰਨ ਦੀ, ਤੇ ਇਹੀਆਂ ਜਿਹੀਆਂ ਡਿਊਟੀਆਂ ਦਿੰਦੇ। ਉਹ ਸ਼ਾਮ ਨੂੰ ਗੁਰੂ ਮਹਾਰਾਜ ਕੋਲ ਆ ਜਾਇਆ ਕਰਦੇ ਸੀ, ਤੇ ਉਹਨਾਂ ਨੇ ਆ ਕੇ ਬੈਠੇ ਰਹਿਣਾ। ਹੌਲੀ ਹੌਲੀ ਵਾਕਫੀ ਵੱਧ ਗਈ ਤੇ ਮਹਾਰਾਜ ਨੇ ਉਹਨਾਂ ਦੀ ਹਾਲਤ ਦੇਖ ਕੇ ਉਹਨਾਂ ਨੂੰ ਇਨਾਮ ਦੇ ਤਾ। ਗੁਰਸਿੱਖਾਂ ਨੂੰ ਵੀ ਭਰੋਸਾ ਹੋ ਗਿਆ ਵੀ ਇਹ ਤਾਂ ਚੰਗੇ ਬੰਦੇ ਨੇ। ਤੇ ਇਸੇ ਸਮੇਂ ਦੇ ਅੰਦਰ ਅੱਜ ਗੁਰੂ ਮਹਾਰਾਜ ਦੁਪਹਿਰ ਵੇਲੇ ਬਰਾਜੇ ਹੋਏ ਨੇ, ਤੇ ਅਚਾਨਕ ਉਹਨਾਂ ਨੂੰ ਇੱਕ ਆਵਾਜ਼ ਸੁਣੀ ਜੋ ਇਸ ਤਰ੍ਹਾਂ ਦੀ ਆ ਰਹੀ ਸੀ, ਬੜੋ ਪਿਆਰ ਜਿਹਦੇ ਡਰ ਦੇ ਚੂਲ ਦੇ ਸਿੰਘਾ ਆਵਾਜ਼ ਕਿੱਥੋਂ ਆ ਰਹੀ ਹੈ? ਆਵਾਜ਼ ਆ ਰਹੀ ਹੈ ਕੰਨ ਦੇ ਅੰਦਰ, ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਕਰ ਲਿਓ, ਨਾਮ ਰਤਨਾ ਗੁਰ ਹਰ ਬਣਜੇ ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜ ਕਿੰਨੀ ਵੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਕਹਿੰਦੇ ਭਾਈ ਇਹ ਜੇ ਸ਼ਬਦ ਕਿਉਂ ਪੜ ਰਹੇ ਨੇ? ਖਬਰ ਕੀਤੀ, ਕਹਿੰਦੇ ਪਾਤਸ਼ਾਹ ਭਾਈ ਦਿਆਲ ਸਿੰਘ ਪਿਆਨੇ ਕਰਕੇ ਚੜਾਈ ਕਰਕੇ, ਕਹਿੰਦੇ ਹੈ ਬਿਨਾਂ ਮਿਲੇ ਹੀ ਚਲੇ ਗਏ, ਜਾਓ ਜਾ ਕੇ ਉਹਨਾਂ ਨੂੰ ਕਹੋ ਸਾਨੂੰ ਮਿਲ ਕੇ ਜਾਣ, ਆਗਿਆ ਲੈ ਕੇ ਜਾਣ। ਉਸ ਵੇਲੇ ਗੁਰਸਿੱਖ ਗਿਆ ਜਿਸ ਥਾਂ ਤੇ ਭਾਈ ਦਿਆਲ ਸਿੰਘ ਜੀ ਨੇ ਸਰੀਰ ਛੱਡਿਆ ਸੀ, ਚਰਨਾਂ ਵੱਲ ਖੜੇ ਹੋ ਕੇ ਆਵਾਜ਼ ਮਾਰੀ, ਭਾਈ ਦਿਆ ਸਿੰਘ ਜੀ ਮਹਾਰਾਜ ਆਪ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਬੁਲਾਇਆ ਕਿ ਮਿਲ ਕੇ ਜਾਓ, ਸਾਨੂੰ ਸਾਡਾ ਸੁਨੇਹਾ ਲੈ ਕੇ ਜਾਓ। ਉਸ ਵੇਲੇ ਵਾਹਿਗੁਰੂ 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 ਕਰਕੇ ਆਪ ਉੱਠ ਕੇ ਬੈਠ ਜਾਂਦੇ ਨੇ। ਸਰੀਰ ਛੱਡ ਦੇਣਾ, ਮਰਜ਼ੀ ਨਾਲ ਨਾ ਛੱਡਣਾ, ਕੋਈ ਵੱਡੀ ਬਾਤ ਨਹੀਂ ਹੈ ਸਾਧ ਸਿੰਘ ਜੀ। ਗੁਰੂ ਘਰ ਚ ਆਮ ਗੁਰਸਿੱਖਾਂ ਦੇ ਵਿੱਚ ਇਹ ਘਟਨਾਵਾਂ ਵਰਤਦੀਆਂ ਆਈਆਂ। ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਆਪ ਕੀਰਤਪੁਰ ਸਾਹਿਬ ਨੇ ਤੇ ਉਸ ਵੇਲੇ ਧੀਰ ਮੱਲ ਨੇ ਗੁਰੂ ਮਹਾਰਾਜ ਦੇ ਕੋਲ ਇੱਕ ਬ੍ਰਾਹਮਣ ਜਿਸਦਾ ਲੜਕਾ ਮਰ ਗਿਆ ਸੀ ਉਹਨੂੰ ਸਿਖਾਇਆ ਕਿ ਤੂੰ ਗੁਰੂ ਮਹਾਰਾਜ ਦੇ ਦਰਬਾਰ ਦੇ ਸਾਹਮਣੇ ਰੱਖ ਕੇ ਉਹਨਾਂ ਨੂੰ ਕਹਿ ਜਿਉਂਦਾ ਕਰ, ਨਹੀਂ ਮੈਂ ਮਰ ਜੂ ਇੱਥੇ ਜਿਉਂਦਾ ਜਲ ਕੇ। ਤੇ ਅੰਦਰੋਂ ਇਹ ਸੀ ਕਿ ਉਹਨਾਂ ਨੇ ਜਿਉਂਦਾ ਨਹੀਂ ਕਰਨਾ, ਕਿਉਂਕਿ ਗੁਰੂ ਛੇਵੇਂ ਪਾਤਸ਼ਾਹ ਨੇ ਜਿਸ ਵਕਤ ਬਾਬਾ ਅਟਲ ਨੇ ਜਿਉਂਦਾ ਕਰਤਾ ਮੋਹਣ, ਉਹ ਨਰਾਜ਼ੀ ਦਿਖਾਈ ਤੇ ਬਾਬੇ ਅਟਲ ਨੂੰ ਸਰੀਰ ਛੱਡਣਾ ਪਿਆ ਮਰਜ਼ੀ ਦੇ ਨਾਲ। ਬਾਬਾ ਗੁਰਦਿੱਤਾ ਜੀ ਨੇ ਜਦ ਗਊ ਜਿਉਂਦੀ ਕਰ ਦਿੱਤੀ ਕੀਰਤਪੁਰ ਸਾਹਿਬ ਗੁਰੂ ਛੇਵੇਂ ਪਾਤਸ਼ਾਹ ਦੇ ਕਹਿਣ ਤੇ ਕਿ ਭਾਈ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਹੁੰਦੀਆਂ, ਅਸੀਂ ਸਰੀਰ ਛੱਡਦੇ ਹਾਂ। ਬਾਬਾ ਗੁਰਦਿੱਤਾ ਜੀ ਨੇ ਬਾਹਰ ਜਾ ਕੇ ਸਰੀਰ ਛੱਡ ਦਿੱਤਾ, ਬਈ ਜੇ ਜਿਉਂਦਾ ਕਰਨਗੇ ਤਾਂ ਉਲੰਘਣਾ ਹੋਏਗੀ, ਨਹੀਂ ਕਰਨਗੇ ਤਾਂ ਆਪੇ ਸ਼ਰਧਾ ਘੱਟ ਜਾਏਗੀ ਜਗਿਆਸੂਆਂ ਦੀ, ਵੀ ਸ਼ਕਤੀ ਪਹਿਲਾਂ ਪਹਿਲਾਂ ਸੀ ਹੁਣ ਇਹਨਾਂ 'ਚ ਨਹੀਂ ਹੈਗੀ। ਦੂਰੀ ਚਾਲ ਸੀ ਉਹਦੀ, ਜਜ਼ਬਾ ਲਿਆ ਕੇ ਰੱਖਿਆ। ਉਸ ਵੇਲੇ ਮਸੰਦਾ ਨੇ ਕਿਹਾ ਕਿ ਮਹਾਰਾਜ ਇਸ ਤਰ੍ਹਾਂ ਦੇ ਨਾਲ ਬ੍ਰਾਹਮਣ ਲਿਆਇਆ, ਹੱਠ ਤਾਰਿਆ ਹੋਇਆ ਤੇ ਚਿਖਾ ਤੇ ਜਿਉਂਦਾ ਜਲਜੂ, ਜੇ ਨਾ ਜਿਉਂਦਾ ਕਰਿਆ। ਵਾਰ ਵਾਰ ਕਹਿਣ ਲੱਗੇ। ਮਹਾਰਾਜ ਕਹਿੰਦੇ ਭਾਈ ਜੇ ਆਪਾਂ ਇਹ ਜਿਉਂਦੇ ਕਰੇ ਕੱਲ ਨੂੰ ਮੁਗਲਾਂ ਦੇ ਸ਼ਹਿਜ਼ਾਦੇ ਮਰਨੇ ਨੇ, ਮੁਗਲਾਂ ਨੇ ਮਰਨਾ ਹੈ, ਇੱਥੇ ਤਾਂ ਢੇਰ ਲੱਗ ਜਾਣਗੇ ਉਹਨਾਂ ਦੇ ਮੁਰਦਿਆਂ ਦੇ, ਰੋਜ਼ ਜਿਉਂਦੇ ਕਰੀਏ ਸ਼੍ਰੀ ਵਾਹਿਗੁਰੂ ਦੇ ਸ਼ਰੀਕ ਬਣਨਾ, ਇਹ ਨਹੀਂ ਗੱਲ ਹੁੰਦੀ। ਅਖੀਰ ਜਦ ਵਾਰ ਵਾਰ ਕਹਿੰਦੇ ਨੇ ਸਾਰੇ, ਉਸ ਵੇਲੇ ਮਹਾਰਾਜ ਜੀ ਜਲਾਲ ਚ ਆ ਕੇ ਕਹਿਣ ਲੱਗੇ, ਚੰਗਾ ਜੇ ਤੁਹਾਨੂੰ ਇੰਨਾ ਹੀ ਖਿਆਲ ਹੈ ਇਹਦਾ ਤਾਂ ਤੁਸੀਂ ਕੋਈ ਜਣਾ ਆਪਣਾ ਸਰੀਰ ਛੱਡ ਦੋ, ਇਹ ਜਿਉਂਦਾ ਹੋ ਜਾਏਗਾ। ਨੀਵੀਆਂ ਪਾ ਲਈਆਂ ਸਾਰਿਆਂ ਨੇ, ਮੁੜ ਕੇ ਨਹੀਂ ਗਿਆ। ਉਹਦੇ ਵਿੱਚ ਭਾਈ ਜੀਵਨ ਜੀ ਬੈਠੇ ਸੀਗੇ, ਭਾਈ ਭਗਤੂ ਜੀ ਦਾ ਲੜਕਾ, ਛੋਟਾ ਲੜਕਾ, ਭਾਈ ਗੌਰੇ ਦਾ ਭਰਾ, ਉਹ ਚੁੱਪ ਕਰਕੇ ਉੱਠ ਕੇ ਚਲੇ ਗਏ। ਜਾ ਕੇ ਬੇਰੀ ਦੇ ਥੱਲੇ ਕੁਸ਼ਾ ਦਾ ਆਸਣ ਲਾਇਆ, ਚਾਦਰ ਲੈ ਕੇ ਪੈ ਗਏ ਤੇ ਸਰੀਰ ਛੱਡ ਦਿੱਤਾ। ਉਹਦੇ ਬਾਅਦ ਇੱਧਰ ਬ੍ਰਾਹਮਣ ਦਾ ਲੜਕਾ ਜਿਉਂਦਾ ਹੋ ਗਿਆ। ਮਹਾਰਾਜ ਕਹਿਣ ਲੱਗੇ ਪਿਆਰਿਓ, ਕਿਹੜਾ ਮੇਰਾ ਪਿਆਰਾ ਪੁੱਤਰ ਹੈ ਜਿਹਨੇ ਆਪਣਾ ਸਰੀਰ ਦੇ ਕੇ ਬ੍ਰਾਹਮਣ ਦਾ ਲੜਕਾ ਜਿਉਂਦਾ? ਤੁਸੀਂ ਕਹਿੰਦੇ ਮੇਰਾ ਪੁੱਤਰ ਮਾਰ ਕੇ ਹਟੇ ਨਾ। ਪਤਾ ਕਰਿਆ, ਕਹਿਣ ਲੱਗੇ ਮਹਾਰਾਜ ਭਾਈ ਜੀਵਨ ਸਰੀਰ ਛੱਡੀ ਪਏ। ਇਸੇ ਤਰ੍ਹਾਂ ਨਾਲ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਆਪਨੇ ਸੰਗਤਾਂ ਨੂੰ ਚਿੱਠੀਆਂ ਲਿਖ ਦਿੱਤੀਆਂ, ਦੂਰ ਦਰਾਜ ਤੱਕ ਆਪਦੀ ਸੰਗਤ ਸੀ ਤੇ ਆਪਦੇ ਵਚਨ ਮੰਨਣ ਵਾਲੇ ਗੁਰੂ ਘਰ ਨਾਲ ਜੁੜਨ ਵਾਲੇ ਬੇਅੰਤ ਸੰਗਤਾਂ ਸੀ। ਮਨ ਵਿੱਚ ਖਿਆਲ ਆ ਗਿਆ ਵੀ ਪਿੱਛੋਂ ਕੋਈ ਕੁਛ ਕਰੂ, ਕੋਈ ਕੁਛ ਕਰੂ, ਚਿੱਠੀਆਂ ਲਿਖਾ ਤੀਆਂ ਕਿ ਭਾਈ ਫਲਾਣੀ ਤਰੀਕ ਨੂੰ ਅਸੀਂ ਸਰੀਰ ਛੱਡ ਦੇਣਾ ਤੇ ਜਿਹਨੂੰ ਕੋਈ ਵਾਸ਼ਨਾ ਵਾਸ਼ਨਾ ਪੂਰੀ ਕਰ ਲਓ, ਜਿਹਨੇ ਪੁੱਛਣਾ ਪੁੱਛ ਲਓ, ਪਿੱਛੋਂ ਨਾ ਕਿਹਾ, ਉਹ ਦੱਸਿਆ ਨਹੀਂ ਸੀ। ਬੇਅੰਤ ਸੰਗਤਾਂ ਆ ਗਈਆਂ ਹਜ਼ਾਰਾਂ ਦੀ ਤਾਦਾਦ, ਦੀਵਾਨ ਲੱਗੇ ਹੋਏ ਨੇ, ਕੀਰਤਨ ਹੋ ਰਹੇ, ਸੰਗਤਾਂ ਬਾਬਾ ਜੀ ਨੂੰ ਮਿਲ ਰਹੀਆਂ, ਬਾਬਾ ਜੀ ਨਾ ਜਾਓ ਨਾ ਜਾਓ। ਉਹ ਕਹਿੰਦੇ ਭਾਈ ਹੁਕਮ ਐਸਾ ਆ ਗਿਆ ਦਰਗਾਹ ਦਾ, ਉਹਦਾ ਮੰਨਣਾ ਹੀ ਪੈਣਾ ਸਾਨੂੰ। ਉਸ ਵੇਲੇ ਆਖਰੀ ਦਿਨ ਆ ਗਿਆ, ਡੱਬਾ ਬਕਸਾ ਤਿਆਰ ਕਰ ਲਿਆ। 4:30 ਵਜੇ ਤਿਆਰੀ ਸੀ ਸ਼ਾਮ ਦੇ ਆਪਦੇ ਜਾਣ ਦੀ। ਉਸ ਵੇਲੇ ਆਪ ਦੀਵਾਨ ਵਿੱਚ ਬੈਠੇ ਨੇ, ਅੰਮ੍ਰਿਤ ਵੇਲੇ ਤੋਂ ਦੀਵਾਨ ਲੱਗਿਆ ਹੋਇਆ। ਬਾਬਾ ਲਾਲ ਸਿੰਘ ਜੀ ਨੂੰ ਸੰਗਤ ਲੈ ਆਈ ਜੋ ਸ਼੍ਰੀਮਾਨ ਸੀ ਲੰਗਰ ਦੇ, ਆ ਕੇ ਬੇਨਤੀ ਕਰੀ, ਪਾਤਸ਼ਾਹ ਸੰਗਤਾਂ ਦਾ ਵਿਰਾਗ ਦੇਖਿਆ ਨਹੀਂ ਜਾਂਦਾ, ਕਿਰਪਾ ਕਰੋ। ਜਿਸ ਵਕਤ ਬਾਬਾ ਲਾਲ ਸਿੰਘ ਜੀ ਦਰਬਾਰ ਚ ਪਹੁੰਚਦੇ ਹੈ, ਉਸ ਵੇਲੇ ਬਾਬਾ ਜੀ ਦੇ ਹੁਕਮ ਨਾਲ ਇਹ ਸ਼ਬਦ ਪੜਾਇਆ ਜਾ ਰਿਹਾ ਸੀਗਾ।
ਦਿਨ ਥੋੜੇ ਰਹਿ ਗਏ ਮੈਂ ਆਪ
ਟਲ ਟਲ ਜੁੰਮਣ ਰੰਗ ਮਾਣ ਲੈ ਪਿਆਰਿਆ ਜਾਂ ਜੋਗ ਨਾ ਹੁੱਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋ। ਸ਼ਬਦ ਦੀ ਸਮਾਪਤੀ ਹੋਈ ਬਾਬਾ ਲਾਲ ਸਿੰਘ ਜੀ ਨੇਤਰਾਂ ਚੋ ਜਲ ਜਾ ਰਿਹਾ ਕਿਉਂਕਿ ਆਪਣੇ ਪਿਆਰੇ ਦਾ ਵਿਛੋੜਾ ਚੱਲਣਾ ਹੱਦ ਤੋਂ ਜ਼ਿਆਦਾ ਔਖਾ ਹੁੰਦਾ। ਜਿਸ ਪਿਆਰੇ ਸਿਉਂਦੇ ਹੋ ਤਿਸ ਅੱਗੇ ਮਰ ਚੱਲੀ ਹੈ ਤਿਰਕ ਜੀਵਨ ਸੰਸਾਰ ਤਾਂ ਕਿ ਪਾਛਾ ਜੀਵਨ। ਸਾਰੀ ਸੰਗਤ ਬਾਬਾ ਲਾਲ ਸਿੰਘ ਜੀ ਦੇ ਪਿੱਛੇ ਹੈ। ਬਾਬਾ ਜੀ ਨੇ ਸ਼ਬਦ ਦੀ ਸਮਾਪਤੀ ਬਾਅਦ ਕਹਿਣ ਲੱਗੇ ਲਾਲ ਸਿੰਘ ਜੀ ਕੀ ਗੱਲ ਹੈ ਪਾਤਸ਼ਾਹ ਤੁਸੀਂ ਜਾਓ ਨਾ। ਕਹਿੰਦੇ ਪਿਆਰਿਆ ਹੁਕਮ ਆ ਗਿਆ ਦਰਗਾਹ ਦਾ ਉਹਨੂੰ ਕਿਵੇਂ ਟਾਲੀਏ। ਮਹਾਰਾਜ ਤੁਸੀਂ ਸਮਰੱਥ ਪੁਰਸ਼ ਹੋ ਕਿਰਪਾ ਕਰੋ। ਕਹਿੰਦੇ ਐਂ ਕਰਦੇ ਹਾਂ ਦੋ ਸਾਲ ਦੋ ਮਹੀਨੇ ਦੋ ਦਿਨ ਨੂੰ ਤੈਂ ਜਾਣਾ ਇੱਥੋਂ ਤੂੰ ਸਾਡੀ ਥਾਂ ਚੱਲਿਆ ਜਾ ਅਸੀਂ ਤੇਰੇ ਵਾਲੀ ਥਾਂ ਆ ਜਾਵਾਂਗੇ। ਐਂ ਤਾਂ ਆਪਾਂ ਕਰ ਲੈਂਦੇ ਹਾਂ ਇਹ ਨਹੀਂ ਵੀ ਅਸੀਂ ਕਾਲ ਨੂੰ ਮੋੜ ਦੀਏ। ਭਾਵੇਂ ਸਤਪੁਰਸ਼ਾਂ ਚ ਸ਼ਕਤੀ ਹੁੰਦੀ ਹੈ ਪ੍ਰਭ ਕਹਿ ਸਿਮਰਨ ਕਾਲ ਪਰ ਹਰ ਕਾਲ ਨੂੰ ਰੋਕ ਦੇਣਾ ਵੀ ਠਹਿਰ ਜਾ ਜੇ ਮੈਨੂੰ ਵਿਹਲ ਨਹੀਂ ਥੋੜੀ ਦੇਰ ਨੂੰ ਚੱਲਾਂਗੇ ਆਪਾਂ। ਉਸ ਵੇਲੇ ਬਾਬਾ ਜੀ ਕਹਿੰਦੇ ਚੰਗੋ ਕਹਿਣ ਲੱਗੇ ਮਹਾਰਾਜ ਮੈਂ ਜਾਣਾ ਤੁਸੀਂ ਸੰਗਤਾਂ ਸੰਭਾਲੋ। ਉਸ ਵੇਲੇ ਆਪਨੇ ਆ ਕੇ ਇਸ਼ਨਾਨ ਕਰਿਆ ਸੇਵਾ ਕਰਦੇ ਸੀ ਲੰਗਰ ਦੀ ਬਹੁਤ ਵਿਰਾਗ ਦੇ ਸ਼ਬਦ ਪੜ੍ਹ ਪੜ੍ਹ ਕੇ ਲੰਗਰ ਪਰਤਾਉਂਦੇ। ਜਿਹੜਾ ਵੀ ਸੁਣੇ ਨੇਤਰਾਂ ਦਾ ਜਲ ਨਾ ਠਹਿਰੇ ਵੀ ਬਾਬਾ ਜੀ ਨੇ ਚਲੇ ਜਾਣਾ ਸਾਢੇ ਚਾਰ ਵਜੇ ਦੋ ਵਜੇ ਤਿੰਨ ਵਜੇ ਦੋ ਵਜੇ ਸੁਨੇਹਾ ਆਇਆ ਕਹਿੰਦੇ ਲਾਲ ਸਿੰਘ ਕਹੋ ਤਿਆਰ ਹੋ ਜਾਵੇ ਟਾਈਮ ਆ ਗਿਆ ਸਾਢੇ ਚਾਰ ਵਜੇ ਦਾ ਜਦ ਅਸੀਂ ਜਾਣਾ। ਉਸ ਵੇਲੇ ਬਹੁਤ ਸਾਰੇ ਅੰਗਰੇਜ਼ ਵੀ ਆ ਕੇ ਬੈਠ ਗਏ ਤੇ ਸੰਗਤਾਂ ਵੀ ਬੈਠੀਆਂ ਬਕਸਾ ਬਣਾ ਕੇ ਉੱਚੇ ਥਾਂ ਰੱਖਿਆ ਹੋਇਆ। ਬਾਬਾ ਜੀ ਨੂੰ ਸੁਨੇਹਾ ਆਇਆ ਤਾਂ ਆਪ ਗਏ ਸੇਵਾ ਚੋਂ ਹਟੇ ਇਸ਼ਨਾਨ ਕਰਿਆ ਸੁਣ ਕੇ ਅਸੀਂ ਚਿੱਟੇ ਵਸਤਰ ਪਹਿਨੇ ਉਹਦੇ ਬਾਅਦ ਆਪ ਬਾਬਾ ਜੀ ਦੇ ਚਰਨਾਂ ਜਾ ਕੇ ਨਮਸਕਾਰ ਕਰਦੇ ਨੇ ਤੇ ਬੈਠ ਕੇ ਕਹਿੰਦੇ ਭਾਈ ਲਾਲ ਸਿੰਘਾ ਤਿਆਰੀ ਕਰੋ ਤੁਸੀਂ ਜਾਣ ਦੀ। ਕਹਿੰਦੇ ਮਹਾਰਾਜ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਕਿਰਪਾ ਕਰੋ ਮੇਰੇ ਤੇ ਇੱਕ ਚਿੱਤ ਪਾਠ ਹੋ ਜਾਵੇ। ਉਸ ਵੇਲੇ 4:25 ਤੱਕ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕਰਿਆ। ਉੱਠੇ ਉੱਠ ਕੇ ਫਤਿਹ ਬੁਲਾਈ, ਬੇਨਤੀਆਂ ਕਰੀਆਂ, ਸਾਧਸੰਗਤ ਨੂੰ ਕਿਹਾ, ਸਾਧਸੰਗਤ ਜੀ ਜੀਵਨ ਦੇ ਸਫ਼ਰ ਵਿੱਚ ਕੌੜੇ ਵਚਨ ਵੀ ਨਿਕਲੇ ਨੇ, ਕਸੈਲੇ ਵੀ ਨਿਕਲੇ, ਗੁੱਸੇ ਵਾਲੇ ਵੀ ਨਿਕਲੇ ਹੈ, ਮੈਨੂੰ ਖੇਵਾ ਕਰ ਦਿਓ, ਕਿਸੇ ਦਾ ਦਿਲ ਦੁੱਖਿਆ ਹੋਵੇ। ਬਾਬਾ ਜੀ ਨੂੰ ਕਿਹਾ, ਬਾਬਾ ਜੀ ਮੈਂ ਸੇਵਾਦਾਰ ਨਹੀਂ ਹਾਂ, ਤੁਸੀਂ ਆਪ ਹੀ ਮੇਰੇ ਤੋਂ ਸੇਵਾ ਲਈ ਹੈ। ਉਸ ਵੇਲੇ ਬਿਰੋਂ ਦਾ ਵਾਤਾਵਰਨ ਛਾਇਆ ਹੋਇਆ ਤੇ ਬਾਬਾ ਜੀ ਨੇ ਫਤਿਹ ਬੁਲਾਈ, ਬੁਲਾ ਕੇ ਬਕਸੇ ਵਿੱਚ ਪੈ ਗਏ। 5 ਲੰਘ ਗਏ, ਬਾਬਾ ਜੀ ਕਹਿਣ ਲੱਗੇ, ਭਾਈ ਸਮਾਂ ਤਾਂ ਹੋ ਗਿਆ, ਦੇਖੋ ਲਾਲ ਸਿੰਘ ਹੋਣੀ। ਡਾਕਟਰ ਨੇ ਦੇਖਿਆ, ਕਹਿੰਦੇ ਮਹਾਰਾਜ ਇਹ ਤਾਂ ਚੜ੍ਹਾਈ ਕਰ ਗਏ। ਸੋ ਇਸ ਤਰ੍ਹਾਂ ਦੇ ਨਾਲ ਭਾਈ ਦਿਆ ਸਿੰਘ ਜੀ ਆਪ ਨੂੰ ਆਵਾਜ਼ ਦੇ ਦਿੱਤੀ, ਮਹਾਰਾਜ ਦੇ ਚਰਨਾਂ ਚ ਆ ਗਏ, ਹਾਜ਼ਰ ਹੋ ਗਏ। ਮਹਾਰਾਜ ਕਹਿਣ ਲੱਗੇ, ਭਾਈ ਦਿਆ ਸਿੰਘ ਆ ਇੱਕੋ ਜਿਹੀ ਆਪਣੀ ਉਮਰ ਤੇ ਜਦ ਮੈਨੂੰ ਲੋੜ ਪਈ ਹੈ ਤੂੰ ਸਭ ਤੋਂ ਪਹਿਲਾਂ ਆਇਆ, ਜੇ ਮੈਨੂੰ ਸੀਸ ਦੀ ਲੋੜ ਪਈ ਪਿਆਰਿਆ ਤਾਂ ਮੇਰੀ ਇੱਕ ਆਵਾਜ਼ ਸੁਣੀ ਪੂਰੀ, ਉਸੇ ਵੇਲੇ ਤੂੰ ਉੱਠ ਕੇ ਆ ਗਿਆ। ਜਿੱਥੇ ਵੀ ਮੈਨੂੰ ਲੋੜ ਪੈਂਦੀ ਸੀ ਮੈਂ ਤੈਨੂੰ ਭੇਜਦਾ ਸੀ, ਇੰਨਾ ਪਿਆਰ ਆਪਾਂ ਦਾ, ਤੂੰ ਜਾਣ ਵੇਲੇ ਇੰਨੀ ਛੇਤੀ ਤੋੜ ਗਿਆ। ਕਹਿਣ ਲੱਗਿਆ, ਪਾਤਸ਼ਾਹ ਆਪ ਦਾ ਹੁਕਮ ਐਸਾ ਆ ਗਿਆ ਸੀ, ਕਿੱਥੋਂ ਮੁੜਿਆ। ਕਹਿਣ ਲੱਗੇ, ਮਹਾਰਾਜ ਮੈਂ ਧਰਮ ਖੰਡ ਲੰਘ ਗਿਆ ਸੀ, ਗਿਆਨ ਖੰਡ ਵੀ ਲੰਘ ਗਿਆ ਸੀ, ਸ਼ਰਮ ਖੰਡ ਵੀ ਲੰਘ ਗਿਆ ਸੀ ਤੇ ਕਰਮ ਖੰਡ ਲੰਘ ਕੇ ਜਦ ਮੈਂ ਸੱਚਖੰਡ ਦੀ ਡਿਉੜੀ ਚ ਪਹੁੰਚਿਆ ਉੱਥੇ ਆਪ ਦਾ ਹੁਕਮ ਪਹੁੰਚਿਆ, ਕਿਉਂਕਿ ਗੁਰਸਿੱਖ ਸੱਚ ਕਰਮਖੰਡ ਦੇ ਵਿੱਚ ਭਗਤਾਂ ਦਾ ਵਾਸਾ ਹੋਇਆ ਕਰਦਾ, ਧਰੂ ਵਗੈਰਾ ਪ੍ਰਹਲਾਦ ਵਗੈਰਾ ਸਭ ਕਰਮਖੰਡ ਚ ਨੇ। ਜਿਹੜੇ ਬ੍ਰਹਮ ਗਿਆਨੀ ਮਹਾਂਪੁਰਸ਼ ਹੁੰਦੇ ਨੇ ਉਹ ਸੱਚਖੰਡ ਚ ਵਾਸ ਹੁੰਦਾ, ਪਰਮੇਸ਼ਵਰ ਦਾ ਰੂਪ ਬਣ ਜਾਂਦੇ ਨੇ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਚੰਗਾ ਸਾਨੂੰ ਵੀ ਬੜੀ ਦੇਰ ਹੋ ਗਈ ਨਾਟਕ ਕਰਦਿਆਂ ਨੂੰ, ਤੇ ਅਸੀਂ ਮਾਛੀ ਵਾਲੇ ਆ ਕੇ ਇੱਕ ਅਕਾਲ ਪੁਰਖ ਨੂੰ ਸੁਨੇਹਾ ਦਿੱਤਾ ਸੀ, ਤੇ ਹੁਣ ਤੂੰ ਜਾ ਸਾਡਾ ਸੁਨੇਹਾ ਲੈ ਜਾ ਉਹਨਾਂ ਦੇ ਕੋਲ।
ਪਾਲਣਾ
ਸਾਡੀਆਂ ਖੁਸ਼ੀਆਂ ਤੂੰ ਤੁਸੀਂ ਜਾ ਸਕਦੇ ਆਹ ਸੰਦੇਸ਼ਾ ਸਾਡਾ ਅਕਾਲ ਪੁਰਖ ਨੂੰ ਦੇ ਰਹੇ ਭਾਈ ਦਿਆ ਸਿੰਘ ਜਾਂਦੇ ਨੇ ਆਸਣ ਵਿਛਾਇਆ ਸਾਰੀ ਸੰਗਤ ਸਾਰੇ ਸਿੰਘ ਆਲੇ ਦੁਆਲੇ ਖੜੇ ਨੇ ਚਾਦਰ ਲੈ ਲਈ ਲੈਣ ਤੋਂ ਬਾਅਦ ਚੇਤਨ ਕਲਾ ਜਿਹੜੀ ਆ ਨਿਕਲ ਗਈ ਤੇ ਆਹ ਸਰੀਰ ਉੱਥੇ ਪਿਆ ਰਹਿ ਗਿਆ ਕਿਉਂਕਿ ਜੋ ਗੁਰਮੁਖ ਹੁੰਦਾ ਹੈ ਉਹਦੇ ਬਾਰੇ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕਰਿਆ
ਆਵੇ ਜਾਏ ਨਸੰਗ ਗੁਰਮੁਖ ਪਿਆਰਾ
ਭਾਈ ਦਿਆ ਸਿੰਘ ਜੀ ਇਹ ਸੰਸਾਰ ਸਫ਼ਰ ਤੋਂ ਅਲੋਪ ਹੋ ਗਏ ਤੇ ਦੀਵਾਲੀ ਨੇੜੇ ਆ ਗਈ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਸ਼ਸਤਰ ਸਾਫ ਕਰਕੇ ਪਲੰਘੇ ਦੇ ਉੱਤੇ ਸਜਾ ਦਿੱਤੇ ਉਹਨਾਂ ਦੇ ਵਿੱਚ ਦੋ ਕਟਾਰਾਂ ਕਿਸੇ ਪ੍ਰੇਮੀ ਨੇ ਬੜੀਆਂ ਹੀ ਸਖ਼ਤ ਕਿਸਮ ਦੀਆਂ ਲਿਆ ਕੇ ਮੱਥਾ ਟੇਕਿਆ ਉਹ ਵੀ ਉੱਥੇ ਹੀ ਸਜਾਈਆਂ ਹੋਈਆਂ ਸੀ ਧਨਸ਼ ਵੀ ਉੱਥੇ ਹੀ ਪਿਆ ਸੀ ਤੇ ਇਸ ਤਰ੍ਹਾਂ ਆਪਦੇ ਨੇੜੇ ਦੋ ਪਠਾਨ ਰਹਿੰਦੇ ਸੀ ਜਸੂਸ ਸੀਗੇ ਉਹ ਭੇਜੇ ਹੋਏ ਇਤਿਹਾਸ ਤਾਂ ਇਹ ਕਹਿੰਦਾ ਕਿ ਉਹ ਇਹਨਾਂ ਨੂੰ ਨਵਾਬਾਂ ਨੂੰ ਨਾ ਦਿਓ ਕਿਉਂਕਿ ਨਵਾਬ ਜਿਹੜੇ ਨੇ ਉਹਨਾਂ ਦੇ ਸਿੱਤੇ ਫੇਰ ਵੀ ਡਰ ਸੀ ਬਹਾਦਰ ਸ਼ਾਹ ਆਪ ਹੀ ਚਾਹੁੰਦਾ ਸੀ ਵੀ ਜੇ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਦਿੱਤਾ ਜਾਵੇ ਤਾਂ ਮੇਰਾ ਫਿਕਰ ਹਟ ਜਾਏਗਾ ਭਾਵੇਂ ਉਹਨਾਂ ਨੇ ਇਹਨੂੰ ਰਾਜ ਦਵਾਇਆ ਸੀ ਖਿਆਲ ਨੇ ਆਪਣੇ ਆਪਣੇ ਸੋ ਉਹ ਪਠਾਣਾ ਨੇ ਇੱਕ ਦਿਨ ਮੌਕਾ ਦੇ ਕੇ ਗੁਰੂ ਮਹਾਰਾਜ ਦੇ ਜੋ ਪਹਿਰੇ ਤੇ ਬੈਠਾ ਸੀਗਾ ਉਹ ਸਿੰਘ ਕੁਛ ਨੀਂਦਰਾ ਹੋਣ ਕਰਕੇ ਉਂਘ ਰਿਹਾ ਸੀਗਾ ਉਹਨਾਂ ਨੇ ਮੌਕਾ ਦੇਖਿਆ ਮੌਕਾ ਦੇਖਦੀ ਸਾਰ ਭਾਈ ਲੱਖਾ ਸਿੰਘ ਅੱਗੇ ਬੈਠਾ ਸੀ ਤੇ ਇੱਕ ਮਹਾਤਮਾ ਆਤਮਦਾਸ ਗੁਰੂ ਮਹਾਰਾਜ ਦੇ ਟੈਂਟ ਦੇ ਨਾਲ ਸਮਾਧੀ ਵਿੱਚ ਬੈਠੇ ਸੀ ਉਹਨਾਂ ਦੇ ਪਿਛਲੇ ਪਾਸੇ ਟੈਂਟ ਦੇ ਇੱਕ ਸਿੱਖ ਪਹਿਰਾ ਦੇ ਰਿਹਾ ਸੀ। ਇਹ ਮਲਕੜੇ ਜਿਹੇ ਦੋਵੇਂ ਆਏ, ਦੇਖਿਆ ਵੀ ਸਿੰਘ ਸੁੱਤਾ ਪਿਆ, ਪਹਿਰੇਦਾਰ ਅੱਖਾਂ ਨੀਚੀ ਬੈਠਾ ਹੈ, ਅੰਦਰ ਵੜ ਗਏ ਤੇ ਮਹਾਰਾਜ ਅਜੇ ਬਰਾਜੇ ਹੀ ਸੀ, ਥੋੜੀ ਦੇਰ ਹੋਈ ਸੀ। ਉਸੇ ਵੇਲੇ ਜਿਹੜੇ ਪਲੰਘੇ ਦੇ ਉੱਤੇ ਪਈਆਂ ਸੀ ਸਜਾਈਆਂ ਹੋਈਆਂ ਕਤਾਰਾਂ, ਉਸ ਵੇਲੇ ਚੱਕ ਕੇ ਉਹਨਾਂ ਨੇ ਗੁਰੂ ਮਹਾਰਾਜ ਦੀ ਬੱਖੀ ਚ ਇੱਕ ਦਾ ਵਾਰ ਪੂਰੇ ਜ਼ੋਰ ਨਾਲ ਕਰ ਦਿੱਤਾ। ਮਹਾਰਾਜ ਦਾ ਸ੍ਰੀ ਸਾਹਿਬ ਕੋਲ ਸੀ, ਇਕਦਮ ਉੱਠੇ, ਜਿਹਨੇ ਵਾਰ ਕਰਿਆ ਸੀ ਉਹਨੂੰ ਉੱਥੇ ਹੀ ਚਟਕਾ ਦਿੱਤਾ। ਉਹਦੇ ਬਾਅਦ ਜਿਹੜਾ ਦੂਸਰਾ ਸੀ ਨੱਠ ਗਿਆ, ਨੱਠੇ ਜਾਂਦੇ ਨੂੰ ਸਿੰਘਾਂ ਨੇ ਘੇਰ ਲਿਆ। ਜਿਸ ਵਕਤ ਆਵਾਜ਼ ਆਈ ਤਾਂ ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਇਹਨੂੰ ਕਾਹਨੂੰ ਮਾਰਤਾ, ਇਹ ਤਾਂ ਮਰਿਆ ਹੀ ਪਿਆ ਸੀ ਪਹਿਲੇ। ਰੱਬ ਜੀ ਕਹਿਓ ਪ੍ਰਥਮ ਹੀ ਮਰਿਓ, ਕਾਏ ਖੜਗ ਪ੍ਰਹਾਰਨ ਕਰੇ, ਕੀ ਲੋੜ ਸੀ ਇਹਨੂੰ ਮਾਰਨ ਦੀ। ਫਿਰ ਵੀ ਐਸੀ ਬਚਨ ਚ ਐਸੀ ਬਾਤ ਨਹੀਂ ਗੁਰੂ ਮਹਾਰਾਜ ਕਰੇ। ਉਸ ਵੇਲੇ ਬਹੁਤ ਦਲਗੀਰੀ ਫੈਲ ਗਈ ਸਾਰੇ ਜਿੰਨੇ ਸਿੰਘ ਨਾਲ ਸੀ, ਕਿਸੇ ਦਾ ਜੀ ਨਹੀਂ ਲੱਗਦਾ, ਖੂਨ ਜਾ ਰਿਹਾ ਮੱਖੀ ਤੋਂ। ਬਹਾਦਰ ਸ਼ਾਹ ਨੂੰ ਪਤਾ ਲੱਗਿਆ ਤੇ ਉਸ ਨੇ ਅੰਗਰੇਜ਼ ਡਾਕਟਰ ਭੇਜਿਆ। ਉਸ ਅੰਗਰੇਜ਼ ਡਾਕਟਰ ਨੇ ਥੋੜੇ ਦਿਨ ਰਹਿ ਕੇ ਇਲਾਜ ਕੀਤਾ, ਇਲਾਜ ਕਰਨ ਦੇ ਨਾਲ ਜ਼ਖਮ ਸਿਉਂ ਦਿੱਤੇ ਤੇ ਜ਼ਖਮ ਉੱਪਰੋਂ ਭਰ ਗਏ, ਠੀਕ ਹੋਣ ਲੱਗ ਗਏ। ਜਦੋਂ ਦੇਖਿਆ ਵੀ ਜ਼ਖਮ ਸੁੱਕ ਗਏ, ਉਸ ਵੇਲੇ ਮਹਾਰਾਜ ਜੀ ਨੇ ਉਸ ਨੂੰ ਅੰਗਰੇਜ਼ ਨੂੰ ਸਰੋਪਾ ਦਿੱਤਾ, ਸਰੋਪਾ ਦੇ ਕੇ ਵਿਦਾ ਕਰ ਦਿੱਤਾ ਵੀ ਹੁਣ ਅਸੀਂ ਠੀਕ ਹਾਂ। ਇਹਨਾਂ ਨੂੰ ਥੋੜੇ ਦਿਨਾਂ ਤੇ ਬਾਅਦ ਦੀਵਾਲੀ ਸੀ ਤੇ ਭਾਈ ਦਿਆਲ ਸਿੰਘ ਹੋਣੀ ਸਰੀਰ ਛੱਡ ਚੁੱਕੇ ਸੀ ਤੇ ਉਸ ਵੇਲੇ ਮਹਾਰਾਜ ਜੀ ਨੇ ਸ਼ਸਤਰ ਸਾਰੇ ਸਾਫ਼ ਕਰਕੇ ਰੱਖੇ ਹੋਏ ਸੀਗੇ ਤੇ ਉਹਦੇ ਵਿੱਚ ਦੋ ਕਮਾਣਾ ਕਿਸੇ ਨੇ ਲਿਆ ਕੇ ਭੇਟਾ ਕਰੀਆਂ ਜੋ ਬਹੁਤ ਸਖ਼ਤ ਸੀਗੀਆਂ, ਉਹਨਾਂ ਦਾ ਚੇਲਾ ਨਹੀਂ ਸੀ ਚੜ੍ਹਦਾ। ਉਸ ਵੇਲੇ ਆਪਣੇ ਬਹਾਦਰ ਸ਼ਾਹ ਬਾਦਸ਼ਾਹ ਵੱਲੋਂ ਭੇਜੇ ਹੋਏ ਦੋ ਅਮਰਾਵ ਜਿਹੜੇ ਗੁਰੂ ਮਹਾਰਾਜ ਦੀ ਜ਼ਖਮ ਦੀ ਖਬਰ ਲੈਣ ਆਏ ਸੀ, ਕਹਿਣ ਲੱਗੇ ਖੜੇ ਨੇ, ਕਹਿੰਦੇ ਵੀ ਦੇਖੋ ਆਹ ਧਨੁਸ਼ ਹੈ ਜਿਹੜਾ, ਇਹ ਕਿਸੇ ਤੋਂ ਇਹਦਾ ਚੇਲਾ ਨਹੀਂ ਚੜ ਸਕਦਾ, ਇੰਨਾ ਸਖ਼ਤ ਹੈ। ਦੂਸਰਾ ਕਹਿਣ ਲੱਗਿਆ, ਕਹਿੰਦਾ ਵੀ ਇਹ ਜਿਹੜੇ ਵੱਡੇ ਆਦਮੀ ਹੁੰਦੇ ਨੇ ਨਾ, ਇਹ ਇਹੋ ਜਿਹੇ ਸ਼ਸਤਰ ਵੀ ਰੱਖ ਲੈਂਦੇ ਨੇ ਵੀ ਜਿਹੜੇ ਵਰਤੋਂ ਚ ਤਾਂ ਆ ਨਹੀਂ ਸਕਦੇ ਲੇਕਿਨ ਕੇਵਲ ਨੁਮਾਇਸ਼ ਵਾਸਤੇ ਹੁੰਦੇ। ਗੁਰਸਿੱਖ ਜਿਹੜਾ ਪਹਿਰੇ ਤੇ ਖੜਾ ਸੀ ਕਹਿੰਦਾ ਅਮਰਾਓ ਸਾਹਿਬ ਐਸੀ ਬਾਤ ਨਹੀਂ, ਗੁਰੂ ਮਹਾਰਾਜ ਚਲਾ ਸਕਦੇ ਨੇ ਇਹਨਾਂ ਨੂੰ, ਕੋਈ ਔਖੀ ਬਾਤ ਨਹੀਂ। ਗੁਰੂ ਮਹਾਰਾਜ ਨੂੰ ਕਿਹਾ ਉਹਨਾਂ ਨੇ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਤੇ ਉਸ ਵੇਲੇ ਆਪ ਨੇ ਕਮਾਣ ਮੰਗਾ ਲਈ ਤੇ ਬਾਣ ਉਹਦੇ ਉੱਤੇ ਚਾੜ ਲਿਆ। ਸਖ਼ਤ ਸੀ ਬਹੁਤ ਜ਼ਿਆਦਾ, ਪੂਰੇ ਜ਼ੋਰ ਨਾਲ ਖਿੱਚਦੀ ਖਿੱਚਦੀ ਸਾਰ ਬਾਣ ਤਾਂ ਚੱਲ ਗਿਆ ਤੇ ਜਦੋਂ ਖਿੱਚੀ ਉਸ ਵੇਲੇ ਜਿੰਨੇ ਤੋਪੇ ਸੀ ਤੜਕ ਕਰਕੇ ਟੁੱਟ ਗਏ ਸਾਰੇ, ਖੂਨ ਜਾਣਾ ਸ਼ੁਰੂ ਹੋ ਗਿਆ ਤੇ ਮਹਾਰਾਜ ਉਸੇ ਵੇਲੇ ਹਫੜਾ ਦਫੜੀ ਪੈ ਗਈ ਵੀ ਕੀ ਕੀਤਾ ਜਾਵੇ। ਨੇੜੇ ਡਾਕਟਰ ਕੋਈ ਕੋਈ ਹਕੀਮ ਨੇੜੇ ਨਾ, ਜਿਹੜਾ ਫਰੰਗੀ ਸੀ ਉਹ ਜਾ ਚੁੱਕਿਆ ਸੀ ਬਹੁਤ ਦੂਰ। ਉਸ ਵੇਲੇ ਮਹਾਰਾਜ ਕਹਿਣ ਲੱਗੇ ਪਿਆਰਿਓ ਕਿਉਂ ਤੁਸੀਂ ਨੱਠ ਭੱਜ ਕਰਦੇ, ਹੁਣ ਤਾਂ ਸਾਡਾ ਸਮਾਂ ਆ ਗਿਆ। ਇਹ 16ਵਾਂ ਦਿਨ ਸੀਗਾ ਭਾਈ ਦਿਆਲ ਸਿੰਘ ਤੇ ਬਾਅਦ, ਉਹ 16 ਦਿਨ ਪਹਿਲਾਂ ਗਏ ਨੇ, ਮਹਾਰਾਜ ਜੀ 16 ਦਿਨ ਬਾਅਦ ਵਿੱਚ ਗਏ ਨੇ। ਸੋ ਉਸ ਵੇਲੇ ਬਹੁਤ ਸੰਗਤਾਂ ਦੇ ਅੰਦਰ ਵਿਰਾਗ ਛਾ ਗਿਆ ਤਾਂ ਮਹਾਰਾਜ ਕਹਿਣ ਲੱਗੇ ਪ੍ਰੇਮੀਓ ਵਿਰਾਗ ਕਿਸ ਗੱਲ ਦਾ ਕਰਦੇ, ਜਿਸ ਨੇ ਸਰੀਰ ਧਾਰਿਆ ਉਸਨੇ ਜਾਣਾ ਹੀ ਜਾਣਾ, ਸਰੀਰ ਧਾਰ ਕੇ ਸੰਸਾਰ ਦੇ ਉੱਤੇ ਅੱਜ ਤੱਕ ਨਹੀਂ ਕੋਈ ਰਿਹਾ।
ਕਿੱਥੇ ਰਿਹਾ ਨਾ ਜਗਤ
ਤਾਂ ਜਾਣਾ ਹੀ ਹੈ ਸੰਸਾਰ ਦੇ ਉੱਤੋਂ। ਉਸ ਵੇਲੇ ਕਿਸੇ ਵਿੱਚ ਬੋਲਣ ਦੀ ਸ਼ਕਤੀ ਨਹੀਂ, ਕਿਉਂਕਿ ਪਤਾ ਲੱਗ ਗਿਆ ਕਿ ਮਹਾਰਾਜ ਹੁਣ ਖੇਡ ਵਰਤਾਉਣ ਵਾਲੇ ਨੇ। ਗੁਰਸਿੱਖ ਉੱਠਿਆ, ਉੱਠ ਕੇ ਮਹਾਰਾਜ ਦੇ ਚਰਨਾਂ ਚ ਬੇਨਤੀ ਕਰੀ, ਪੜੋ ਪਿਆਰ ਨਾਲ।
ਤੇਰਾ ਦੇਸ਼ ਤੇਰਾ
ਗੁਰੂ ਦਸ਼ਮੇਸ਼ ਪਿਤਾ ਦੇ ਚਿਹਰੇ ਵੱਲ, ਪਵਿੱਤਰ ਮੁਖੜੇ ਵੱਲ ਸਾਰੇ ਦੇਖ ਰਹੇ ਵੀ ਹੈ ਸੱਚਮੁੱਚ ਲੋਪ ਹੋ ਜਾਣਗੇ। ਉਸ ਵੇਲੇ ਇੱਕ ਥੋਂ ਰਿਹਾ ਨਾ ਗਿਆ ਤੇ ਉਸਨੇ ਆਪਣੇ ਹਿਰਦੇ ਦੀ ਭਾਵਨਾ ਪ੍ਰਗਟ ਕੀਤੀ। ਚਾਹਤ ਕਰਕੇ ਧੀਰਜ ਦਿੱਤੀ, ਸਾਧ ਸਿੰਘ ਜੀ ਵਿਰਾਗ ਨਾ ਕਰੋ, ਦੇਖੋ ਸੰਸਾਰ ਤੇ ਕਿਸੇ ਨੇ ਰਹਿਣਾ ਨਹੀਂ। ਵੱਡੇ ਵੱਡੇ ਅਵਤਾਰ ਆਏ, ਸ੍ਰੀ ਰਾਮ ਚੰਦਰ ਆਏ, ਕ੍ਰਿਸ਼ਨ ਮਹਾਰਾਜ ਆਏ, ਸ਼ਿਵ ਜੀ ਆਏ, ਜਿਹਦੀ ਉਮਰ 16 ਕਰੋੜ ਖਰਬ ਸਾਲ ਦੀ ਹੈ, ਵਰਮਾ ਦੀ ਉਮਰ 16 ਲੱਖ ਖਰਬ ਸਾਲ ਦੀ ਹੈ, ਉਹ ਵੀ ਸੰਸਾਰ ਤੋਂ ਚਲੇ ਗਏ। ਦੇਹ ਧਾਰ ਕੇ ਤਾਂ ਕਿਸੇ ਨੇ ਰਹਿਣਾ ਨਹੀਂ, ਪਰ ਇੱਕ ਅਸੀਂ ਵਚਨ ਕਰਦੇ ਹਾਂ ਕਿ ਗੁਰੂ ਨਹੀਂ ਜਾਇਆ ਕਰਦਾ, ਸਤਿਗੁਰ ਜਾਗਦਾ ਹੈ। ਦੇ ਗੁਰੂ ਪਰਮੇਸ਼ਰ ਇੱਕ ਹੋਇਆ ਕਰਦਾ, ਸਮੁੰਦਰ ਬਰੋਲ ਸਰੀਰ ਅਮ ਦੇਖਿਆ, ਇੱਕ ਬਸ ਤੋਂ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਜਣਾ। ਉਹ ਪਰਮੇਸ਼ਰ ਦਾ ਰੂਪ ਹੁੰਦਾ ਗੁਰੂ, ਗੁਰੂ ਵੱਖਰਾ ਨਹੀਂ ਹੁੰਦਾ, ਵਾਹਿਗੁਰੂ ਨਹੀਂ ਜਾਂਦਾ, ਗੁਰੂ ਨਹੀਂ ਜਾਂਦਾ, ਸਾਰੇ ਇੱਕੋ ਜੋਤ ਪਰਿਪੂਰਨ ਹੈ, ਪਸਰੀ ਹੋਈ ਹੈ। ਜੋਤ ਨਾਲ ਤੁਸੀਂ ਰਲ ਜਾਓ, ਪਰਮੇਸ਼ਰ ਦੀ ਜੋਤ ਤੁਹਾਡੇ ਅੰਦਰ ਵੀ ਹੈ, ਬਾਹਰ ਵੀ ਹੈ। ਮੰਤਰ ਵਾਹਿਗੁਰੂ ਹੈ, ਵਾਹਿਗੁਰੂ ਵਾਹਿਗੁਰੂ ਕਹਿ ਕੇ ਉਸ ਜੋਤ ਨਾਲ ਰਲ ਜਾਓ ਤੇ ਚਿੱਤ ਉਹਦੇ ਵਿੱਚ ਰੱਖੋ ਪਰਮੇਸ਼ਰ, ਜੋ ਸੱਚ ਚਿੱਤ ਆਨੰਦ ਤੇ ਪਿਆਰ ਕਰਨ ਵਾਲਾ। ਉਹ ਤਾਂ ਵਿਛੜਦਾ ਹੀ ਨਹੀਂ ਜਿਹੜਾ ਅੰਦਰ ਹੈ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਉਹਦਾ ਵਿਛੋੜਾ ਕਿਸ ਤਰ੍ਹਾਂ ਹੋਏਗਾ। ਤੁਸੀਂ ਉਸ ਜੋਤ ਦਾ ਜਾਪ ਕਰੋ, ਹੋਰ ਗੱਲਾਂ ਛੱਡੋ ਸਾਰੀਆਂ।
ਜਪੋ ਖਾਲਸਾ
ਤੱਕ ਨਹੀਂ ਰਹਿੰਦਾ ਇਹਦਾ ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰਸ ਜਾਨ ਪੰਜਾਂ ਤੱਤਾਂ ਦੀ ਮਸ਼ੀਨ ਹੈ ਸਤਿਗੁਰੂ ਤਾਂ ਇਹਦੇ ਵਿੱਚ ਹੈ ਸਤਿਗੁਰ ਜਾਗਤਾ ਹੈ ਜੋ ਜਨਮ ਮਰਨ ਤੋਂ ਮੈਂ ਨਾ ਹੀ ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰ ਸਿਓ ਲੈਣ ਸਤਿਗੁਰੂ ਨਹੀਂ ਜਾਂਦਾ ਖਾਲਸਾ ਇੱਕ ਪੂਰਨ ਆਦਰਸ਼ ਅਸੀਂ ਕਾਇਮ ਕਰਦਾ ਪੂਰਨ ਬ੍ਰਹਮ ਗਿਆਨੀ ਜਿਸ ਨੂੰ ਕਹਿੰਦੇ ਨੇ ਉਹ ਆਦਰਸ਼ 200 ਸਾਲ ਦੇ ਵਿੱਚ ਧਰਤੀ ਤੇ ਲਿਆ ਦਿੱਤਾ ਇਹ ਅਤ ਸੁੰਦਰ ਮਨੁੱਖ ਹੈ ਪੂਰਨ ਮਨੁੱਖ ਸੋ ਪੂਰਨ ਜੋਤ ਸ਼ਬਦ ਦੇ ਅੰਦਰ ਸਾਰੇ ਪਰਿਪੂਰਨ ਹੈ ਸੰਸਾਰ ਨਾਲ ਵਰਤੋਂ ਵਿਰਾਗ ਦੀ ਵਰਤੋਂ ਕਰੋ ਮੁੱਖ ਜਿਹੜਾ ਜੀਵਨ ਹੈ ਉਹ ਭਗਤੀ ਦਾ ਬਿਤਾਓ ਤੇ ਪਾਣੇ ਵਿੱਚ ਸਦੀਵ ਰਾਜੀ ਰਹਿ ਕੇ ਗਿਆਨ ਜਿਹੜਾ ਹੈ ਉਹ ਨੇਚੇ ਵਿੱਚ ਲਿਆਓ ਇੱਥੇ ਨਾ ਕੋਈ ਮਰਦਾ ਨਾ ਕੋਈ ਜਾਂਦਾ ਬਾਕੀ ਜਿਹੜਾ ਮੇਰਾ ਤੁਸੀਂ ਰੂਪ ਦੇਖਣਾ ਚਾਹੁੰਦੇ ਹੋ ਜਿਹੜਾ ਇਸ ਪਦਵੀ ਤੇ ਪਹੁੰਚ ਗਿਆ ਆਤਮ ਰਸ ਜੇ ਜਾਣੀ ਸੋਹੈ ਖਾਲਸ ਦੇ ਬ੍ਰਹਮ ਹੈ ਮੋਹ ਹੈ ਤਾਸ ਮੈਂ ਰੰਚਕ ਨਾਈ ਪੇ ਉਹ ਖਾਲਸੇ ਦੀ ਪਦਵੀ ਤੇ ਪਹੁੰਚ ਜਾਂਦਾ ਬ੍ਰਹਮ ਗਿਆਨ ਦੀ ਪਦਵੀ ਤੇ ਸਾਧੂ ਦੀ ਸੰਤ ਦੀ ਪਦਵੀ ਤੇ ਕਹਿੰਦੇ ਉਹ ਮੇਰਾ ਰੂਪ ਹੋਇਆ ਕਰਦਾ ਇਸ ਤਰ੍ਹਾਂ ਨਾਲ ਪ੍ਰਮਾਣ ਕਰ
ਮੇਰਾ
ਬੰਦਗੀ ਕਰਨ ਵਾਲਾ ਨਾਮ ਜਪਣ ਵਾਲਾ ਜਿਹਦੀ ਸੁਰਤੀ ਪਰਿਪੂਰਨ ਜੋਤ ਨਾਲ ਜੁੜੀ ਹੋਈ ਹੈ ਕਹਿੰਦੇ ਉਹ ਪਿਆਰੇ ਉਹ ਖਾਲਸਾ ਹੈ ਮੈਂ ਉਹਦੇ ਨਾਲ ਸਦਾ ਹੀ ਜੁੜਿਆ ਰਹਾਂਗਾ ਉਹ ਮੇਰਾ ਹੀ ਹੈ ਖਾਲਸੇ ਕਿਉਂ ਸਰਸਾ ਸੰਗਾ ਨਾਲ ਹੀ ਰਹਾਂਗਾ ਮੇਰਾ ਤੇਜ ਖਾਲਸੇ ਵਿੱਚ ਵਰਤੇਗਾ ਜਦੋਂ ਤੱਕ ਇਹ ਪਾਰ ਬ੍ਰਹਮ ਨਾਲ ਜੁੜਿਆ ਰਿਹਾ ਤੇ ਮਨ ਦੀ ਮਤ ਨਾ ਕਰੀ ਭਰਮਾਂ ਚ ਨਾ ਪਿਆ ਭੇਖਾਂ ਚ ਨਾ ਪਿਆ ਜਦੋਂ ਇਹ ਛੱਡ ਦੇਵੇਗਾ ਆਤਮ ਸੋਝੀ ਇਹ ਤੋਂ ਦੂਰ ਹੋ ਜਾਏਗੀ ਇਹਦਾ ਸਬੰਧ ਆਟੋਮੈਟਿਕਲੀ ਮੇਰੇ ਨਾਲ ਟੁੱਟ ਜਾਏਗਾ ਕਨੈਕਸ਼ਨ ਟੁੱਟ ਜਾਏਗਾ ਜਦ ਤੱਕ ਜੁੜਿਆ ਰਹੇਗਾ ਮੈਂ ਇਹਦੇ ਵਿੱਚ ਵਰਤਾਂਗਾ ਜਦੋਂ ਅੰਦਰੋਂ ਹੋਰ ਹੋਜੂ ਬਾਹਰੋਂ ਹੋਰ ਹੋ ਜਾਏਗਾ ਅਕਾਲ ਪੁਰਖ ਨੂੰ ਛੱਡ ਦੇਵੇਗਾ ਤੇ ਆਸਾਂ ਵਹਿਮਾਂ ਪਰਮਾਂ ਚ ਪੈ ਜਾਏਗਾ ਫਿਰ ਮੇਰੀ ਜੋਤ ਨਾਲੋਂ ਇਹਦਾ ਸਬੰਧ ਟੁੱਟ ਕੇ ਫਿਰ ਇਹਦਾ ਤੇਜ ਛੀਨ ਹੋ ਜਾਏਗਾ ਪ੍ਰਤਾਪ ਨਹੀਂ ਰਹੇਗਾ ਤੇ ਜੋ ਖਾਲਸਾ ਹੈ ਜੁੜਿਆ ਹੋਇਆ ਪਾਰਬ੍ਰਹਮ ਪਰਮੇਸ਼ਰ ਨਾਲ ਪਰਮਾਂ ਤੋਂ ਪੇਖਾਂ ਤੋਂ ਨਿਆਰਾ ਨਸ਼ਿਆਂ ਤੋਂ ਨਿਆਰਾ ਮਾੜੀਆਂ ਚੀਜ਼ਾਂ ਖਾਣ ਤੋਂ ਨਿਆਰਾ ਹੈ ਉਹ ਮੇਰੇ ਨਾਲ ਜੁੜਿਆ ਹੋਇਆ ਤੇ ਉਹਦੇ ਵਿੱਚ ਮੇਰਾ ਤੇਜ ਵਰਤੇਗਾ ਦਿੱਤਾ ਖਾਲਸਾ ਤੈਨੂੰ ਤੇਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜਬ ਲਗ ਰਹੇ ਖਾਲਸਾ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਹਨ ਕੀ ਪ੍ਰਤੀ ਜਦੋਂ ਇਹ ਭਰਮਾਂ ਚ ਪੈ ਜਾਏਗਾ ਪੇਖਾਂ ਚ ਪੈ ਜਾਏਗਾ ਪਰਮੇਸ਼ਰ ਨੂੰ ਛੱਡ ਦੇਵੇਗਾ ਤੇ ਨਾਮ ਨਾਲ ਉਹ ਟੁੱਟ ਜਾਏਗਾ ਨਾਮ ਦੀ ਰੌ ਜਦ ਇਹਦੇ ਅੰਦਰੋਂ ਖਤਮ ਹੋ ਕੇ ਖੁਸ਼ਕਾ ਹੋ ਜਾਏਗਾ ਇਹਦਾ ਤੇ ਮੇਰਾ ਕਨੈਕਸ਼ਨ ਉਸ ਵੇਲੇ ਆਟੋਮੈਟਿਕਲੀ ਟੁੱਟ ਜਾਏਗਾ ਆਤਮ ਰਸੀਆ ਹੋ ਕੇ ਜੱਗ ਵਿੱਚ ਵਰਤੇਗਾ ਪਰਮੇਸ਼ਰ ਨੂੰ ਪਰਿਪੂਰਨ ਸਮਝੇਗਾ ਕਿਸੇ ਨੂੰ ਬੈਰ ਹੀ ਨਹੀਂ ਸਮਝੇਗਾ ਸਾਰਿਆਂ ਨੂੰ ਪਰਮੇਸ਼ਰ ਦੀ ਜੋਤ ਸਮਝੇਗਾ ਪਿਆਰਿਓ ਉਹ ਮੇਰੇ ਵਿੱਚ ਰਹੇਗਾ ਮੈਂ ਉਹਦੇ ਵਿੱਚ ਰਹਾਂਗਾ ਜਦੋਂ ਇਹ ਚੀਜ਼ਾਂ ਤੋਂ ਮੂੰਹ ਮੋੜ ਲਏਗਾ ਪਿੱਠ ਦੇ ਦੇਗਾ ਮਨ ਦੀ ਮਤ ਧਾਰਨ ਕਰ ਲਏਗਾ ਉਸ ਵੇਲੇ ਮੈਂ ਇਹਦਾ ਵਿਸ਼ਵਾਸ ਨਹੀਂ ਕਰਨਾ ਜਦ ਤੱਕ ਤੁਸੀਂ ਇਸ ਰਹੋਗੇ ਆਤਮ ਰਸੀਏ ਰਹੋਗੇ ਸੰਸਾਰ ਤੁਹਾਡੀ ਸੇਵਾ ਕਰੇਗਾ ਐਸੇ ਖਾਲਸੇ ਨੂੰ ਦਿੱਤਾ ਹੋਇਆ ਇੱਥੇ ਵੀ ਫਲੇਗਾ ਤੇ ਦਰਗਾਹ ਵਿੱਚ ਵੀ ਫਲੇਗਾ ਇਸ ਤਰ੍ਹਾਂ ਫਰਮਾਨ ਕਰ ਦੇ।
ਸੇਵ ਕਰੀ ਨਹੀਂ ਕੀ ਪਾਪ ਤੋਂ ਕਿਸੇ ਖਾਸ ਨਦੀ ਕੋ
ਤਨ ਵੀ ਤੇ ਮੇਰਾ ਸਿਰ ਵੀ ਇਹਦੇ ਵਾਸਤੇ ਹੀ ਹੈ, ਮੇਰਾ ਸਰੀਰ ਵੀ ਇਹਦੇ ਵਾਸਤੇ ਹੈ ਤੇ ਇਸ ਕਰਕੇ ਐਸਾ ਆਦਰਸ਼ ਮੈਂ ਸੰਸਾਰ ਚ 200 ਸਾਲ ਦੇ ਵਿੱਚ ਅਕਾਲ ਪੁਰਖ ਦਾ ਹੁਕਮ ਬਜਾ ਕੇ ਕਾਇਮ ਕਰ ਦਿਆ। ਖਾਲਸਾ ਆਮ ਆਦਮੀ ਨਹੀਂ ਹੈ, ਖਾਲਸਾ ਸਾਰੇ ਸੰਸਾਰ ਦਾ ਰਾਜਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨ, ਇਹਨੂੰ ਰਾਜਾਂ ਦੀ ਲੋੜ ਨਹੀਂ ਹੈ। ਜਾਂ ਕਾ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ ਵੀ ਤਾਂ। ਬਾਬਾ ਵੀਰ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਾ ਰਹੇ ਨੇ, ਅਟਕ ਦਰਿਆ ਤੇ ਪਹੁੰਚ ਗਏ। ਬਹੁਤ ਕਾਲੀ ਹੈ, ਦਰਿਆ ਚੜਿਆ ਹੋਇਆ। ਬਾਬਾ ਜੀ ਜੇ ਹੁਣ ਨਾ ਗਏ ਤਾਂ ਫੌਜਾਂ ਨੂੰ ਹਾਰ ਹੋ ਜਾਏਗੀ, ਕਿਰਪਾ ਕਰੋ ਆਪ। ਖਾਲਸਾ ਸੀ ਦਰਿਆ ਦੇ ਕੋਲ ਆ ਗਏ, ਕਹਿੰਦੇ ਲੈ ਬਈ ਅਸੀਂ ਸੁਖਨੀ ਸਾਹਿਬ ਦਾ ਪਾਠ ਕਰਨਾ, ਓਨੀ ਦੇਰ ਤੂੰ ਰਾਹ ਦੇ ਦੇ। ਹਾਥੀ ਦੇ ਉੱਤੇ ਬੈਠੇ ਸੀ, ਦਰਿਆ ਚ ਵਾੜ ਲਿਆ, ਹੱਥ ਹੱਥ ਪਾਣੀ ਚੱਲ ਰਿਹਾ, ਬਾਕੀ ਥੱਲੇ ਉਤਰ ਗਿਆ ਸਾਹਿਬ, ਸਾਰੀ ਫੌਜ ਲੰਘਾ ਦਿੱਤੀ। ਉਹਦੇ ਬਾਅਦ ਜਦ ਇੱਕ ਅਸ਼ਟਪਦੀ ਰਹਿ ਗਈ, ਆਪਨੇ ਹਾਥੀ ਤੋਰ ਦਿੱਤਾ ਪਰਲੇ ਪਾਸੇ ਨੂੰ। ਇੱਧਰ ਇੱਕ ਕੰਪਨੀ ਨਾਸਤਕ ਬੰਦਿਆਂ ਦੀ ਬੈਠੀ ਸੀ, ਜਿਹੜੇ ਕਹਿੰਦੇ ਸੀ ਲੈ ਬਾਬੇ ਦੇ ਕਹੇ ਤੇ ਦਰਿਆ ਉਤਰ ਗਿਆ। ਉਹ ਦਰਿਆ ਵਿੱਚ ਇੱਧਰਲੇ ਕੰਢਿਓਂ ਬੜੇ ਬਾਬਾ ਜੀ ਪਰੇ ਨੂੰ ਚੱਲ ਪਏ। ਬਾਬਾ ਜੀ ਜਿਸ ਵਕਤ ਬਰੇਤੀ ਤੇ ਚਲੇ ਗਏ ਉੱਚੇ ਥਾਂ, ਓਡੀ ਓ ਵੱਡੀ ਛੱਲ ਆਈ, ਸਾਰੇ 80 ਬੰਦੇ ਰੁੜ ਗਏ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਿਆ, ਕਹਿੰਦਾ ਬਾਬਾ ਜੀ ਇੱਕ ਕੰਪਨੀ ਰੁੜ ਗਈ, ਕਹਿੰਦੇ ਭਾਈ ਬਲੀ ਲੈ ਲਈ ਇਹਨੇ ਖਵਾਜਾ ਕੇ। ਜਿੰਨੇ ਨਾਸਤਕ ਸੀਗੇ, ਬਚਨ ਚ ਵਿਸ਼ਵਾਸ ਨਹੀਂ ਸੀ ਇਹਨਾਂ ਨੂੰ, ਇਸ ਕਰਕੇ ਰੁੜ ਗਏ। ਮਹਾਰਾਜ ਕਹਿੰਦੇ ਜਿਹਦਾ ਕਿਹਾ ਦਰਗਾਹ ਚ ਚੱਲਦਾ, ਜਾਂ ਕਾ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ ਵੇ ਤਲੇ। ਬੇਅੰਤ ਮਸਾਲਾ ਨੇ ਗੁਰੂ ਘਰ ਚਾਹੇ ਸੀ। ਉਹ ਤਾਂ ਰਾਜਿਆਂ ਦਾ ਰਾਜਾ ਹੈ, ਜਿਸ ਨੂੰ ਬਖਸ਼ੇ ਸਿਫਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ, ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰੱਤੇ ਪਾਤਸ਼ਾਹ। ਕਹਿੰਦੇ ਪਿਆਰਿਓ ਤੁਹਾਨੂੰ ਖਾਲਸੇ ਨੂੰ ਤਾਂ ਸੰਸਾਰ ਦਾ ਸਰਦਾਰ ਬਣਾਇਆ, ਇਹਦੇ ਹੱਥ ਵਿੱਚ ਹੋਏਗੀ ਜੁਗਤ ਵੀ ਹੋਏਗੀ ਭੁਗਤ ਵੀ ਹੋਏਗੀ, ਰਿਧੀਆਂ ਸਿੱਧੀਆਂ ਇਹਦੀਆਂ ਮਿੰਨਤਾਂ ਕਰਦੀਆਂ ਫਿਰਨਗੀਆਂ, ਸਾਤੇ ਸੇਵਾ ਲੈ ਲੈ। ਐਂ ਥੋੜਾ ਵੀ ਭੇਗ ਧਾਰ ਲਿਆ ਤੇ ਖਾਲਸਾ ਲੈ ਲਿਆ ਨਾਂ ਦੇ ਪਿੱਛੇ, ਐ ਤਾਂ ਨਹੀਂ ਬਣਦਾ। ਬਰਮ ਗਿਆਨੀ ਲਿਖ ਲਿਆ, ਬਰਮ ਗਿਆਨੀ ਬਣ ਗਿਆ। ਜੇ ਐਂ ਬਣਨ ਲੱਗਣ ਤਾਂ ਫਿਰ ਤਾਂ ਰੱਬ ਦੇ ਦਰਗਾਹ ਦੇ ਵਿੱਚ ਥਾਂ ਹੀ ਨਾ ਰਹੇ ਕਿਤੇ ਬਰਮ ਗਿਆਨੀਆਂ ਨੂੰ, ਉਹ ਸਾਰਾ ਹੀ ਲਿਖ ਲੂ। ਸੋ ਇਸ ਤਰ੍ਹਾਂ ਮਹਾਰਾਜ ਨੇ ਸਮਝਾਇਆ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਦੇਖੋ ਇਹ ਸੰਸਾਰ ਇੱਕ ਖੇਲ ਹੈ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਗਲਾਈ, ਸਾਂਗਤ ਆਰ ਥਮਿਆ ਸਾਰਾ ਤਵ ਏਕੋ ਏਕ ਅੰਕਾਰ। ਪਹਿਲਾਂ ਵੀ ਵਾਹਿਗੁਰੂ ਸੀ, ਆ ਖੇਲ ਬਣਾਈ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ, ਖੇਲ ਅਖੇਲ ਖੇਲ ਅਨੰਤ ਕੋ ਫਿਰੇ, ਵਿਚਾਲੇ ਵਿਚਾਲੇ ਇੱਕ ਖੇਲ ਹੋ ਰਹੀ ਹੈ। ਸੋ ਇਹਦਾ ਤੁਸੀਂ ਇਸ ਤਰ੍ਹਾਂ ਦੇ ਨਾਲ ਨਾ ਸਮਝੋ, ਜਨਮ ਮਰਨ ਦੋਨੋ ਨਹੀਂ ਮੋਕੋ ਜਾਨੋ ਵੀਰ। ਇਹ ਖਾਲਸਾ ਜੀ, ਨਾ ਸਾਨੂੰ ਕੋਈ ਜਨਮ ਹੈ ਨਾ ਕੋਈ ਮਰਨਾ, ਅਸੀਂ ਤਾਂ ਇੱਕ ਕਿਰਿਆ ਕਰਨ ਵਾਸਤੇ ਮਾਇਆ ਦਾ ਸਰੀਰ ਧਾਰਨ ਕਰਿਆ ਸੀ ਤੁਹਾਡੇ ਕੋਲ ਆ ਕੇ, ਅੰਤ ਪੀਰ ਜਬ ਪਰੇਗੀ ਕਰੋ ਸਹਾਇਤਾ ਧੀਰ, ਜਿਹੜਾ ਮੇਰੇ ਨਾਲ ਜੁੜਿਆ ਰਹੇਗਾ ਜਦੋਂ ਤੇ ਭੀੜ ਪਏਗੀ ਮੈਂ ਸਹਾਇਤਾ ਕਰਾਂਗਾ, ਮੇਰਾ ਇਹ ਬਚਨ ਰਿਹਾ। ਪੰਥ ਖਾਲਸਾ ਖੇਤੀ ਮੇਰੀ ਕਰੋ ਸੰਭਾਲ ਮੈਂ ਤੇ ਸਕੇਲ। ਜੇ ਖਾਲਸਾ ਬਣ ਕੇ ਸ਼ਰਾਬਾਂ ਪੀਣ ਲੱਗ ਜੇ, ਭਾਈ ਭਾਈ ਨੂੰ ਮਾਰਨ ਲੱਗ ਜਾਵੇ, ਫੇਰ ਤਾਂ ਸਾਧ ਸਿੰਘ ਜੀ ਉਹ ਸਿੱਖੀ ਦੇ ਘੇਰੇ ਵਿੱਚ ਨਹੀਂ ਆਉਂਦਾ, ਐਵੇਂ ਬਣਿਆ ਫਿਰਦਾ ਸਿੱਖ। ਨਿੰਦਿਆ ਕਰੇ ਬਿਲਕੁਲ ਸਿੱਖ ਨਹੀਂ ਹੈ। ਜਿਹੜੇ ਸਿੱਖ ਦੇ ਮਨ ਵਿੱਚ ਗੁਰੂ ਦੇ ਸਿੱਖ ਦਾ ਪਿਆਰ ਹੀ ਨਹੀਂ ਹੈ ਉਹ ਕਾਹਦਾ ਸਿੱਖ ਹੈ? ਮਹਾਰਾਜ ਕਹਿੰਦੇ ਗੁਰੂ ਦੇ ਮਿੱਤਾ ਪਿਤਾ ਭਾਈਆਂ ਦਾ ਇੱਕੋ ਪਿਆਰ ਹੋਇਆ ਕਰਦਾ, ਗੁਰਸਿੱਖ ਨੂੰ ਗੁਰਸਿੱਖ ਦੇ ਕੇ ਖਿੜ ਜਾਂਦਾ। ਜੇ ਉਹਦੇ ਕੰਨ ਵਿੱਚ ਆਵਾਜ਼ ਪੈ ਜੇ ਨਾ ਵਾਹਿਗੁਰੂ ਕਿਸੇ ਦੇ ਮੁੱਖ ਤੋਂ, ਕਹਿੰਦੇ ਨਾਂ ਸੁਣ ਮਨ ਰਹਿਸੀ ਹੈ ਪਾਏ ਮੋਖ ਦੁਆਰ। ਮਨ ਖਿੜ ਜਾਂਦਾ ਜਿਹਦਾ ਪਰਮੇਸ਼ੁਰ ਦਾ ਨਾਮ ਸੁਣ ਕੇ, ਉਹ ਪਿਆਰਾ ਹੈ ਪਰਮੇਸ਼ੁਰ ਦਾ। ਇਹ ਭੇਖ ਧਾਰ ਕੇ ਕੁਛ ਨਹੀਂ ਬਣਦਾ, ਐਵੇਂ ਨਾ ਭੁਲੇਖੇ ਵਿੱਚ ਆਓ ਵੀ ਅਸੀਂ ਖਾਲਸਾ ਨਾ। ਗੁਰੂ ਦੇ ਨਾਲ ਜਿਹੜਾ ਜੁੜਿਆ ਨਹੀਂ, ਗੁਰੂ ਨਾਲ ਟੁੱਟਿਆ ਹੋਇਆ, ਉਹ ਕਿਵੇਂ ਖਾਲਸਾ ਕਰ ਸਕਦਾ ਆਪਣੇ ਆਪ ਨੂੰ? ਗੱਲਾਂ ਬਾਤਾਂ ਬਹੁਤ ਚੱਲ ਰਹੀਆਂ, ਬੜੀਆਂ ਗੱਲਾਂ ਨਾਸਤਿਕਤਾ ਦੀਆਂ ਚੱਲਦੀਆਂ, ਕਿਉਂਕਿ ਕਲਯੁਗ ਦੀ ਫੌਜ ਨਾਲ ਨਾਲ ਹੈ ਸਾਨੂੰ ਭੁਲਾਉਣ ਵਾਸਤੇ। ਸ਼ੁਕਰ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਲੜ ਫੜਿਆ, ਇਹਦੇ ਵਿੱਚ ਜਿਹੜੀ ਗੱਲ ਨਹੀਂ ਉਹ ਨਾ ਮੰਨੋ, ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਚਾਹੇ ਉਹ ਮੰਨੋ। ਮੈਂ ਬੇਨਤੀਆਂ ਜਿੰਨੀਆਂ ਕਰੀਆਂ ਬਾਣੀ ਨਾਲ ਬੋਲੀ ਹੈ, ਤਾਂ ਕਿ ਐਸਾ ਨਾ ਹੋਵੇ ਕਿ ਮੈਂ ਕੋਈ ਮਨਮਤ ਕਰ ਜਾਵਾਂ। ਸੋ ਇਸ ਤਰ੍ਹਾਂ ਦੇ ਨਾਲ ਸਾਰੀ ਸੰਗਤ ਨੂੰ ਜਦ ਪ੍ਰਵਾਸ ਹੋਇਆ, ਪਤਾ ਲੱਗ ਗਿਆ ਵੀ ਹੁਣ ਤਾਂ ਗੁਰੂ ਮਹਾਰਾਜ ਜ਼ਰੂਰ ਜਾਣਗੇ। ਉਸ ਵੇਲੇ ਗਲ ਚ ਪੱਲਾ ਪਾਇਆ ਤੇ ਖੜੇ ਹੋ ਗਏ, ਕਹਿਣ ਲੱਗੇ ਪਾਤਸ਼ਾਹ ਇੱਕ ਬੇਨਤੀ ਅਸੀਂ ਕਰਦੇ ਹਾਂ, ਉਹ ਆਪ ਧਿਆਨ ਨਾਲ ਸਰਵਣ ਕਰੋ। ਸਤਿਗੁਰ ਜੀ ਮਰਿਆਦਾ ਇਹ ਚਲੀ ਆ ਰਹੀ ਹੈ ਕਿ ਜਦੋਂ ਇੱਕ ਗੁਰੂ ਸਰੀਰ ਅਲੋਪ ਕਰਕੇ ਆਪਣੀ ਜੋਤ ਦੂਏ ਸਰੀਰ ਵਿੱਚ ਟਿਕਾਉਂਦੇ ਸੀ, ਉਸ ਵੇਲੇ ਲੜ ਫੜਾ ਦਿੰਦੇ ਸੀ ਸਾਰੇ ਪੰਥ ਹੁਣ ਆਪ ਜਾ ਰਹੇ ਹਾਂ, ਕਿਹਦਾ ਲੜ ਫੜੀਏ, ਕਿਹਦੇ ਆਸਰੇ ਅਸੀਂ ਸੰਸਾਰ ਤੇ ਰਹਾਂਗੇ, ਕਿਹੜਾ ਸਾਡੀਆਂ ਅਰਦਾਸਾਂ ਸੁਣੇਗਾ, ਕਿਹੜਾ ਸਾਨੂੰ ਧੀਰਜ ਦੇਵੇਗਾ। ਸੁਣਤ ਸਿੱਖ ਇਹ ਸਤਿਗੁਰ ਪਾਸ, ਉਨ ਕਰ ਜੋੜ ਕਰੀ ਅਰਦਾਸ, ਕਰਨ ਕਾਰਨ ਸਮਰੱਥ ਸੁਆਮੀ, ਤੁਮ ਕੋ ਬੰਦ ਨਵਾਮ ਨਵਾਮੀ। ਨਵ ਸਰੂਪ ਸਤਿਗੁਰ ਨੇ ਜੋ ਧਾਰ, ਤਿੰਨ ਮੈਂ ਇਹ ਮਿਰਜਾਦ ਵਿਚਾਰ, ਨਵਾਂ ਸਰੂਪਾਂ ਥਾਈ ਇਹ ਮਿਰਜਾਦ ਰਹੀ ਹੈ। ਜੋ ਆਪਣ ਭਾਣਾ ਵਰਤਾਏ, ਤੋ ਸੰਗਤ ਕੋ ਲੜ ਪਗਰਾਏ। ਭਾਣਾ ਵਰਤਾਉਣ ਤੋਂ ਪਹਿਲਾਂ ਸੰਗਤ ਨੂੰ ਲੜ ਫੜਾ ਦਿੰਦੇ। ਮਹਾਰਾਜ ਕਹਿਣ ਲੱਗੇ, ਖਾਲਸਾ ਜੀ ਹੁਣ ਸਮਾਂ ਕਲਯੁਗ ਦਾ ਆ ਗਿਆ, ਕਲਯੁਗ ਬਹੁਤ ਭਿਆਨਕ ਹੋਰ ਆ ਜਾਣਾ, ਸ਼ੁੱਧ ਬੁੱਧ ਨਹੀਂ ਰਹਿਣੀ ਕਿਸੇ ਨੂੰ ਵੀ, ਤੇ ਬਹੁਤ ਕਲਯੁਗ ਨੇ ਇੱਥੇ ਭਿਆਨਕ ਸਮੇਂ ਵਰਤਾਉਣੇ ਨੇ। ਜੇ ਗੁਰੂ ਦੀਆਂ ਸ਼ਕਤੀਆਂ ਦੇਖਣਗੇ ਉਹਦੇ ਪਿੱਛੇ ਲੱਗਣਗੇ, ਸੰਤਾਂ ਦੀ ਸ਼ਕਤੀ ਦੇਖਣਗੇ ਉਹਦੇ ਪਿੱਛੇ ਲੱਗਣਗੇ, ਰਿੱਧੀਆਂ ਸਿੱਧੀਆਂ ਪਿੱਛੇ ਲੋਕਾਂ ਨੇ ਲੱਗਣਾ, ਉਪਦੇਸ਼ ਨਹੀਂ ਸੁਣਨਾ, ਆਪਣੇ ਕਾਰਜ ਲਈ ਪਿੱਛੇ ਲੱਗਣਗੇ। ਸੋ ਖੁਦ ਗਰਜ ਬਣ ਜਾਏਗਾ ਜਗਿਆਸੂ, ਗੁਰੂ ਤੋਂ ਮਜ਼ੂਰੀ ਕਰਾਏਗਾ, ਮੋਕਸ਼ ਨਹੀਂ ਹੋਣੀ, ਸਵਾਰਥੀ ਚੇਲੇ ਹੋਣਗੇ। ਤੇ ਜਿਹੜੇ ਇੱਥੇ ਆਗੂ ਹੋਣਗੇ, ਚਾਹੇ ਉਹ ਸਾਧੂ ਨੇ, ਚਾਹੇ ਸੰਤ ਨੇ, ਚਾਹੇ ਕੋਈ ਨੇ, ਉਹਨਾਂ ਦਾ ਚਿੱਤ ਪਰਨਾਰੀਆਂ ਚ ਭਟਕੇਗਾ, ਪੈਸੇ ਵਿੱਚ ਪੈਸਾ ਪੈਸਾ ਕਰਨਗੇ, ਪਰਬਤਾਂ ਚ ਹੋਣਗੇ ਆਪਣੀ, ਬੜੇ ਡਰਾਮੇ ਕਰਨਗੇ। ਪਹਿਲਾਂ ਹੀ ਪ੍ਰੀ ਪਲੈਨ ਹੋਏਗਾ ਵੀ ਜਦ ਬਾਬਾ ਜੀ ਆਉਣ ਉਸ ਵੇਲੇ ਤੋਂ ਉਹ ਗੇਟ ਤੋਂ ਖੜ ਜਾਣ, ਆਹ ਕੰਮ ਕਰਨਾ ਵੀ ਤਾਂ ਕਿ ਦੂਜਿਆਂ ਦੇ ਉੱਤੇ ਅਸਰ ਪੈ ਜਾਵੇ ਵੀ ਕੋਈ ਬਹੁਤ ਵੱਡਾ ਆ ਗਿਆ। ਕਹਿੰਦੇ ਐ ਡੰਬਰ ਰਚਣਗੇ ਆਪਣੇ ਵਾਸਤੇ, ਹਾਰ ਪਵਾਉਣਗੇ, ਬਹੁਤ ਡੰਬਰ ਰਚਣਗੇ। ਕਹਿੰਦੇ ਇਸ ਤਰ੍ਹਾਂ ਦੇ ਨਾਲ ਸੱਚ ਲੋਪ ਹੋ ਜਾਏਗਾ, ਚੇਲੇ ਵੀ ਸਵਾਰਥੀ ਤੇ ਸਾਧੂ ਸੰਤ ਵੀ ਨਕਲੀ, ਪੈਸੇ ਤੇ ਪਰਬਤਾਂ ਵਿੱਚ ਰਹਿਣਗੇ, ਗੁਰਸਿੱਖਾਂ ਦੇ ਘਰਾਂ ਵਿੱਚ ਜਾ ਕੇ ਟਿਕਿਆ ਕਰਨਗੇ, ਘਰਾਂ ਚ ਜਾਣਗੇ ਵੀ ਗਰਾਹੀ ਦੇਵੇ ਕੁਛ, ਆਪਣੇ ਆਪ ਹੀ ਚਲੇ ਜਾਣਗੇ, ਲੈ ਭਾਈ ਅਸੀਂ ਗੁਰਮੁਖਾ ਤੇਰੇ ਘਰ ਆਏ, ਐ ਮੰਗਦੇ ਫਿਰਨਗੇ। ਸਿੱਖ ਦਾ ਝਗੜਾ ਗੁਰੂ ਨਾਲ ਪਏਗਾ, ਜਿਹੜੇ ਅਸਲੀ ਸੰਤ ਹੋਣਗੇ ਉਹ ਛੁੱਪ ਜਾਣਗੇ, ਉਹਨਾਂ ਨੇ ਪ੍ਰਗਟ ਨਹੀਂ ਹੋਣਾ। ਇਸ ਵੇਲੇ ਕਿਸੇ ਨੇ ਤੁਹਾਡੀ ਸਹਾਇਤਾ ਨਹੀਂ ਕਰਨੀ, ਘਰ ਘਰ ਹੋਏ ਬਹਿਣਗੇ ਰਾਮਾ, ਕੋਈ ਨਾ ਸਕੈ ਸਰੈ ਕਿਸੇ ਤੇ ਕੰਮ। ਘਰ ਘਰ ਵਿੱਚ ਗੁਰੂ ਹੋਏਗਾ ਨਾਮ ਦੇਣ ਵਾਲਾ, ਘਰ ਘਰ ਦੇ ਵਿੱਚ ਪੂਰਨ ਪੁਰਸ਼ ਕਹਾਉਣ ਵਾਲੇ ਹੋਣਗੇ, ਆਪਣੇ ਏਜੰਟ ਰੱਖੇ ਹੋਣਗੇ, ਉਹਨਾਂ ਏਜੰਟਾਂ ਨੂੰ ਉਹ ਪਾਲਣਗੇ, ਪੈਸੇ ਦੇਣਗੇ ਤੇ ਉਹ ਆਪਣੀ ਮਹਿਮਾ ਕਰਾਉਣਗੇ। ਸਾਧ ਸੰਗਤ ਜੀ ਉਸ ਵੇਲੇ ਚੇਲੇ ਤੇ ਗੁਰੂ ਦਾ ਝਗੜਾ ਹੋਏਗਾ, ਗੁਰੂ ਗਰਜਬਾ ਪੂਰੀਆਂ ਕਰੇਗਾ ਚੇਲਿਆਂ ਦੀ, ਤਾਂ ਗੁਰੂ ਨੇ ਹੀ ਉਹਨੂੰ ਛੱਡ ਕੇ ਪਾਸੇ ਹਟ ਜਾਣਗੇ। ਸੋ ਇਸ ਤਰ੍ਹਾਂ ਦੇ ਨਾਲ ਹੁਣ ਮੈਂ ਤੁਹਾਨੂੰ ਐਸੇ ਗੁਰੂ ਦੇ ਲੜ ਲਾਉਣ ਲੱਗਿਆ ਜਿਹੜਾ ਗੁਰੂ ਰਾਗ ਤੇ ਦੁਆਇਸ਼ ਤੋਂ ਨਿਆਰਾ, ਸਾਰੀਆਂ ਵਾਸ਼ਨਾਵਾਂ ਕਾਮਨਾਵਾਂ ਪੂਰੀਆਂ ਕਰੇਗਾ, ਤੇ ਉਸ ਗੁਰੂ ਦਾ ਲੜ ਫੜੋ, ਉਹਦੀ ਬਾਣੀ ਨੂੰ ਵਿਚਾਰਿਓ, ਬਚਨ ਨੂੰ ਵਿਚਾਰੇ, ਗੁਰੂ ਬਚਨ ਹੁੰਦਾ, ਸਤਿਗੁਰ ਬਚਨ, ਬਚਨ ਹੈ ਸਤਿਗੁਰ ਵਿੱਚ ਪਾਦਰ ਮੁਕਤ ਗ੍ਰਾਮ ਹੈ, ਉਹਦੇ ਬਚਨਾਂ ਨੂੰ ਨਾ ਉਲੰਘਿਓ, ਉਹਨਾਂ ਦਾ ਅਨਰਥ ਨਾ ਕਰਿਓ, ਅਰਥ ਤੋਂ ਅਨਰਥ ਨਾ ਕਰਿਓ, ਆਪਣੀ ਮਰਜ਼ੀ ਵਾਸਤੇ ਨਾ ਅਰਥ ਕਰਿਓ। ਜੋ ਸਿਧਾਂਤ ਹੈ ਉਹਨੂੰ ਬਦਲਿਓ ਨਾ ਸਾਧ ਸੰਗਤ ਜੀ, ਬੜੇ ਚਲਾਕ ਬੰਦੇ ਆਉਣਗੇ, ਬੜੇ ਬੜੇ ਉਹਨਾਂ ਦੇ ਅਰਥ ਕੱਢਣਗੇ, ਗੁਮਰਾਹ ਕਰਨਗੇ, ਉਲਟਿਆਂ ਰਸਤਿਆਂ ਤੇ ਪਾਉਣਗੇ, ਮਾੜਿਆਂ ਕੰਮਾਂ ਚ ਪ੍ਰਵਿਰਤ ਕਰਨਗੇ, ਮਾੜੀਆਂ ਚੀਜ਼ਾਂ ਖਾਣ ਵਾਸਤੇ ਵਾਰ ਵਾਰ ਕਹਿਣਗੇ। ਸੋ ਇਸ ਕਰਕੇ ਤੁਸੀਂ ਸਾਵਧਾਨ ਰਹਿਣਾ, ਬਾਣੀ ਦਾ ਲੜ ਨਹੀਂ ਛੱਡਣਾ, ਉਹ ਸਹਾਇਤਾ ਕਰਨਗੇ। ਬਾਕੀ ਹੈ ਜੋ ਕੋਈ ਬਾਤ ਕਰਨ ਚਾਹੇ ਉਹ ਮੇਰੇ ਨਾਲ ਗੱਲ ਕਰ ਸਕੇਗਾ, ਇਹ ਨਹੀਂ ਵੀ ਰਸਤਾ ਹੋ ਗਿਆ ਗੱਲ ਦਾ ਬੰਦ ਹੋ ਗਿਆ ਰਸਤਾ ਗੱਲ ਕਰਨ ਦਾ, ਕਰੇਗਾ ਮੇਰੇ ਨਾਲ ਗੱਲ, ਮੈਂ ਬੋਲਾਂਗਾ ਜਾਂ ਮੈਨੂੰ ਬੁਲਾਏਗਾ, ਫਿਰ ਮੇਰੇ ਰੂਪ ਨੂੰ ਸਮਝੋ, ਮੇਰੇ ਤਿੰਨ ਰੂਪ ਨੇ, ਇੱਕ ਰੂਪ ਮੇਰਾ ਨਿਰਗੁਣ ਹੈ, ਇੱਕ ਸਰਗੁਣ ਹੈ, ਇੱਕ ਗੁਰੂ ਦਾ ਸ਼ਬਦ ਹੈ। ਇਹ ਤਿੰਨਾਂ ਰੂਪਾਂ ਚ ਜੋ ਸਭ ਤੋਂ ਸ੍ਰੇਸ਼ਟ ਤੁਹਾਡੇ ਕੋਲ ਹੈ ਉਹ ਗੁਰੂ ਦਾ ਸ਼ਬਦ ਹੈ। ਉਸ ਨੂੰ ਤੁਹਾਡਾ ਜੋ ਹੱਥ ਹੈ ਉਹਦੇ ਲੜ ਮੈਂ ਤੁਹਾਨੂੰ ਲਾ ਕੇ ਜਾਣਾ ਹੈ, ਸੁਣਨਾ ਛੱਡ ਕੇ ਨਹੀਂ ਜਾਣਾ।
ਗੁਰੂ ਗ੍ਰੰਥ ਜੀ
ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ। ਸੋ ਇਸ ਕਰਕੇ ਖਾਲਸਾ ਜੀ ਜੇ ਮੇਰਾ ਦਰਸ਼ਨ ਕਰਨਾ ਗੁਰ ਦਰਸ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਭਾਵਨਾ ਦੇ ਨਾਲ ਦੇਖਿਓ ਮੇਰਾ ਝਲਕਾਰਾ ਵਜੂਗਾ। ਇਹ ਬਾਣੀ ਲਾਈਨਾਂ ਨਹੀਂ, ਇਹ ਬਿਜਲੀ ਦੀਆਂ ਕਰੰਟਾਂ ਨੇ, ਅੰਦਰ ਜਾ ਕੇ ਅਸਰ ਕਰਨਗੇ। ਮੰਗੋ ਜੋ ਮੰਗਣਾ ਹੈ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰੇਗਾ। ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇ ਪਟਕੇ ਨਾ ਤੁਸੀਂ। ਬਾਤ ਕਰਨ ਗੁਰ ਜੋ ਚਾਹੇ ਪੜੈ ਗ੍ਰੰਥ ਮਨ ਲਾਏ। ਮਨ ਲਾ ਕੇ ਚਿੱਤ ਲਾ ਕੇ ਗੁਰੂ ਗ੍ਰੰਥ ਸਾਹਿਬ ਪੜ੍ਹੋ, ਇਹ ਸਾਰਾ ਮੇਰੇ ਨਾਲ ਗੱਲਾਂ ਕਰੇਗਾ। ਮੈਂ ਜੇ ਹੁਣ ਗੱਲ ਕਰਾਂ ਤੁਹਾਡੇ ਨਾਲ ਆਪਾਂ ਕਿੰਨਾ ਚਿਰ ਗੱਲ ਕਰਦੇ ਹਾਂ? ਤੁਸੀਂ 48-48 ਘੰਟੇ ਗੱਲਾਂ ਕਰੀ ਜਾਓ, 100-100 ਘੰਟਾ ਕਰੀ ਜਾਓ। ਇਹਨਾਂ ਨੇ ਨਾ ਥੱਕਣਾ ਹੈ ਨਾ ਆਕਣਾ। ਇਹਨਾਂ ਨੂੰ ਗਰੀਬ ਵੀ ਇੱਕੋ ਜਿਹਾ, ਅਮੀਰ ਵੀ ਇੱਕੋ ਜਿਹਾ, ਰਾਗ ਦੇਸ਼ ਤੋਂ ਨਹਿਰੇ ਨੇ, ਪੂਰੇ ਸ਼ਕਤੀਆਂ ਦੇ ਮਾਲਕ, ਪੂਰੇ ਬ੍ਰਹਮ ਗਿਆਨ ਦੇ ਭੰਡਾਰ ਨੇ। ਇਹਨਾਂ ਤੋਂ ਬਾਹਰ ਨਾ ਜਾਇਓ, ਭਟਕ ਨਾ ਜਾਇਓ। ਭਟਕਾਉਣ ਵਾਲੇ ਆਉਣਗੇ ਬਹੁਤ, ਬੇਅੰਤ ਆਉਣੇ। ਦੇਖ ਲਓ ਤੁਸੀਂ ਲਿਖਾਰੀਆਂ ਦੀਆਂ, ਮੇਰੇ ਕੋਲ ਬੇਅੰਤ ਢੇਰ ਲੱਗੇ ਪਏ ਨੇ ਇਤਿਹਾਸਾਂ ਦੇ। ਕੋਈ ਇਤਿਹਾਸ ਨਹੀਂ ਮੈਂ ਛੱਡਿਆ। ਮੈਂ ਵੀ ਦੇਖੀਏ, ਇਹ ਹੁਣ ਜਦ ਗੱਲ ਕਰਨੀ ਹੈ ਤਾਂ ਐਸਾ ਨਾ ਹੋਵੇ ਵੀ ਗੱਲ ਗਲਤ ਹੋ ਜੇ। ਉਹ ਕੋਈ ਕਿਸੇ ਦੀ ਬਾਂਹ ਫੜ ਕੇ ਲਿਖ ਦਿੰਦਾ, ਕੋਈ ਕਿਸੇ ਦਾ ਪੈਰ ਲੈ ਕੇ, ਆਪਣਾ ਆਪਣਾ ਮੰਤਵ ਕਰਦਾ। ਉਹਨਾਂ ਦਾ ਇੱਕ ਗੱਲ ਤਾਂ ਕਹਿੰਦੇ ਨੇ ਵੀ ਆਹ ਹੈ ਜੀ, ਜੇ ਗੁਰੂ ਸਾਹਿਬ ਮਾਸ ਖਾਂਦੇ ਸੀ। ਉਹ ਗੁਰੂ ਸਾਹਿਬ ਦਾ ਉਹ ਤਾਂ ਉਸੇ ਇਤਿਹਾਸ ਚ ਲਿਖਿਆ, ਗੁਰੂ ਸਾਹਿਬ ਦੇਵੀ ਦੀ ਪੂਜਾ ਕਰਦੇ ਸੀ, ਮੰਨੋਗੇ? ਗੁਰੂ ਸਾਹਿਬ ਫੀਮ ਖਾਂਦੇ ਸੀ, ਫੀਮੀ ਕੋਲ ਮੌਜਾਂ ਬਣ ਗਈਆਂ, ਗੁਰੂ ਸਾਹਿਬ ਵੀ ਖਾਂਦੇ ਸੀ। ਆਹ ਗਾਂ ਦੇ ਲਿਖਾਰੀਆਂ ਨੇ ਲਿਖਤਾ ਵੀ ਸਿੰਘਾਂ ਨੂੰ ਸ਼ਰਾਬ ਦਿੰਦੇ ਹੁੰਦੇ ਲੜਾਈ ਤੋਂ ਪਹਿਲਾਂ। ਆਪਾਂ ਮੇਰੇ ਕੋਲ ਆ ਕੇ ਦੇਖ ਲਿਓ, ਸਭ ਲਿਖੀਆਂ ਪਈਆਂ। ਹੈਰਾਨ ਹੋ ਗਿਆ ਮੈਂ ਪੜ੍ਹ ਕੇ ਵੀ ਐਡੇ ਮਨਮੁੱਖ, ਐਡੇ ਬੇਮੁੱਖ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਪਰਲੇ ਪਾਸੇ ਦੀ ਚੱਲਦੇ। ਬਾਣੀ ਨੂੰ ਰੱਦ ਕਰਤਾ ਇਹਨਾਂ ਨੇ, ਨਾਸਤਕਾਂ ਨੇ। ਬਚੋ ਇਹਨਾਂ ਤੇ ਸਾਧ ਸਿੰਘ ਜੀ, ਨਾ ਆਵੋ ਇਹਨਾਂ ਦੇ ਭੁਲੇਖਿਆਂ। ਜੇ ਲੰਘਣਾ ਹੈ ਪਾਰ, ਜੇ ਰਹਿਣਾ ਗੁਰੂ ਦਾ ਬਣ ਕੇ, ਗੁਰੂ ਦੀ ਬਾਣੀ ਨੂੰ ਕਮਾਓ, ਹੋਰ ਗੱਲ ਨਾ ਸੁਣੋ। ਨਹੀਂ ਅਸੀਂ ਭਟਕ ਜਾਵਾਂਗੇ, ਬੁਰਾ ਹਾਲ ਹੋ ਜਾਏਗਾ ਸਾਡਾ। ਅਸੀਂ ਟੁੱਟ ਗਏ ਗੁਰੂ ਦੇ ਨਾਲੋਂ, ਗੁਰੂ ਨੇ ਆਪਣਾ ਹੱਥ ਚੱਕ ਲਿਆ, ਰੁਲਦੇ ਫਿਰਦੇ ਹਾਂ। ਕੋਈ ਮਾਲਕ ਨਹੀਂ ਬਣਦਾ, ਕਿਉਂਕਿ ਅਸੂਲ ਛੱਡ ਦਿੱਤੇ। ਬਹੁਤ ਉੱਚੇ ਅਸੂਲ ਗੁਰੂ ਮਹਾਰਾਜ ਨੇ ਸਾਨੂੰ ਦਿੱਤੇ ਸੀ। ਸੋ ਇਸ ਤਰ੍ਹਾਂ ਦੇ ਨਾਲ ਆਪਨੇ ਉਸੇ ਵੇਲੇ ਹੁਕਮ ਦਿੱਤਾ, ਕਹਿੰਦੇ ਸਿੰਘੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਲੈ ਕੇ ਆਓ। ਹੁਕਮ ਦੀ ਤਾਮੀਲ ਹੋਈ, ਤਖ਼ਤ ਲਾਇਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਲਿਆ ਕੇ ਗੁਰੂ ਮਹਾਰਾਜ ਪ੍ਰਕਾਸ਼ ਕਰ ਦਿੱਤੇ। ਉਸ ਵੇਲੇ ਮਹਾਰਾਜ ਨੇ ਕਿਹਾ, ਭਾਈ ਧਰਮ ਸਿੰਘ, ਭਾਈ ਸੰਤੋਖ ਸਿੰਘ, ਭਾਈ ਸਾਹਿਬ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਦੀਪ ਸਿੰਘ ਜੀ, ਤੁਸੀਂ ਪੰਜੇ ਤਾਬੇ ਖੜ ਜਾਓ ਗੁਰੂ ਗ੍ਰੰਥ ਸਾਹਿਬ, ਕਿਉਂਕਿ ਮੈਂ ਖਾਲਸੇ ਨੂੰ ਗਰਿਆਈ ਚਮਕੌਰ ਸਾਹਿਬ ਦਿੱਤੀ ਸੀ, ਅੱਜ ਮੈਂ ਵਿਧੀ ਪੂਰਵਕ ਗਰਿਆਈ ਦੇਣੀ ਚਾਹੁੰਦਾ। ਪੰਜਾਂ ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਦੋ ਸੱਜੇ ਪਾਸੇ, ਦੋ ਖੱਬੇ ਪਾਸੇ, ਇੱਕ ਪਿਛਲੇ ਪਾਸੇ ਚੌਰ ਦੇ ਕੇ ਕਢਾ ਦਿੱਤਾ। ਉਸ ਵੇਲੇ ਗੁਰੂ ਮਹਾਰਾਜ ਜੀ ਨੇ ਆਪ ਖੜੇ ਹੋ ਕੇ ਪੰਜ ਪਰਿਕਰਮਾ ਕੀਤੀਆਂ, ਨਾਲੀਅਰ ਹੱਥ ਵਿੱਚ ਲਿਆ, ਉਹਦੇ ਬਾਅਦ ਅਰਦਾਸ ਕੀਤੀ, ਹੇ ਗੁਰੂਆਂ ਦੇ ਗੁਰੂ, ਸ਼ਬਦ ਗੁਰੂ, ਤੂੰ ਆਦਿ ਤੋਂ ਗੁਰੂ ਚੱਲਿਆ ਰਿਹਾ, ਤੇਤੋਂ ਹੀ ਸੰਸਾਰ ਦੀ ਰਚਨਾ ਹੋਈ ਹੈ, ਸਾਰਾ ਸੰਸਾਰ ਤੇਰੇ ਵਿੱਚ ਇਹ ਸਮਾ ਜਾਏਗਾ, ਤੇ ਅੱਜ ਮੈਂ ਇਸ ਪੰਥ ਦੀ ਖੜਗ ਕੇਤ ਨੂੰ ਬਾਂਹ ਫੜਾ ਰਿਹਾ, ਤੇ ਤੁਸੀਂ ਇਹਦੀ ਲਾਜ ਰੱਖਣੀ, ਬਾਂਹ ਫੜ ਕੇ ਰੱਖਣੀ, ਇਹਨਾਂ ਦੀ ਪ੍ਰਕਾਸ਼ ਇਹਨਾਂ ਦੇ ਹਿਰਦੇ ਦੇ ਵਿੱਚ ਸ਼ਬਦ ਦਾ ਹੋ। ਸੋ ਉਸ ਵੇਲੇ ਆਪ ਜੀ ਨੇ ਪੰਜ ਪ੍ਰਕਰਮਾ ਕਰੀਆਂ, ਨਾਲੀਅਰ ਭੇਟ ਕਰਕੇ ਫਰਮਾਨ ਕਰ ਦਿੱਤਾ ਕਿ ਖਾਲਸਾ ਜੀ, ਮੈਂ ਜਿਸ ਤਰ੍ਹਾਂ ਗੁਰੂ ਨਾਨਕ ਨੇ ਜੋਤ ਗੁਰੂ ਅੰਗਦ ਸਾਹਿਬ ਚ ਰੱਖੀ, ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਮਹਾਰਾਜ ਚ ਰੱਖੀ, ਗੁਰੂ ਅਮਰਦਾਸ ਮਹਾਰਾਜ ਜੀ ਰਾਮਦਾਸ ਕਹਾਏ, ਰਾਮਦਾਸ ਮਹਾਰਾਜ ਜੀ ਗੁਰੂ ਅਰਜਨ ਕਹਾਏ, ਗੁਰੂ ਅਰਜਨ ਗੁਰੂ ਹਰਗੋਬਿੰਦ ਸਾਹਿਬ ਕਹਾਏ, ਗੁਰੂ ਹਰਗੋਬਿੰਦ ਸਿੰਘ ਸਾਹਿਬ ਗੁਰੂ ਹਰਕ੍ਰਿਸ਼ਨ ਗੁਰੂ ਹਰ ਰਾਏ ਕਹਾਏ, ਗੁਰੂ ਹਰ ਰਾਏ ਸਾਹਿਬ ਗੁਰੂ ਹਰਕ੍ਰਿਸ਼ਨ ਕਹਾਏ, ਗੁਰੂ ਹਰਕ੍ਰਿਸ਼ਨ ਗੁਰੂ ਤੇਗ ਬਹਾਦਰ ਬਣੇ, ਤੇ ਗੁਰੂ ਤੇਗ ਬਹਾਦਰ ਆਦਾਸ ਬਣਿਆ, ਤੇ ਹੁਣ ਉਹੀ ਅਮਾਨਤ ਉਹੀ ਜੋਤ ਗੁਰੂ ਪਰਮੇਸ਼ਰ, ਜੋ ਅਕਾਲ ਪੁਰਖ ਨੇ ਕਿਹਾ ਸੀ ਹੇ ਨਾਨਕ ਮੈਂ ਪਾਰਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ, ਉਹ ਗੁਰੂ ਪਰਮੇਸ਼ਰ ਦੀ ਜੋਤ ਅੱਜ ਮੈਂ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਕਰਕੇ ਆ ਤੁਹਾਡੇ ਸਾਹਮਣੇ ਮੈਂ ਨਮਸਕਾਰ ਕਰ ਰਿਹਾ ਗੁਰੂਆਂ ਦੇ ਗੁਰੂ, ਇਹਨਾਂ ਦਾ ਲੜਨਾ ਛੱਡਣਾ ਕਿਸੇ ਭੁਲੇਖੇ ਵਿੱਚ ਨਾ ਆਉਣਾ, ਇਹਨਾਂ ਸ਼ਕਤੀ ਹੈ, ਬਾਕੀ ਹੈ ਬਚਨ ਮੰਨਣਾ, ਤੁਸੀਂ ਬਚਨ ਮੰਨੋ। ਗੁਰੂ ਕਹਿੰਦਾ ਵੀ ਤੁਸੀਂ ਗੁਰਮੁਖਾਂ ਦੀ ਸੰਗਤ ਕਰੋ, ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰੋ, ਨਾਮ ਜਪਣ ਵਾਲਿਆਂ ਦੀ ਸੰਗਤ ਕਰੋ, ਉਹਨਾਂ ਨੂੰ ਆਦਰ ਦਵੋ, ਜੀ ਭਰ ਕੇ ਦਿਓ। ਕਿੰਨਾ ਲਿਖਿਆ ਮਹਾਰਾਜ ਕਹਿੰਦੇ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ। ਕਿੰਨਾ ਆਦਰ ਦਿੰਦੇ ਹਾਂ ਜਿਹੜਾ ਸਾਨੂੰ ਰਾਹ ਪਾ ਦੇਵੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਾ ਮੇਰੇ ਪਿਆਰਿਆਂ ਤੇ ਜਿਨ੍ਹਾਂ ਨੇ ਮੈਨੂੰ ਪ੍ਰਗਟ ਕਰ ਲਿਆ ਆਪਣੇ ਹਿਰਦੇ ਚ, ਉਹਨਾਂ ਤੇ ਜਾ ਕੇ ਪੁੱਛੋ ਮੈਂ ਕੀ ਕਹਿਣਾ, ਉਹਨਾਂ ਤੋਂ ਸਮਝੋ ਸ਼ਬਦ ਦੀ ਸਾਰ, ਸ਼ਬਦ ਦੇ ਭੇਦ ਸਮਝੋ, ਫਿਰ ਤੁਸੀਂ ਤਰ ਜਾਓਗੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਜੀ ਨੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਿਆਈ ਦੇ ਕੇ ਆਪ ਅੰਮ੍ਰਿਤ ਵੇਲਾ ਆਪ ਜੀ ਦੂਸਰਾ ਦਿਨ ਹੋਇਆ, ਦੂਸਰਾ ਦਿਨ ਉਪਦੇਸ਼ ਦੇਈ ਗਏ। ਉਹਦੇ ਬਾਅਦ ਆਪ ਨੇ ਕੇਸੀ ਇਸ਼ਨਾਨ ਕਰਿਆ ਤੇ ਸਫੈਦ ਵਸਤਰ ਪਹਿਨੇ, ਸਾਰੇ ਸ਼ਸਤਰ ਸਜਾਏ ਤੇ 5000 ਦੇ ਚੰਦਨ ਦੀ ਚਿਖਾ ਬਣਾਈ, ਗਨਾਤਾਂ ਤਾਣ ਦਿੱਤੀਆਂ ਗਈਆਂ ਤੇ ਗੁਰੂ ਮਹਾਰਾਜ ਸਾਰੇ ਖਾਲਸੇ ਨੂੰ ਅਸੀਸਾਂ ਦਿੰਦੇ ਹੋਏ ਚਿਖਾ ਵੱਲ ਨੂੰ ਵਧੇ। ਸਾਰਿਆਂ ਦਾ ਧੀਰਜ ਟੁੱਟ ਗਿਆ, ਉੱਚੀ ਉੱਚੀ ਰੋਕ ਨਾ ਸਕੇ ਬਰਾਤ। ਮਹਾਰਾਜ ਜੀ ਕਨਾਤ ਦੇ ਵਿੱਚੋਂ ਜਾ ਕੇ ਦੁਬਾਰਾ ਵਾਪਸ ਆ ਗਏ। ਜਥੇਦਾਰ ਸੰਤੋਖ ਸਿੰਘ ਜੀ ਅੱਗੇ ਸੀ ਸਾਰਿਆਂ ਤੋਂ, ਉਹਨਾਂ ਨੇ ਇਰਾਦਾ ਕਰ ਲਿਆ ਵੀ ਮੈਂ ਚਾਹੇ ਮੇਰੀਆਂ ਬਾਹਾਂ ਕੱਟ ਜਾਣ, ਕੁਛ ਹੋ ਜਾਏ, ਮੈਂ ਗੁਰੂ ਸਾਹਿਬ ਨੂੰ ਕਨਾਤ ਦੇ ਅੰਦਰ ਜਾਣ ਨਹੀਂ ਦੇਣਾ, ਤੇ ਨੱਠ ਕੇ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਨੂੰ ਲੱਤਾਂ ਨੂੰ ਜਫਾ ਮਾਰ ਲਿਆ ਬਈ ਮੈਂ ਨੀ ਹੁਣ ਛੱਡਣਾ। ਹੈਰਾਨ ਹੋ ਗਿਆ, ਕਾਸੇ ਨੂੰ ਨੀ ਜਫਾ ਪਿਆ, ਛਾਤੀ ਨਾਲ ਬਾਹਾਂ ਲੱਗ ਗਿਆ, ਹੈ ਇਹ ਕੀ ਹੋਇਆ, ਗੁਰੂ ਮਹਾਰਾਜ ਤਾਂ ਮੇਰੇ ਕਲਾਵੇ ਵਿੱਚ ਆਏ ਹੀ ਨਾ। ਦੁਬਾਰਾ ਫੇਰ ਕਰਿਆ, ਤੀਜੀ ਵਾਰੀ ਫੇਰ ਕਰਿਆ, ਗੁਰੂ ਮਹਾਰਾਜ ਮੁਸਕਰਾ ਰਹੇ ਨੇ, ਕਹਿੰਦੇ ਸੰਤੋਖ ਸਿੰਘਾ ਫੜ ਲੈ ਜੇ ਅਸੀਂ ਫੜ ਹੁੰਦੇ ਹਾਂ। ਮਹਾਰਾਜ ਕੌਤਕ ਕੀ ਹੈ, ਕਹਿੰਦੇ ਆਹ ਸਾਡਾ ਸਰੀਰ ਹੈ ਅਸਲੀ ਜਿਹਦੇ ਨਾਲ ਅਸੀਂ ਤੁਹਾਡੇ ਵਿੱਚ ਵਰਤਣਾ, ਇਹਦਾ ਰੂਪ ਰੰਗ ਰੇਖ ਭੇਖ ਨਹੀਂ ਹੈ, ਕੋਈ ਤੈਨੂੰ ਦਿਖਾ ਦਿੱਤਾ ਸੀ, ਇਹ ਅਤ ਸੂਖਸ਼ਮ ਸਰੀਰ ਹੈ, ਇਹਦੇ ਨਾਲ ਮੈਂ ਖਾਲਸੇ ਚ ਵਰਤਣਾ, ਮਤ ਜਾਣਿਓ ਕਿ ਅਸੀਂ ਚਲੇ ਗਏ ਨਾ, ਇਸ ਰੂਪ ਚ ਵੀ ਅਸੀਂ ਪ੍ਰਗਟ। ਉਸ ਵੇਲੇ ਦੂਸਰਿਆਂ ਨੇ ਵੀ ਇਸੇ ਤਰ੍ਹਾਂ ਨਾਲ ਕਰਿਆ, ਮਹਾਰਾਜ ਮੁਸਕਰਾ ਰਹੇ ਨੇ, ਅਸੀਸਾਂ ਦੇ ਰਹੇ ਨੇ, ਨਾ ਲਾਹੌਲ ਕਰੋ ਨਾ ਤੁਸੀਂ ਉਦਾਸ ਹੋਵੋ, ਗੱਲ ਸਮਝੋ ਸਰੀਰ ਨੂੰ ਅਸੀਂ ਲਾਂਭੇ ਕਰ ਰਹੇ ਹਾਂ, ਜਿਵੇਂ ਪੁਰਾਣਾ ਕੱਪੜਾ ਪਾੜ ਦੇ ਲਾ ਦੇਈਦਾ, ਅਸੀਂ ਤਾਂ ਕਿਤੇ ਨਹੀਂ ਜਾਂਦੇ। ਉਸ ਵੇਲੇ ਆਪ ਸੂਖਸ਼ਮ ਸਰੀਰ ਦੇ ਦਰਸ਼ਨ ਕਰਾ ਕੇ ਆਪ ਜੀ ਕਨਾਤ ਵੱਲ ਵਧੇ, ਕਨਾਤ ਬੰਦ ਕਰਤੀ, ਹੁਕਮ ਕਰਤਾ ਵੀ ਕੋਈ ਅੰਦਰ ਨਹੀਂ ਅੰਦਰ ਨਾ, ਤੇ ਆਪ ਜੀ ਨੇ ਜਾ ਕੇ ਚੌਂਕੜਾ ਮਾਰ ਲਿਆ। ਚੌਂਕੜਾ ਮਾਰ ਕੇ ਆਪਣੇ ਅੰਦਰੋਂ ਹੀ ਯੋਗ ਮਾਇਆ ਦੇ ਨਾਲ ਅਗਨ ਕੱਢ ਲਈ। ਕਿਸੇ ਨੇ ਲੂੰਬਾ ਲਾਂਬੂ ਨਹੀਂ ਲਾਇਆ, ਕਪਾਲ ਕਿਰਿਆ ਨਹੀਂ ਕਿਸੇ ਨੇ ਵੀ ਕਰੀ। ਗੁਰੂ ਨਾਨਕ ਵੀ ਆਪਣੇ ਆਪ ਪੈ ਗਏ ਜਦੋਂ ਝਗੜਾ ਪੈ ਗਿਆ, ਉਸ ਵੇਲੇ ਹੈਰਾਨ ਹੋ ਗਏ ਵੀ ਗੁਰੂ ਨਾਨਕ ਤਾਂ ਹੈ ਹੀ ਨਹੀਂ, ਇਹ ਤਾਂ ਫੁੱਲ ਪਏ ਨੇ ਉੱਥੇ, ਅੱਧੇ ਮੁਸਲਮਾਨਾਂ ਨੇ ਲੈ ਲਏ, ਅੱਧੇ ਹਿੰਦੂਆਂ ਨੇ ਲੈ ਲਏ। ਕਿਉਂਕਿ ਗੁਰੂ ਸਰੀਰ ਨਹੀਂ ਹੁੰਦਾ, ਗੁਰੂ ਜੋਤ ਹੁੰਦੀ ਹੈ, ਉਹ ਜੋਤ ਸਦੀਵੀ ਹੁੰਦੀ ਆ, ਅਜ਼ਲੀ ਜੋਤ। ਉਹ ਜੋਤ ਦਾ ਕਦੇ ਨਾਸ਼ ਨਹੀਂ ਹੋਇਆ ਕਰ, ਉਹਨੂੰ ਹਿਰਦੇ ਚ ਵਸਾਓ, ਨਾਲ ਸਮਝੋ, ਨਾਲ ਰਹੇਗਾ। ਸੋ ਉਸ ਵੇਲੇ ਬੜੀ ਉਦਾਸੀ ਛਾਈ ਹੈ, ਬਹੁਤ ਰੋਸ਼ਨੀ ਹੋਈ, ਅੰਮ੍ਰਿਤ ਵੇਲਾ ਹੋ ਗਿਆ, ਬਹੁਤ ਉਦਾਸ ਬੈਠੇ ਨੇ। ਇੱਕ ਸਾਧੂ ਆ ਜਾਂਦਾ ਹੈ, ਕਹਿਣ ਲੱਗਿਆ ਗੁਰਸਿੱਖੋ ਤੁਸੀਂ ਆਏ ਉਦਾਸ ਬੈਠੇ ਹੋ। ਕਹਿਣ ਲੱਗੇ ਆ ਭਾਣਾ ਵਰਤ ਗਿਆ, ਅਸੀਂ ਆਪ ਦੇਖਿਆ ਇਹ ਇਸ ਤਰ੍ਹਾਂ ਨਾਲ ਬਣੋ ਪਿਆ। ਤਰੰਗ ਜਿਓ ਜਲ ਹੀ ਵਾਹ, ਸਮੁੰਦਰ ਤੋਂ ਲਹਿਰ ਉੱਠੀ ਸਮੁੰਦਰ ਚ ਲੱਗ ਗਈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰੂ। ਉਹ ਜੋ ਗੁਰੂ ਮਹਾਰਾਜ ਅੱਡ ਨਜ਼ਰ ਆਉਂਦੇ ਸੀ ਸਾਧ ਸੰਗ ਜੀ, ਸਾਰੇ ਥਾਂ ਤੇ ਪਰਿਪੂਰਨ, ਕੋਈ ਥਾਂ ਐਸਾ ਨਹੀਂ ਜਿੱਥੇ ਉਹ ਨਹੀਂ ਹੈਗੇ। ਇਹ ਤਾਂ ਹੈਗੀ ਸੱਚਾਈ, ਬਾਕੀ ਆਪਣੇ ਵਿਸ਼ਵਾਸ ਦੀ ਕਮਜ਼ੋਰੀ ਵੀ ਗੁਰੂ ਸਾਹਿਬ ਫਲਾਣੇ ਤੋਂ ਦਰਸ਼ਨ ਦੇਣਗੇ, ਫਲਾਣੇ ਤੋਂ ਦੇਣਗੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਭੁਲੇਖਿਆ ਚ ਨਾ ਪਿਓ, ਉਹਾਂ ਤਾਓ ਜਾਈਏ ਜੋ ਇਆਂ ਨਾ ਹੋਏ। ਜਿੱਥੇ ਖੜੇ ਹੋ ਕੇ ਮੱਥਾ ਟੇਕ ਲਓਗੇ ਗੁਰੂ ਸਾਹਿਬ ਉਸੇ ਥਾਂ ਤੇ, ਭਟਕਣ ਦੀ ਲੋੜ ਨਹੀਂ ਸਾਨੂੰ, ਇਹ ਉੱਥੇ ਜਾਈਏ ਉੱਥੇ ਜਾਈਏ। ਗੁਰੂ ਸਾਹਿਬ ਅੰਦਰ ਵਸਦੇ ਨੇ ਸਭ, ਜੁੜੋ ਅੰਦਰੋਂ ਉਹਨਾਂ ਨਾਲ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਵੀ ਆਹ ਘਟਨਾ ਵਾਪਰੀ ਹੈ। ਉਹ ਕਹਿੰਦਾ ਨਹੀਂ, ਮੈਨੂੰ ਤਾਂ ਸੁਨੇਹਾ ਦੇ ਕੇ ਗਏ ਨੇ, ਘੋੜੇ ਤੇ ਸਵਾਰ ਸੀ, ਕਮੈਤ ਘੋੜੇ ਤੇ, ਮੈਨੂੰ ਉਹਨਾਂ ਨੇ ਕਿਹਾ ਵੀ ਖਾਲਸੇ ਨੂੰ ਕਹੀਂ ਦਲਗੀਰ ਨਾ ਹੋਣ, ਅਸੀਂ ਕਿਤੇ ਨਹੀਂ ਜਾ ਰਹੇ, ਅਸੀਂ ਸਦਾ ਨਾਲ ਆ, ਜਦ ਤੱਕ ਉਹ ਸਾਡੇ ਨਾਲ ਹੈ ਅਸੀਂ ਉਹਨਾਂ ਦੇ ਨਾਲ। ਇਹਨਾਂ ਨੂੰ ਇੱਕ ਗੁਰਸਿੱਖ ਜੋ ਪਹਿਲੇ ਦਿਨ ਤਾਂ ਗਿਆ ਹੋਇਆ ਸੀ, ਬਾਹਰ ਆਇਆ ਆ ਗਿਆ, ਕਹਿਣ ਲੱਗਿਆ ਜਥੇਦਾਰ ਜੀ ਇੰਨਾ ਅਫਸੋਸ ਕਿਉਂ ਕਰੀ ਜਾਂਦੇ? ਕਹਿੰਦੇ ਤੈਨੂੰ ਨਹੀਂ ਪਤਾ ਗੁਰੂ ਮਹਾਰਾਜ ਜੋਤੀ ਜੋਤ ਸਮਾ ਕੇ? ਕਹਿੰਦਾ ਕਰ, ਮੈਨੂੰ ਤਾਂ ਉਹ ਮਿਲੇ ਨੇ, ਮੈਨੂੰ ਭੇਜਿਆ ਉਹਨਾਂ ਨੇ ਜਾ ਕੇ ਸੁਨੇਹਾ ਦੇ। ਦੋ ਗਵਾਈਆਂ, ਤੀਸਰੀ ਬਾਲਾ ਜੀ ਤੇ ਬਾਜੀ ਰਾਓ, ਦੋ ਮਰਹੱਟੇ ਸਰਦਾਰ ਕੂਨੇ ਚ ਕੈਦ ਸੀ, ਉਹਨਾਂ ਨੂੰ ਜੇਲ੍ਹ ਵਿੱਚੋਂ ਕੱਢ ਕੇ ਬਾਹਰ ਛੱਡ ਗਏ ਸੂਖਸ਼ਮ ਸਰੀਰ ਦੇ ਨਾਲ। ਕਹਿੰਦੇ ਜਾ ਖਾਲਸੇ ਨੂੰ ਦੱਸਦੇ ਮੈਂ ਕਿਤੇ ਨਹੀਂ ਗਿਆ, ਮੈਂ ਅੰਗ ਸੰਗ ਆ ਉਹਨਾਂ। ਇਸ ਤਰ੍ਹਾਂ ਨਾਲ ਸਾਹਿਬ ਸਿੰਘ ਜੀ ਗੁਰੂ ਕਿਤੇ ਨਹੀਂ ਗਏ, ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋਤ ਸਮਾ ਗਈ ਹੈ। ਸੋ ਗੁਰੂ ਗ੍ਰੰਥ ਸਾਹਿਬ ਦਾ ਲੜ ਫੜੋ, ਜੋ ਇਹ ਬਚਨ ਕਹਿੰਦੇ ਨੇ ਉਹਨਾਂ ਨੂੰ ਮੰਨੋ। ਅਸੀਂ ਤਾਂ ਲੱਗ ਜਾਂਦੇ ਉਲਟੇ ਕੰਮ ਕਰ, ਬਚਨ ਟਾਲ ਦਿੰਦੇ ਹਾਂ। ਮਹਾਰਾਜ ਕਹਿੰਦੇ ਜਿਹੜਾ ਗੁਰਸਿੱਖ ਹੈ ਨਾ, ਨਾਮ ਜਪਦਾ ਤੇ ਜਪਾਉਂਦਾ, ਉਹਦੀ ਪਦਵੀ ਵੀ ਐਡੀ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਮਰਾ ਨਾਮ ਜਪਾਵੇ। ਉਹਦਾ ਆਦਰ ਮਹਾਰਾਜ ਨੇ ਕਰਾਇਆ ਬੰਦਗੀ ਕਰਨ ਵਾਲੇ ਦਾ। ਸੋ ਇਸ ਤਰ੍ਹਾਂ ਦੇ ਨਾਲ ਜਦ ਗੁਰਮੁਖਾਂ ਦੀ ਸੰਗਤ ਵਿੱਚ ਰਲ ਕੇ ਚੱਲੋਗੇ, ਉਸ ਵੇਲੇ ਸਾਨੂੰ ਰੂਹਾਨੀ ਮਾਰਗ ਦਾ ਭੇਤ ਆਏਗਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਭ ਕੁਛ ਹੈ। ਵੱਡੇ ਵੱਡੇ ਜਿਹੜੇ ਮਹਾਤਮਾ ਹੋਏ ਨੇ ਇੱਥੋਂ ਰੋਸ਼ਨੀ ਲੈਂਦੇ ਰਹੇ ਨੇ, ਕਿਉਂਕਿ ਜੱਗ ਵਿੱਚ ਚਾਨਣ ਹੈ। ਇਹ ਚਾਨਣ ਵੱਲ ਪਿੱਠ ਨਾ ਕਰ ਲਿਓ, ਪਿੱਠ ਕਰਾਂਗੇ ਹਨੇਰਾ ਸਾਡੇ ਅੰਦਰ ਆ ਜਾਏਗਾ। ਇਹਦੇ ਵੱਲ ਮੁੱਖ ਰੱਖੋ, ਅੰਦਰ ਪ੍ਰਕਾਸ਼ ਕਰੋ ਸ਼ਬਦ ਦਾ, ਨਹੀਂ ਤਾਂ ਹਨੇਰਾ ਬਿਨ ਸ਼ਬਦ ਦੇ ਅੰਤਰ ਹਨੇਰਾ, ਨਾ ਬਸ ਲਏ ਨਾ ਚੁੱਕੇ ਫਿਰ ਸਤਗੁਰ ਅਤ ਕੁੰਜੀ, ਹੋਰ ਦਰ ਖੁੱਲੇ ਨਾ ਹੀ ਗੁਰਪੂਰੇ ਭਾਗ ਮਿਲਾ ਦੇ। ਸੋ ਇਸ ਕਰਕੇ ਜੋ ਆਪਦਾ ਆਖਰੀ ਜਵਾਨ ਹੈ, ਇਹਦੇ ਵਿੱਚ ਜੋ ਬੇਨਤੀਆਂ ਕੀਤੀਆਂ ਨੇ, ਭਟਕੋ ਨਾ, ਜਾਣ ਦੀ ਲੋੜ ਨਹੀਂ ਕਿਤੇ, ਬਾਣੀ ਦਾ ਲੜ ਫੜ ਲਓ। ਜਦੋਂ ਬਾਣੀ ਦਾ ਲੜ ਫੜ ਲਓਗੇ, ਸਾਰੀਆਂ ਮੁਸ਼ਕਲਾਤਾਂ ਆਪੇ ਹੀ ਹੱਲ ਹੋ ਜਾਣਗੀਆਂ। ਇਹਦੇ ਮੁਤਾਬਕ ਜੀਵਨ ਧਾਰ ਲਓ, ਜਿਵੇਂ ਗੁਰੂ ਗ੍ਰੰਥ ਸਾਹਿਬ ਕਹਿੰਦੇ। ਇਹ ਕਹਿੰਦੇ ਨੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਹ ਸੰਗਤ ਮੋਏ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਨ ਤੋਂ ਮਨ ਆਈ। ਮਹਾਰਾਜ ਨੇ ਕਰਤਾਰਪੁਰ ਬੰਨਿਆ ਗੁਰੂ ਛੇਵੇਂ ਪਾਤਸ਼ਾਹ। ਕੁਛ ਮੁਸਲਮਾਨ ਆ ਕੇ ਕਹਿਣ ਲੱਗੇ ਮਹਾਰਾਜ ਜੇ ਆਗਿਆ ਹੋਵੇ ਤਾਂ ਅਸੀਂ ਵੀ ਇੱਥੇ ਘਰ ਬਣਾ ਲਈਏ। ਮਹਾਰਾਜ ਕਹਿੰਦੇ ਬੜੀ ਖੁਸ਼ੀ ਨਾਲ। ਥੋੜੇ ਦਿਨ ਦੇਖਿਆ, ਕਹਿੰਦੇ ਲੈ ਬਈ ਇਹਨਾਂ ਕੋਲ ਤਾਂ ਆਪਣੇ ਤਰੀਕੇ ਦੇ ਨਾਲ ਰੱਬ ਦੀ ਪੂਜਾ ਕਰਨ ਵਾਸਤੇ ਥਾਂ ਨਹੀਂ। ਗੁਰੂ ਛੇਵੇਂ ਪਾਤਸ਼ਾਹ ਨੇ ਉਸੇ ਵੇਲੇ ਮਸਜਿਦ ਬਣਾਤੀ, ਬਹੁਤ ਬਿਊਟੀਫੁਲ ਵਧੀਆ ਮਸਜਿਦ। ਸਾਨੂੰ ਨਹੀਂ ਹੈ ਕਿਸੇ ਮਸਜਿਦ ਨਾਲ, ਕਿਸੇ ਮੰਦਰ ਨਾਲ, ਮੰਦਰ ਵੀ ਸਾਡੇ ਤੇ ਮਸਜਿਦਾਂ ਵੀ ਸਾਡੀਆਂ, ਚਰਚ ਵੀ ਸਾਡੇ, ਕਿਉਂਕਿ ਖਾਲਸੇ ਦੀ ਦ੍ਰਿਸ਼ਟੀ ਯੂਨੀਵਰਸਲ ਹੈ। ਇਹ ਸੈਕਸ਼ਨਲ ਨਹੀਂ ਹੈ ਇੱਕ ਥਾਂ ਦਾ, ਇਹ ਯੂਨੀਵਰਸਲ ਮੈਨ ਹੈ ਸਾਰੇ ਸੰਸਾਰ ਨੂੰ ਸੋਚੀ ਦੇਣ ਦਾ। ਲੇਕਿਨ ਅਜੇ ਇਹਨੂੰ ਆਪ ਜਾਗ ਨਹੀਂ ਆਈ, ਨਾ ਜਾਗ ਆਉਣ ਕਰਕੇ ਹਨੇਰੇ ਚ ਬੈਠਾ। ਜਾਗ ਆਏਗੀ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਾਂਗੇ। ਆ ਰਜਨੀਸ਼ ਨੇ ਜਪਜੀ ਸਾਹਿਬ ਦਾ ਇੱਕ ਥੀਸਿਸ ਲਿਖਿਆ, ਟੀਕਾ ਨਹੀਂ ਥੀਸਿਸ, ਉਹਦੀਆਂ 36 ਟੇਪਾਂ ਨੇ। ਆ ਰਸ਼ੀਆ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਉਹ ਜਾ ਰਹੀ ਹੈ ਰਸ਼ੀਅਨ ਲੈਂਗੁਏਜ, ਕੋਈ 30-40 ਲੈਂਗੁਏਜ ਜ਼ਬਾਨਾਂ ਦੇ ਵਿੱਚ ਜਪਜੀ ਸਾਹਿਬ ਦਾ ਜੋ ਉਹ ਥੀਸਿਸ ਸੀ ਉਹ ਅਨੁਵਾਦ ਹੋ ਗਿਆ। ਤੇ ਕਿੰਨੇ ਪਿਆਰ ਦੇ ਨਾਲ ਪੜ੍ਹਦੇ ਨੇ, ਸਾਡੇ 'ਚ ਤਾਂ ਕਾਬਲੀਅਤ ਨਹੀਂ ਹੈ, ਅਸੀਂ ਤਾਂ ਪੰਜਾਬੀ 'ਚ ਨਹੀਂ ਇਹਦਾ ਕਰ ਸਕਦੇ, ਗਾਹਾਂ ਕਿਸੇ ਨੂੰ ਕੀ ਦੱਸਣਾ। ਗੁੱਸੇ ਹੋ ਜਾਂਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੂੰ ਪੜ੍ਹਦਾ, ਤੇਰੇ ਤਾਂ ਅਸੀਂ ਗੋਡੇ ਪੜ੍ਹ ਦਾਂਗੇ, ਤੂੰ ਕਿਵੇਂ ਆ ਕੇ ਤਾਬੇ ਬਹਿ ਗਿਆ। ਇਹ ਤਾਂ ਸਾਂਝੀ ਹੈ ਸਾਰੀ ਸ੍ਰਿਸ਼ਟੀ ਦੇ, ਖੱਤਰੀ ਵੈਸ ਸੂ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਬਰਨਾ ਤੋਂ ਸਾਂਝਾ। ਜਿਹਦਾ ਜੀ ਕਰਦਾ ਇਸ ਦਰਿਆ ਤੋਂ ਆ ਕੇ ਪਾਣੀ ਪੀ ਲਓ, ਜਿਹਦਾ ਜੀ ਕਰਦਾ ਇਸ ਰੋਸ਼ਨੀ ਤੋਂ ਆ ਕੇ ਰੋਸ਼ਨੀ ਲੈ ਲਓ। ਇਹਦੇ ਕੋਲ ਕੋਈ ਇਸਲਾਮ ਦੂਜਾ ਨਹੀਂ, ਗੈਰ ਨਹੀਂ।